ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਔਰ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਅਤੇ ਆਓ ਫਿਰ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਆਖੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 23 ਅਪ੍ਰੈਲ ਹੋ ਗਈ ਹੈ ਦਿਨ ਸ਼ਨਿਚਰਵਾਰ ਸਵੇਰ ਦੇ 8:02 ਘੜੀ ਦਿਖਾਉਣ ਲੱਗ ਪਈ ਹੈ ਈਸਟ ਕੋਸਟ ਦੇ ਉੱਤੇ ਔਰ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 6:02 ਸਵੇਰ ਦੇ ਹੋਏ ਨੇ ਨਵੀਂ ਦਿੱਲੀ ਦੇ ਵਿੱਚ 3:32 ਹੈ ਤੜਕੇ ਦੇ ਔਰ ਲੰਡਨ ਦੇ ਵਿੱਚ 11:02 ਰਾਤ ਦੇ ਹੋਏ ਨੇ ਸ਼ੁੱਕਰਵਾਰ ਚੱਲ ਰਿਹਾ ਅਤੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:02 ਸ਼ਾਮਾਂ ਦੇ ਹੋਏ ਨੇ ਵੈਨਕੂਵਰ ਦੇ ਵਿੱਚ ਦੁਪਹਿਰ ਦੇ 3:02 ਇਹੀ ਸਮਾਂ ਕੈਲੀਫੋਰਨੀਆ ਦੇ ਵਿੱਚ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਔਰ ਸਿੱਖ ਖੇਡਾਂ ਦੇ ਵੀਕਐਂਡ ਤੋਂ ਬਾਅਦ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ GS ਚਾਹਲ ਗੁਰਪ੍ਰੀਤ ਗਿੱਲ ਤੁਸੀਂ ਅਸੀਂ ਸਾਂਝਾ ਪਾਵਾਂਗੇ ਮਸਲਿਆਂ ਦੇ ਹੱਲ ਚਿੰਤਨ ਕਰਾਂਗੇ ਹਾਸਾ ਮਜ਼ਾਕ ਵੀ ਹੋਏਗਾ ਸੀਰੀਅਸ ਟੌਪਿਕ ਸੀਰੀਅਸ ਗੱਲਾਂ ਵੀ ਹੋਣਗੀਆਂ ਸੋ ਅਗਲਾ 2 ਘੰਟੇ ਜਿਹੜੇ ਨੇ ਦਿਲ ਥਾਮ ਕੇ ਬੈਠੋ ਹਮ ਆਪਕੇ ਸਾਥ ਹੈ ਆਪ ਹਮਾਰੇ ਸਾਥ ਹੋ ਔਰ ਜਦੋਂ ਆਪਾਂ ਗੱਲਾਂ ਕਰਦੇ ਹਾਂ ਦਿਲ ਦੀਆਂ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਮਿੱਤਰ ਪਿਆਰੇ ਇੱਕ ਦੂਸਰੇ ਨੂੰ ਮਿਲਦੇ ਨੇ ਇੱਕ ਦੂਸਰੇ ਨਾਲ ਗੱਲ ਕਰਦੇ ਨੇ ਦਿਲ ਹੌਲਾ ਹੁੰਦਾ ਦਿਮਾਗ ਦਾ ਬੋਝ ਲੈਂਦਾ ਆ ਦਿਮਾਗ ਅਤੇ ਦਿਲ ਦੋ ਵੱਖਰੀਆਂ ਚੀਜ਼ਾਂ ਨੇ ਦਿਮਾਗ ਡਾਇਰੈਕਟ ਕਰਦਾ ਆ ਪ੍ਰੋਸੈਸਿੰਗ ਕਰਦਾ ਦਿਲ ਆਨੰਦ ਕਰਦਾ ਸੋ ਪਿਆਰਿਓ ਸਵੇਰ ਦੇ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਉਹਨਾਂ ਦਾ ਬਹੁਤ ਤਹਿ ਦਿਲ ਨੂੰ ਧੰਨਵਾਦ ਹਮੇਸ਼ਾ ਹੀ ਰਹੇਗਾ ਔਰ ਤੁਸੀਂ ਵੀ ਸੁਣਦੇ ਹੋ ਸਾਡੇ ਨਾਲ ਸਾਂਝ ਪਾਓਗੇ ਟੈਲੀਗ੍ਰਾਮ ਰਾਹੀਂ ਈਮੇਲ ਦੇ ਰਾਹੀਂ ਚੰਗਾ ਲੱਗੇਗਾ ਸਿੱਖ ਖੇਡਾਂ ਹੋ ਕੇ ਹਟੀਆਂ ਨੇ ਕੌਫ ਸਾਰਬਰ ਦੇ ਵਿੱਚ ਬਹੁਤ ਮਿੱਤਰ ਪਿਆਰੇ ਮਿਲੇ ਅੱਜ ਆਪਾਂ ਉਸ 'ਤੇ ਹੀ ਵਿਚਾਰਾਂ ਕਰਾਂਗੇ ਸੇਵਾ ਦਾ ਮੌਕਾ ਮਿਲਿਆ ਚਾਰ ਪੰਜ ਦਿਨ ਨਹੀਂ ਤਕਰੀਬਨ 3-4 ਹਫ਼ਤੇ ਬਹੁਤ ਇਲਾਕਾ ਨਿਵਾਸੀਆਂ ਨੇ ਸੇਵਾ ਨਿਭਾਈ ਸੇਵਾ ਕੀਤੀ ਖਾਣੇ ਪਕਵਾਨ ਤਿਆਰ ਕੀਤੇ ਔਰ ਸਾਂਝਾਂ ਪਾਈਆਂ ਆਪ ਆਏ ਸਾਰੇ ਆਏ ਅਤੇ ਇੱਥੇ ਥੋੜ੍ਹੀਆਂ ਗੱਲਾਂ ਸਿਧਾਂਤਾਂ ਦੀਆਂ ਕਰਨੀਆਂ ਬਣਦੀਆਂ ਹੈ ਕਿ ਸਾਡੀ ਡਿਊਟੀ ਗੁਰੂ ਘਰ ਲੱਗੀ ਹੋਈ ਸੀ ਦ ਫਸਟ ਸਿੱਖ ਟੈਂਪਲ ਦੇ ਵਿੱਚ ਕਾਫੀ ਕੁਕਿੰਗ ਹੋ ਰਹੀ ਸੀ ਸੰਗਤ ਵੀ ਉੱਥੇ ਬਹੁਤ ਆਉਣੀ ਸੀ ਦੋਨੋਂ ਗੁਰੂ ਘਰਾਂ 'ਚ ਡਿਊਟੀਆਂ ਸੀਗੀਆਂ ਸਾਰਿਆਂ ਦੀਆਂ ਅਤੇ ਉੱਥੇ ਜਿਹੜੀਆਂ ਚੀਜ਼ਾਂ ਨੋਟ ਕੀਤੀਆਂ ਹੈ ਕਿ ਜਦੋਂ ਵੀ ਸੰਗਤ ਆਉਂਦੀ ਸੀ ਸਾਰੇ ਬੜੇ ਪਿਆਰ ਨਾਲ ਮਿਲਦੇ ਸੀ ਬਹਿੰਦੇ ਸੀ ਰਿਲੈਕਸ ਕਰਦੇ ਸੀ ਤਾਂ ਆਪਣੀਆਂ ਓਬਜ਼ਰਵੇਸ਼ਨਸ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੈਂ ਕਈ ਵਾਰੀ ਤੁਹਾਨੂੰ ਪਤਾ ਕਿ ਵੱਡੇ ਫੰਕਸ਼ਨ ਹੋਣ ਤਾਂ ਹਰ ਘਰ ਜਿਹੜੇ ਪਰਾਹੁਣੇ ਆਏ ਹੁੰਦੇ ਆ ਮੈਂ ਬੁਲਗੁਲਗੇ ਦਾ ਗ੍ਰਿਫਿਥ ਦਾ ਜਾਣਦਾ ਹਾਂ ਕਿ ਘਰਾਂ ਦੇ ਗਰਾਜ ਵੀ ਭਰੇ ਹੋਏ ਹੁੰਦੇ ਆ ਮੈਟਰਸ ਸੁੱਟੇ ਹੋਏ ਹੁੰਦੇ ਆ ਇੱਕ ਮੈਟਰਸ 'ਤੇ ਵੀ 2-2-3-3 ਪਏ ਹੁੰਦੇ ਨੇ ਕਿਉਂਕਿ ਅਕੋਮੋਡੇਸ਼ਨ ਨਹੀਂ ਮਿਲਦੀ। ਇੱਕ ਸਮੱਸਿਆ ਆ। ਦੂਜੀ ਸਾਡੀ ਸਮੱਸਿਆ ਹੈ ਕਿ ਅਸੀਂ ਐਡਵਾਂਸ 'ਚ ਪਲੈਨਿੰਗ ਥੋੜ੍ਹੀ ਘੱਟ ਕਰੀ ਦੀ ਆ, ਕਰ ਵੀ ਨਹੀਂ ਸਕਦੇ ਕਿਉਂਕਿ ਕੰਮਾਂ ਕਾਰਾਂ ਵਾਲੇ ਆ, ਕੋਵਿਡ ਕਰਕੇ ਥੋੜ੍ਹਾ ਜਿਹਾ ਹੋ ਜਾਂਦਾ ਆ। ਅਤੇ ਇਸ ਦੇ ਬਾਵਜੂਦ ਜਿਹੜੇ ਲੋਕਲ ਹੈ ਇਹਨਾਂ ਦੋਨਾਂ ਸ਼ਹਿਰਾਂ ਦੇ, ਉਹ ਵੱਧ ਚੜ੍ਹ ਕੇ ਸੇਵਾ ਕਰਦੇ ਨੇ, ਸਾਂਝਾਂ ਪਾਉਂਦੇ ਨੇ, ਕੁਕਿੰਗ ਕਰਦੇ ਨੇ, ਅਤੇ ਨਾਲ ਨਾਲ ਪ੍ਰਾਹੁਣੇ ਵੀ ਅਟੈਂਡ ਕਰਦੇ ਨੇ। ਸੋ ਇਸ ਹਾਲਾਤ ਦੇ ਵਿੱਚ ਕਈ ਵਾਰੀ ਬਾਰੀਆਂ ਪਾਣੀਆਂ ਪੈਂਦੀਆਂ ਨੇ ਗੁਰੂ ਘਰਾਂ ਦੇ ਵਿੱਚ, ਜਾਂ ਜਿੱਥੇ ਫਰੰਟ ਲਾਈਨ 'ਤੇ ਸੇਵਾ ਚੱਲ ਰਹੀ ਹੈ, ਅਤੇ ਸੇਵਾਦਾਰ ਘੱਟ ਵੀ ਜਾਂਦੇ ਨੇ। ਦੇਖਣ ਨੂੰ ਇਹ ਮਿਲਿਆ ਕਿ ਜਦੋਂ ਚੱਲ ਰਹੀ ਸੀ ਸੇਵਾ, ਅਤੇ ਜਿੰਨੇ ਵੀ ਸਾਡੇ ਬਾਹਰੋਂ ਸੱਜਣ ਮਿੱਤਰ ਆਏ ਨੇ, ਕਿਸੇ ਨੂੰ ਕਿਹਾ ਵੀ ਯੰਗ ਫੈਲੋ ਜਾਂ ਛੋਟੇ ਜਾਂ ਬਾਈ ਭੈਣੋ ਆ ਥੋੜ੍ਹੀ ਜਿਹੀ ਕਰ ਦਿਓ ਸੇਵਾ, ਅਤੇ ਬੜੇ ਚਾਓ ਨਾਲ ਕੀਤੀ ਸੇਵਾ ਸਾਰਿਆਂ ਨੇ। ਨਹੀਂ ਜੀ ਅਸੀਂ ਕਰਦੇ ਹਾਂ, ਸਾਨੂੰ ਦੱਸੋ। ਕੁਛ ਐਗਜ਼ਾਮਪਲਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਨੌਜਵਾਨ ਆਏ ਹੋਏ ਸੀ ਗੁਰਦੁਆਰਿਆਂ ਦੇ, ਨੌਜਵਾਨ ਪ੍ਰਧਾਨ ਐਕਸ ਵੀ ਆਏ ਹੋਏ ਸੀ, ਅਤੇ ਉਹਨਾਂ ਨੂੰ ਕਿਹਾ ਬਾਈ ਜੀ ਆਹ ਦੁੱਧ ਢੋ ਦਿਓ ਜ਼ਰਾ, ਕੂਲ ਰੂਮ ਦੇ ਵਿੱਚੋਂ ਬਾਹਰ ਖੜ੍ਹਾ ਆ, ਅਤੇ ਲੇਡੀਜ਼ ਨੂੰ ਚਾਹੀਦਾ। ਅਤੇ ਉਹਨਾਂ ਨੇ ਹੱਥੋਂ ਹੱਥੀ ਚਾਰ ਪੰਜ ਜਣੇ ਇਕੱਠੇ ਹੋਏ ਤਾਂ ਇੱਕਦਮ ਢੋਤਾ। ਕੁਛ ਲੇਡੀਜ਼ ਆਈਆਂ, ਕਹਿੰਦੀਆਂ ਬਾਥਰੂਮ ਦੇ ਵਿੱਚ ਥੋੜ੍ਹਾ ਪਾਣੀ ਡੁੱਲਿਆ ਹੋਇਆ, ਗਿੱਲਾ ਆ ਅਤੇ ਅਨਕੰਫਰਟੇਬਲ ਹੈ, ਅਤੇ ਸਾਨੂੰ ਤੁਸੀਂ ਉਹ ਕਲੀਨਿੰਗ ਦਾ ਸਮਾਨ ਦੱਸ ਦਿਓ ਕਿੱਥੇ ਹੈ, ਅਤੇ ਅਸੀਂ ਸਾਰਾ ਕਲੀਨ ਕਰ ਦਿੰਦੀਆਂ। ਅਤੇ ਉਹਨਾਂ ਨੇ ਦੋ ਤਿੰਨ ਵਾਰੀ ਵੱਖ ਵੱਖ ਲੇਡੀਜ਼ ਨੇ ਬਾਥਰੂਮ ਵਗੈਰਾ ਕਲੀਨ ਵੀ ਕੀਤੇ, ਸਫਾਈ ਵੀ ਕੀਤੀ। ਔਰ ਇਸ ਤੋਂ ਇਲਾਵਾ ਲੰਗਰ ਪਾਣੀ, ਚਾਹ ਪਾਣੀ, ਜਦੋਂ ਚਾਹ ਮੁੱਕਦੀ ਸੀ ਕੇਟਲੀ ਦੇ ਵਿੱਚ ਅਤੇ ਅੰਦਰ ਪਤੀਲੇ 'ਚ ਬਣੀ ਹੁੰਦੀ ਸੀ, ਅਤੇ ਲੇਡੀਜ਼ ਆਪੇ ਕਹਿ ਦਿੰਦੀਆਂ ਸੀ ਜਿਹੜੇ ਚਾਹ ਪਾਉਣ ਲੱਗਦਾ ਵੀ 2 ਮਿੰਟ ਇੱਦਾਂ ਕਰੋ, ਤੁਸੀਂ ਇਹ ਪਤੀਲਾ ਭਰ ਲਿਓ। ਔਰ ਉਹਨਾਂ ਨੂੰ ਬੜੀ ਸੈਟਿਸਫੈਕਸ਼ਨ ਹੁੰਦੀ ਸੀ। ਮੈਂ ਇਹ ਨੋਟ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ 99% ਸੇਵਾ ਕਰਨਾ ਚਾਹੁੰਦੇ ਹੁੰਦੇ, ਉਹ ਜੱਕਦੇ ਹੁੰਦੇ ਵੀ ਸਾਨੂੰ ਕੋਈ ਕਵੇ। ਅਤੇ ਇਹੀ ਅਸੀਂ ਇਸ ਵਾਰੀ ਤਜ਼ਰਬਾ ਕੀਤਾ ਕਿ ਅਸੀਂ ਕਹਿ ਦੇਈਦਾ ਸੀ, ਲੇਡੀਜ਼ ਵੀ ਕਹਿ ਦਿੰਦੀਆਂ ਸੀ ਵੀ ਕਹਿ ਦਿਓ ਵੀ ਹਾਂਜੀ ਤੁਸੀਂ ਆਹ ਚਾਹ ਪਾ ਦਿਓ, ਅਤੇ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਸੀ ਸੇਵਾ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਔਰ ਕੀਤੀ ਆ। ਇਸੇ ਤਰ੍ਹਾਂ ਹੀ ਪਤੀਲੇ ਚੱਕਣੇ, ਪਤੀਲੇ ਇੱਧਰ ਉੱਧਰ ਕਰਨੇ, ਦਾਲਾਂ ਸਬਜ਼ੀਆਂ ਵਰਤਾਉਣੀਆਂ, ਜਲ ਵਰਤਾਉਣਾ, ਇਹ ਕਈ ਵਾਰੀ ਨਾ ਅਸੀਂ ਕਹਿੰਦੇ ਨਹੀਂ ਹੈਗੇ ਲੋਕਾਂ ਨੂੰ, ਹੋਰਨਾਂ ਨੂੰ ਵੀ ਤੁਸੀਂ ਕਰ ਦਿਓ, ਉਹ ਉਡੀਕਦੇ ਹੁੰਦੇ ਆ ਵੀ ਅਸੀਂ ਕਰਾਂਗੇ। ਇੱਦਾਂ ਹੀ ਗ੍ਰਿਫਤ ਵੀ ਦੇਖਿਆ ਕਿ ਅਗਰ ਲੰਗਰ ਜ਼ਿਆਦਾ ਵਰਤਣਾ ਆ, ਕਤਾਰਾਂ ਲੱਗ ਗਈਆਂ, ਅਤੇ ਉੱਥੇ ਤੁਸੀਂ ਕਿਸੇ ਨੂੰ ਵੀ ਕਹਿ ਦਿਓ ਵੀ ਆ ਬਾਈ ਇੱਦਾਂ ਕਰੀਏ, ਅੱਧਾ ਘੰਟਾ ਲਵਾਇਓ ਸਾਡੇ ਨਾਲ, ਆਹ ਥੋੜ੍ਹੀ ਜਿਹੀ ਨਿਪਟਾਇਓ, ਤਾਂ ਲੋਕ ਬਹੁਤ ਖੁਸ਼ ਹੁੰਦੇ ਨੇ। ਸੋ ਇਹ ਇੱਕ ਚੀਜ਼ ਆਪਾਂ ਨਵੀਂ ਸਿੱਖੀ ਆ ਕਿ ਪ੍ਰੈਕਟੀਕਲੀ ਕਰਕੇ ਦੇਖੀ ਆ ਕਿ ਇਸ ਤਰ੍ਹਾਂ ਕਹਿ ਲੈਣਾ ਚਾਹੀਦਾ ਵੀ ਆ ਕਰੀ ਜਰਾ। ਸੋ ਅਸੀਂ ਕਹਿੰਦੇ ਨਹੀਂ ਹੈਗੇ, ਲੋਕਾਂ ਨੂੰ ਇੱਦਾਂ ਲੱਗਦਾ ਇਹ ਚੌਧਰੀ ਆ, ਪਤਾ ਨਹੀਂ ਇਹ ਸਾਨੂੰ ਕੀ ਕਹੇਗਾ। ਸੋ ਇਹ ਵਰਤਾਰਾ ਜਿਹੜਾ ਆਪਾਂ ਨੋਟ ਕੀਤਾ, ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਔਰ ਤੁਹਾਨੂੰ ਦੱਸਦਾਂਗੇ ਇੱਕ ਬੜੇ ਇੰਟਰਸਟਿੰਗ ਗੱਲ। ਵਿਚਾਲੇ ਵਾਲੇ ਦਿਨ ਡਿਊਟੀ ਸਾਰ 3 ਦਿਨ ਸੀਗੀ, ਥੋੜ੍ਹਾ ਲੇਟ ਹੋ ਗਿਆ ਗੁਰੂ ਘਰ ਦੇ ਵਿੱਚ, ਤਾਂ ਬਹੁਤ ਦੇਰ ਤੋਂ ਇੱਕ ਲੇਡੀ ਬੈਠੀ ਹੋਈ ਸੀ, ਅਤੇ ਸ਼ੀ ਵਾਜ਼ ਹੈਵੀਲੀ ਪ੍ਰੈਗਨੈਂਟ, ਤਾਂ ਉਹ ਕੰਧ ਨਾਲ ਬੈਠੀ ਸੀ, ਤਾਂ ਉੱਠ ਕੇ ਉਹ ਝਾੜੂ ਉਹਨੂੰ ਚੱਕਿਆ ਅਤੇ ਸਾਰੇ ਜਿਹੜੇ ਟਾਟ ਸੀਗੇ ਥੱਲੇ ਉਹਨਾਂ ਨੂੰ ਸਾਫ਼ ਕਰਨ ਲੱਗੀ। ਤਕਰੀਬਨ 1.5 ਘੰਟਾ ਉਹਨੇ ਝਾੜੂ ਫੇਰਿਆ ਸਾਰੇ ਲੰਗਰ ਹਾਲ 'ਚ, ਫਿਰ ਉਹ ਸਾਰਾ ਹੀ ਪੋਚਾ ਲਾ ਕੇ, ਸਾਰਾ ਹੀ ਸਵੀਪ ਕਰਕੇ ਇਕੱਲਾ ਇਕੱਲਾ ਚਮਕਾ ਦਿੱਤਾ। ਮੇਰੇ ਦਿਲ ਦੇ ਵਿੱਚੋਂ ਇਹੀ ਅਸੀਸ ਨਿਕਲ ਰਹੀ ਸੀ ਕਿ ਪਰਮਾਤਮਾ ਤੰਦਰੁਸਤੀ ਬਖਸ਼ੇ ਔਰ ਆਉਣ ਵਾਲੀ ਪੀੜ੍ਹੀ ਜੋ ਬੱਚਾ ਪਾਲ ਰਿਹਾ ਆ, ਗੁਰੂ ਘਰ ਦੇ ਵਿੱਚ ਸੇਵਾ ਹੋ ਰਹੀ, ਉਹਦੀ ਵੀ ਨਾਲ ਹੀ ਸੇਵਾ ਆ, ਅਤੇ ਉਹ ਵੀ ਪਰਮਾਤਮਾ ਅਕਾਲ ਪੁਰਖ ਦਾ ਭਗਤ ਹੋਵੇ। ਔਰ ਇਹੀ ਅਸੀਸ ਹੈ, ਪਰਮਾਤਮਾ ਕਿਹਦੇ ਥਰੂ ਦੇਖਦਾ ਆ, ਸਾਡੀਆਂ ਹੀ ਅੱਖਾਂ ਥਰੂ ਦੇਖਦਾ ਆ, ਤੁਹਾਡੀਆਂ ਹੀ ਅੱਖਾਂ ਥਰੂ ਦੇਖਦਾ, ਤੁਹਾਡੀ ਅੱਖਾਂ ਥਰੂ, ਮੂੰਹ ਦੇ ਥਰੂ, ਜ਼ੁਬਾਨ ਦੇ ਥਰੂ ਉਹ ਅਸੀਸ ਦਿੰਦਾ ਹੈ। ਦੂਸਰੀ ਗੱਲ ਕਿ ਜਦੋਂ ਅਸੀਂ ਮੇਲਿਆਂ 'ਚ ਜਾਂਦੇ ਹਾਂ ਤਾਂ ਮੇਲਾ ਜਿਹੜਾ ਆ ਵੱਧ ਤੋਂ ਵੱਧ 2 ਜਾਂ 3 ਘੰਟੇ ਦੇਖ ਹੁੰਦਾ, ਫਿਰ ਇੱਕ ਥਾਂ ਚਾਹੀਦਾ ਹੁੰਦਾ ਬੈਠਣ ਨੂੰ, ਕੰਫਰਟੇਬਲ ਫੀਲ ਕਰਨ ਨੂੰ। ਔਰ ਇਹ ਨਿੱਘ ਜਿਹੜਾ ਆ ਇਹ ਗੁਰੂ ਘਰਾਂ ਤੋਂ ਵੱਧ ਹੋਰ ਕਿਤੇ ਹੋ ਨਹੀਂ ਸਕਦਾ। ਬਹੁਤ ਸਾਰੀਆਂ ਸੰਗਤਾਂ ਮੈਂ ਦੇਖੀਆਂ, ਦੋਨੋਂ ਗੁਰੂ ਘਰ ਆਈਆਂ ਔਰ ਹਾਲ ਦੇ ਵਿੱਚ ਜਾ ਕੇ ਦੇਖਿਆ, ਦੀਵਾਨ ਹਾਲ ਦੇ ਵਿੱਚ, ਅਤੇ ਉੱਥੇ ਗੁਟਕਾ ਸਾਹਿਬ ਪਏ ਨੇ ਅਤੇ ਉੱਥੇ ਗੁਟਕਾ ਸਾਹਿਬ ਲੈ ਕੇ ਉਹ ਬੜੇ ਆਰਾਮ ਨਾਲ ਪਾਠ ਕਰ ਰਹੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ, ਜਪਜੀ ਸਾਹਿਬ ਦਾ ਕਰ ਰਹੇ ਨੇ। ਸੰਗਤ ਆ ਰਹੀ ਹੈ, ਜਾ ਰਹੀ ਹੈ, ਮੱਥਾ ਟੇਕ ਰਹੀ ਹੈ ਅਤੇ ਬਾਹਰ ਤਸਵੀਰਾਂ ਵੀ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਿੱਚ ਹੋ ਰਹੀਆਂ ਨੇ। ਸੋ ਇਹ ਜਿਹੜੇ ਵਰਤਾਰੇ ਨੇ, ਭਾਈਬੰਦੀ ਹੈ, ਮਿਲਣਾ ਗਿਲਣਾ ਆ, ਇਹ ਇੱਕ ਬਹਾਨਾ ਆ ਔਰ ਵਧੀਆ ਲੱਗਦਾ ਹੈ। ਦੇਖੋ ਆਪਣੇ ਘਰ ਨੇ, ਤੁਹਾਡਾ ਘਰ ਹੈ, ਮੇਰਾ ਘਰ ਹੈ, ਇਹ ਫਿਰ ਵੀ ਇਹਦੇ 'ਚ ਮੇਰਾ ਆ ਜਾਂਦਾ, ਮੈਂ ਆ ਜਾਂਦੀ ਹੈ। ਜਿਹੜੇ ਗੁਰੂ ਘਰ ਨੇ ਉਹ ਗੁਰੂ ਦਾ ਘਰ ਹੈ, ਉਹ ਕਿਸੇ ਦਾ ਘਰ ਨਹੀਂ ਹੈਗਾ, ਗੁਰੂ ਦਾ ਘਰ ਹੈ, ਸਭ ਦਾ ਘਰ ਹੈਗਾ। ਸੋ ਉੱਥੇ ਬੰਦਾ ਜਾ ਕੇ ਕੰਫਰਟੇਬਲ ਫੀਲ ਕਰਦਾ ਆ ਅਤੇ ਸਾਡੀ ਡਿਊਟੀ ਇਹੀ ਹੈ, ਇਹੀ ਸੀ, ਇਹੀ ਹੋਣੀ ਚਾਹੀਦੀ ਹੈ ਕਿ ਉਸ ਘਰ ਦੇ ਵਿੱਚ ਜਿਹੜੇ ਪ੍ਰਬੰਧ ਚੱਲਦੇ ਹੋਣ ਉਹ ਸਾਡੇ ਘਰਾਂ ਨਾਲੋਂ ਵੀ ਵਧੀਆ ਚੱਲਦੇ ਹੋਣ। ਆਓ ਭਗਤ ਹੋਵੇ, ਕੰਫਰਟੇਬਲ ਫੀਲ ਕਰਨ, ਆਨੰਦਮਈ ਫੀਲ ਕਰਨ, ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਵੇ, ਲੰਗਰ ਦਾ ਪੂਰਾ ਪ੍ਰਬੰਧ ਹੋਵੇ, ਸੇਵਾ ਦਾ ਪੂਰਾ ਮੌਕਾ ਦਿੱਤਾ ਜਾਵੇ। ਇਹ ਹੈ ਗੁਰੂ ਦਾ ਘਰ, ਇਹ ਹੈ ਮਹਾਨਤਾ। ਸੋ ਅੱਜ ਪ੍ਰੋਗਰਾਮ ਦੇ ਵਿੱਚ ਚਾਲ ਸਾਹਿਬ ਆ ਰਹੇ ਨੇ, ਉਹਨਾਂ ਨਾਲ ਆਪਾਂ ਸਾਂਝਾ ਪਾਵਾਂਗੇ। ਜਸਵੰਤ ਰਾਏ ਮੈਲਬਨ ਤੋਂ ਸ਼ਾਮਲ ਹੋ ਗਏ ਨੇ, ਗੌਰਵ ਸ਼ਰਮਾ ਅਮਰੀਕਾ ਤੋਂ, ਅਤੇ ਆਪਣੇ ਮਿਨਹਾਸ ਸਾਹਿਬ ਸਾਡੇ ਨਾਲ ਸ਼ਾਮਲ ਹੋ ਗਏ ਨੇ ਸਿਡਨੀ ਤੋਂ। ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਲ ਨੇ। ਕੁਲਵੀਰ ਸਿੰਘ ਸੰਧੂ ਕਨੇਡਾ ਤੋਂ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ, ਅਤੇ ਸਾਰਿਆਂ ਦੇ ਸੁਨੇਹੇ ਸਿਰ ਮੱਥੇ, ਔਰ ਆਪ ਵੀ ਤੁਸੀਂ ਵੀ ਸੁਨੇਹਾ ਭੇਜੋ, ਰਿਕੁਐਸਟ ਐਟ harmanradio.com ਈਮੇਲ ਪਤਾ ਹੈ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਸੋ ਪਿਆਰਿਓ, ਗੀਤ ਜਿਹੜਾ ਸੁਣਾਉਣਾ ਆ ਉਹ ਵੈਸੇ ਚਾਲ ਸਾਹਿਬ ਨੇ ਇੱਕ ਗੀਤ ਫਰਮਾਇਸ਼ ਕੀਤਾ ਸੀ, ਅਤੇ ਉਹ ਗੀਤ ਤਾਂ ਤੁਹਾਨੂੰ ਪਿੱਛੇ ਜੇ ਪਤਾ ਕਿ ਕੰਟਰੋਵਰਸੀ ਹੋਈ ਸੀ ਇੱਕ, ਅਤੇ ਉਸ ਕੰਟਰੋਵਰਸੀ ਦੇ ਵਿੱਚ ਬਾਊ ਵਾਲੀ, ਸੰਘੇ ਵਾਲੀ, ਅਤੇ ਕਹਿੰਦੇ ਕਿ ਗੀਤ ਉਹਦਾ ਇੱਕ ਸੁਣਾ ਦਿਓ ਨਵਾਂ ਆਇਆ, ਅਤੇ ਗੀਤ ਤੁਹਾਨੂੰ ਸੁਣਾਉਂਦੇ ਹਾਂ ਥੋੜ੍ਹਾ ਜਿਹਾ ਮਜ਼ਾਹੀਆ ਸਟਾਈਲ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਹੋਰ ਗੀਤ ਵੀ ਅੱਜ ਆਪਾਂ ਲਾਵਾਂਗੇ। ਅਤੇ ਚਲੋ ਸੁਣਦੇ ਹਾਂ ਗੀਤ ਜੀ। ਇਹ ਨਿਮਰਤ ਖਹਿਰਾ ਅਤੇ ਅਰਜਨ ਢਿੱਲੋਂ ਨੇ ਗੀਤ ਗਾਇਆ ਹੈ, ਅਤੇ ਗੀਤ ਥੋੜ੍ਹਾ ਜਿਹਾ ਕੌਮੇਡੀ ਵਾਲਾ, ਅਤੇ ਤੁਸੀਂ ਜਾਣਦੇ ਹਾਂ ਇਸ ਐਪੀਸੋਡ ਦੇ ਬਾਰੇ।
ਹੈਲੋ, ਕਿੱਥੇ ਜੋ, ਕੀ ਕਰਨ ਦੇ?
ਬਾਊ ਮੈਂ ਰੈਲੀ ਤੇ ਹੀ ਕਰਦਾ ਫ੍ਰੀ। ਓਕੇ ਓਕੇ,
ਚੱਲ ਆ ਜਾ ਫਿਰ।
ਓਏ ਸੋਨਾ,
ਤੂੰ ਮੈਂ ਕਿਹੜਾ ਹਟਣਾ।
ਤੁਹਾਨੂੰ ਯਾਦ ਕਰਨ ਡਿਆ,
ਹੱਡੀ ਮੁੱਠੀ ਚ ਜਾਨ ਚਨਾ, ਹੱਡੀ ਮੁੱਠੀ ਚ ਜਾਨ ਚਨਾ,
ਮੈਂ ਵੀ ਤਿਲ ਤਿਲ ਮਰਨ ਡਿਆ।
ਤੁਸੀਂ ਕੀ ਕਰਦੇ ਜੇ,
ਮੈਂ ਤੁਹਾਨੂੰ ਯਾਦ ਕਰਨ ਡਿਆ,
ਤੁਸੀਂ ਕੀ ਕਰਦੇ ਜੇ,
ਮੈਂ ਤੁਹਾਨੂੰ ਯਾਦ ਕਰਨ ਡਿਆ।
ਹਾਡਾ
ਕੀ ਪੁੱਛਾ ਮੁਟਿਆ ਕਿਹੜਾ ਸਰ
ਨਿਡਿਆ
ਮੈਂ ਤੁਹਾਨੂੰ ਯਾਦ ਕਰਨ ਡਿਆ ਮੈਂ ਤੁਹਾਨੂੰ ਯਾਦ ਕਰਨ ਡਿਆ ਕਦੋਂ ਨੀ ਤੈਨੂੰ ਖੜਿਆ ਤਿਲ ਮਰ ਨਿਡਿਆ
ਹਾਂਜੀ ਤੁਸੀਂ ਕੀ ਕਰਦੇ ਤੇ ਸਾਡੇ ਤਾਂ ਮੀਂਹ ਪੈ ਡਿਆ ਤੇ ਕਈ ਦਿਨ ਹੋ ਗਏ ਜੀ ਮੀਂਹ ਫਿਰ ਲੱਗ ਪਿਆ ਆਸਟ੍ਰੇਲੀਆ ਦੇ ਏਸ ਈਸਟ ਕੋਸਟ ਦੇ ਉੱਤੇ ਤੇ ਗੇਮਾਂ ਤੋਂ ਬਾਅਦ ਚਾਰ ਦਿਨ ਬੜੇ ਵਧੀਆ ਲੱਗੇ ਤੇ ਪਰਸੋਂ ਰਾਤ ਦੀ ਫਿਰ ਝੜੀ ਲੱਗੀ ਹੋਈ ਆ ਹੁਣ ਵੀ ਮੀਂਹ ਪੈ ਰਿਹਾ ਸਾਡੇ ਤੇ ਮੀਂਹ ਪੈ ਡਿਆ ਤੇ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ ਰਮਨਦੀਪ ਸਿੰਘ ਸੈਣੀ ਪਰਥ ਵੈਸਟ ਆਸਟ੍ਰੇਲੀਆ ਤੋਂ ਮੈਨੂੰ ਲੱਗਦਾ ਸਵੇਰੇ ਸਵੇਰੇ ਬੱਸ ਚਲਾ ਰਹੇ ਨੇ ਤੇ ਸ਼ੁਭ ਸਵੇਰ ਕਹਿੰਦੇ ਜੌਬ 'ਤੇ ਜਾ ਰਹੇ ਹਾਂ ਜੀ ਬੱਸ ਵਾਸਤੇ ਠੀਕ ਹੈ ਤੜਕੇ ਪਿਆਰਿਓ ਅਤੇ ਇੰਜੋਇੰਗ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਪਿਆਰਿਓ ਪਰਮਜੀਤ ਸਿੰਘ ਧਾਲੀਵਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਅਤੇ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰਬੰਧ ਸੀ ਜੀ ਵਧੀਆ ਮਹਿਮਾਨ ਨਿਵਾਜ਼ੀ ਅਤੇ ਅਗਲੇ ਸਾਲ ਤੁਹਾਡੀ ਮਹਿਮਾਨ ਨਿਵਾਜ਼ੀ ਕਰਾਂਗੇ ਹਾਂਜੀ ਹਾਂਜੀ ਆਪਾਂ ਤਾਂ ਮਿਲ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਰਹਿ ਗਏ ਕਾਫੀ ਲੰਬਾ ਚੌੜਾ 30-40 ਕਿਲੋਮੀਟਰ ਦਾ ਇਲਾਕਾ ਸੀ ਜਿੱਥੇ ਚੱਲ ਰਿਹਾ ਸੀ ਸਾਰਾ ਸੋ ਇਸ ਕਰਕੇ ਨਹੀਂ ਮਿਲ ਹੋਇਆ ਕੁਲਵੀਰ ਸਿੰਘ ਸੰਧੂ ਬਾਈ ਜੀ ਕੈਨੇਡਾ ਵਾਲੇ ਸ਼ਾਮਿਲ ਹੋਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਯੂਟਿਊਬ ਰਾਹੀਂ ਸਿੱਖ ਖੇਡਣ ਦਾ ਪੂਰਾ ਆਨੰਦ ਮਾਣਿਆ ਵਿੱਚ ਵਿੱਚ ਮੀਂਹ ਨੇ ਆਪਣੇ ਰੰਗ ਦਾ ਵਿਖਾਏ ਪਰ ਫਿਰ ਵੀ ਵਧੀਆ ਰਿਹਾ ਜੀ ਬਿਲਕੁਲ ਸਾਡੇ ਅੰਮ੍ਰਿਤਪਾਲ ਸਿੰਘ ਮਨਿਹਾਸ ਅਕਾਊਂਟੈਂਟ ਸਿਡਨੀ ਵਾਲੇ ਸ਼ਾਮਿਲ ਹੋਏ ਨੇ ਪ੍ਰੋਗਰਾਮ 'ਚ ਅਤੇ ਕਹਿੰਦੇ ਵਧੀਆ ਚੱਲ ਰਿਹਾ ਜੀ ਸੁਣ ਰਹੇ ਹਾਂ ਤਾਂ ਗੌਰਵ ਸ਼ਰਮਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਵਿਨੀਪੈਗ ਤੋਂ ਵੀ ਫਤਿਹ ਬੁਲਾ ਰਹੇ ਨੇ ਜਸਵੰਤ ਰਾਏ ਵੀ ਸ਼ਾਮਿਲ ਨੇ ਮੈਲਬਨ ਤੋਂ ਸਭ ਮਿੱਤਰਾਂ ਪਿਆਰਿਆਂ ਦਾ ਸਵਾਗਤ ਜੀ ਆਇਆਂ ਨੂੰ ਅਤੇ ਵੈਦਰ ਤੁਹਾਨੂੰ ਦੱਸਿਆ ਇੱਥੇ ਮੀਂਹ ਪੈ ਰਿਹਾ ਅਤੇ ਠੰਡਕ ਹੈ ਹਵਾ ਦੇ ਵਿੱਚ ਸਿਡਨੀ ਦੇ ਵਿੱਚ ਵੀ ਠੰਡਕ ਹੈ ਪਰ ਮੀਂਹ ਵੀ ਉੱਥੇ ਪੈ ਰਿਹਾ 22 degrees ਬਾਕੀ ਚਾਲ ਸਾਹਿਬ ਨੂੰ ਪੁੱਛ ਲੈਂਦੇ ਹਾਂ ਮੈਲਬਨ ਦੇ ਵਿੱਚ 19 degrees ਅੱਜ ਵੱਧ ਤੋਂ ਵੱਧ ਰਹੇਗਾ ਬ੍ਰਿਸਬਨ ਦੇ ਵਿੱਚ 25 degrees ਹਲਕੇ ਸ਼ਾਵਰ ਪਰਥ ਦੇ ਵਿੱਚ ਤਿੰਨ ਸਾਫ਼ ਰਹੇਗਾ 28 degrees ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 23 degrees ਕੈਨਬਰਾ ਦੇ ਵਿੱਚ ਅੱਛਾ 4 degrees ਘੱਟ ਤੋਂ ਘੱਟ ਅਤੇ ਸਿਆਲ ਆ ਗਿਆ ਲੱਗਦਾ ਮੈਨੂੰ ਉੱਥੇ 19 degrees ਰਹੇਗਾ ਡਾਰਵਿਨ ਦੇ ਵਿੱਚ 35 degrees ਕਾਫ਼ੀ ਗਰਮ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਮਹਾਂਨਗਰਾਂ ਦੀ ਅਤੇ 22 degrees ਤਾਪਮਾਨ ਇਸ ਵੇਲੇ ਆ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਤਿੰਨਾਂ ਨੂੰ 37 degrees ਤੱਕ ਪਹੁੰਚਣ ਦੀ ਸੰਭਾਵਨਾ ਹੈ ਵਿਜੇ ਵਿਰਦੀ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਮਿੱਤਰ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਚਲੋ ਆਸਟ੍ਰੇਲੀਆ ਦੇ ਵਿੱਚ ਵੋਟਾਂ ਨੇ 21 May ਨੂੰ ਇੱਕ ਮਹੀਨਾ ਰਹਿ ਗਿਆ ਤਕਰੀਬਨ ਮਹੀਨੇ ਤੋਂ ਵੀ ਘੱਟ ਹੈ ਅਤੇ ਬੜੀ ਕੈਂਪੇਨ ਚੱਲ ਰਹੀ ਹੈ ਅਤੇ ਕੋਈ ਖਾਸ ਮੁੱਦਾ ਇਸ ਵਾਰ ਨਹੀਂ ਸਾਹਮਣੇ ਆ ਰਿਹਾ ਚਾਲ ਸਾਹਿਬ ਆਉਣਗੇ ਤਾਂ ਆਪਾਂ ਗੱਲ ਕਰਾਂਗੇ ਅਤੇ ਬਸ ਇਹੀ ਹੈ ਵੀ ਉਹਨੂੰ ਨਹੀਂ ਰੱਖਣਾ ਉਹਨੂੰ ਨਹੀਂ ਰਹਿਣ ਦੇਣਾ ਉਹਨੂੰ ਨਹੀਂ ਰਹਿਣ ਦੇਣਾ ਅਤੇ ਤੁਹਾਨੂੰ ਪਤਾ ਪਿਛਲੇ 2 ਸਾਲ ਤੋਂ ਕਾਫੀ ਕੰਮ ਖਰਾਬਾ ਹੋ ਗਿਆ ਸੀ ਕੋਵਿਡ ਕਰਕੇ ਸੋ ਹਰ ਥਾਂ ਹਰ ਦੇਸ਼ ਦੇ ਵਿੱਚ ਹੀ ਇਹ ਸਮੱਸਿਆਵਾਂ ਚੱਲ ਰਹੀਆਂ, ਸਪਲਾਈ ਚੇਨ ਦੇ ਇਸ਼ੂ ਚੱਲ ਰਹੇ ਨੇ, ਮਹਿੰਗਾਈ ਹੋ ਰਹੀ ਆ, ਸਮਾਨ ਟਾਈਮ ਸਿਰ ਮਿਲ ਨਹੀਂ ਰਿਹਾ, ਹਾਹਾਕਾਰ ਮਚੀ ਹੋਈ ਆ। ਕਰਾਂਗੇ ਗੱਲਾਂ ਇਹਦੇ ਬਾਰੇ। ਅਤੇ ਫਾਰਮਿੰਗ ਸੈਕਟਰ ਦੇ ਵਿੱਚ ਵੀ ਬੜੀ ਵੱਡੀ ਸਮੱਸਿਆ, ਫਸਲਾਂ ਖੜੀਆਂ ਨੇ ਅਤੇ ਉਹਨਾਂ ਨੂੰ ਪੈਕ ਕਰਨ ਦੇ ਲਈ, ਉਹਨਾਂ ਨੂੰ ਹਾਰਵੈਸਟ ਕਰਨ ਲਈ ਟੂਲ ਨਹੀਂ ਆ ਰਿਹਾ, ਪੈਕਿੰਗ ਮਟੀਰੀਅਲ ਨਹੀਂ ਮਿਲ ਰਿਹਾ, ਬਹੁਤ ਵੱਡੀਆਂ ਸਮੱਸਿਆਵਾਂ ਨੇ। ਅਤੇ ਵੋਲੀਊਮ ਕਿਉਂਕਿ ਬਹੁਤ ਜ਼ਿਆਦਾ ਆ। ਔਰ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੀਆਂ ਇੰਡੀਆ ਦੀਆਂ ਖਬਰਾਂ ਉਹ ਵੀ ਸਾਂਝੀਆਂ ਕਰਾਂਗੇ, ਜਿਸ ਦੇ ਵਿੱਚ ਦਿੱਲੀ 'ਚ ਜੋ ਬੁਲਡੋਜ਼ਰ ਚੱਲ ਰਹੇ ਨੇ ਉਸਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ, ਔਰ ਮੁਸਲਮਾਨ ਇਲਾਕੇ, ਹਿੰਦੂ ਮਸਲਾ, ਮੁਸਲਮਾਨ ਮਸਲਾ, ਸੋ ਇਹ ਕਾਫੀ ਕੁਛ ਚੱਲ ਰਿਹਾ ਹੈ। ਗੁਰਿੰਦਰ ਜੀ ਕਹਿੰਦੇ ਨੇ ਕਿ ਗਰਮੀਆਂ ਸ਼ੁਰੂ ਹੋ ਗਈਆਂ ਨੇ, ਚੱਪਲਾਂ ਖਰੀਦਣ ਆਏ ਹਾਂ ਪਰ ਮਹਿੰਗੀਆਂ ਬਹੁਤ ਨੇ। ਹਾਂਜੀ ਹਾਂਜੀ, ਹੁਣ ਅੱਗੇ ਤਾਂ ਦੋ ਦੋ ਡਾਲਰ ਦੀ ਡਾਲਰ ਦੀ ਚੱਪਲ ਹੁੰਦੀ ਸੀ, ਹੁਣ ਚੱਪਲਾਂ ਵੀ ਮੇਰਾ ਘਰ ਪੰਜ ਪੰਜ ਦਸ ਦਸ ਡਾਲਰ ਦੀਆਂ ਹੋ ਗਈਆਂ ਨੇ। ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਹੋਇਆ ਕੀ ਹੈ, ਕਿੱਧਰ ਗਿਆ ਸਾਰਾ ਸਮਾਨ। ਬੜਾ ਵਧੀਆ ਸਾਰੇ ਪਾਸੇ ਚੱਲ ਰਿਹਾ ਆ, ਅਤੇ ਵੈਸੇ ਫੈਕਟਰੀਆਂ ਵਗੈਰਾ ਬੰਦ ਰਹੀਆਂ, ਡਰਾਈਵਰ ਮਿਲ ਨਹੀਂ ਰਹੇ, ਅਤੇ ਡਰਾਈਵਰ ਵੀ ਕਿੱਧਰ ਗਏ, ਇਹ ਵੀ ਇੱਕ ਸਮੱਸਿਆ। ਇਹਦੇ ਬਾਰੇ ਕਰਾਂਗੇ ਗੱਲ ਅੱਜ ਪ੍ਰੋਗਰਾਮ ਵਿੱਚ। ਗੁਰਪ੍ਰੀਤ ਗਿੱਲ ਵੀ ਆ ਰਹੇ ਨੇ, ਅਤੇ ਲੰਬਾ ਚਿੰਤਨ ਕੀਤਾ ਜਾਊਗਾ। ਅਤੇ $40 ਦੀਆਂ ਆ ਕਹਿੰਦੇ ਚੱਪਲਾਂ, ਕਿਆ ਬਾਤ ਹੈ। ਅਤੇ ਮੈਨੂੰ ਲੱਗਦਾ ਹੁਣ ਤੁਸੀਂ ਕੋਈ ਇੰਡੀਆ ਤੋਂ ਗਿਆ ਉਹ ਤੋਂ ਮੰਗਾ ਲਿਓ, ਉਹ ਫਿਰ ਡਾਲਰ ਦੀ ਪਊਗੀ ਉੱਥੋਂ ਚੱਪਲ। ਅਤੇ ਜਾਂ ਫਿਰ ਇੱਦਾਂ ਕਰੋ ਕਿ ਮੁੜ ਕੇ ਖੜਾਵਾਲ ਨੂੰ ਆਉਂਦੇ ਹਾਂ ਨੰਗੇ ਪੈਰੀਂ, ਨਾਲੇ ਵਧੀਆ ਐਕਸਰਸਾਈਜ਼ ਹੁੰਦੀ ਪੈਰਾਂ ਦੀ। ਸੋ ਪਿਆਰਿਓ, ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੱਸੀ ਸਿੱਧੂ ਦਾ, ਜਦੋਂ ਜਵਾਨੀ ਵਾਲਾ ਜੋਰ ਸੀ ਵੇ ਜ਼ਾਲਮਾ। ਵੈਸੇ ਗੀਤ ਪੁਰਾਣਾ ਆ, ਸ਼ਾਇਦ ਸੁਰਿੰਦਰ ਕੌਰ ਦਾ, ਜੇ ਮੈਂ ਗਲਤ ਹੋਵਾਂ ਮੈਨੂੰ ਠੀਕ ਕਰ ਦਿਓ। ਪਰ ਜੱਸੀ ਸਿੱਧੂ ਨੇ ਗਾਇਆ ਸੀ ਇਹ ਗਾਣਾ, ਬਹੁਤ ਚੱਲਿਆ ਸੀ ਗੀਤ। B21 ਦਾ ਮਿਊਜ਼ਿਕ ਸੀਗਾ, ਇੰਗਲੈਂਡ ਵਾਲੇ। B21 ਬਰਮਿੰਘਮ ਦਾ ਇੱਕ ਸਬਰਬ ਹੈ ਜਿਹਦਾ ਕਿ ਏਰੀਆ ਕੋਡ ਹੈ B21, ਉੱਥੇ ਇਹ ਰਹਿੰਦੇ ਸੀਗੇ B21 ਵਾਲੇ ਜਗਪਾਲ ਬ੍ਰਦਰਸ ਅਤੇ ਜਿਹਨਾਂ ਨੇ ਮਿਊਜ਼ਿਕ ਦਿੱਤਾ। ਸੋ ਗੀਤ ਸੁਣਦੇ ਹਾਂ ਜੱਸੀ ਸਿੱਧੂ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ ਔਰ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ, ਸਾਂਝਾਂ ਪਾ ਰਹੇ ਨੇ, ਅਤੇ ਮੇਰੇ ਨਾਲ ਜੀ ਐਸ ਚਾਹਲ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ। ਚਾਹਲ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਅਤੇ ਆਸ ਕਰਦੇ ਹਾਂ ਜੀ ਵੀ ਸਕੂਲ ਹੋਲੀਡੇ ਅਤੇ ਲੌਂਗ ਵੀਕਐਂਡ ਦੀਆਂ ਛੁੱਟੀਆਂ ਸਾਰੇ ਆਪਣੇ ਪਰਿਵਾਰ ਦੇ ਨਾਲ ਚੰਗੀ ਤਰ੍ਹਾਂ ਮਨਾ ਰਹੇ ਹੋਣਗੇ ਜੀ।
ਜੀ ਜੀ, ਤੇ ਮੀਂਹ ਤੇ ਪੈ ਰਿਹਾ ਸਾਡੇ, ਵੈਸੇ ਠੰਡੂ ਰਾਮ ਤੁਹਾਡੇ ਵੀ ਸਿਡਨੀ ਚ ਮੀਂਹ ਦੱਸ ਰਿਹਾ। ਮੌਸਮ ਤੋਂ ਸ਼ੁਰੂ ਕਰ ਲੈਂਦੇ ਪਹਿਲਾਂ।
ਹਾਂਜੀ,
ਮੀਂਹ ਪੈ ਰਿਹਾ ਜਾਂ ਨਹੀਂ?
ਇੱਥੇ ਇੱਥੇ ਨਹੀਂ ਜੀ, ਹੁਣ ਹਾਲ ਦੀ ਘੜੀ ਤੇ ਧੁੱਪ ਲੱਗੀ ਹੋਈ ਆ ਜੀ।
ਅੱਛਾ,
ਤੇ ਪਰ ਰਾਤ ਮੀਂਹ ਵੀ ਪੈ ਕੇ ਹਟਿਆ ਵਾ, ਤੇ ਬੱਦਲਵਾਈ ਵੀ ਬਣੀ ਹੋਈ ਆ, ਤੇ ਹੋ ਸਕਦਾ ਵੀ ਚੇਂਜ ਹੋ ਜੇ ਦੁਪਹਿਰ ਤੋਂ ਬਾਅਦ।
ਠੀਕ ਹੈ। ਸੋ ਚਾਹਲ ਸਾਹਿਬ, ਆਪਾਂ ਗੇਮਾਂ ਦੀ ਬਾਅਦ ਚੋਂ ਗੱਲ ਕਰਾਂਗੇ, ਪਹਿਲਾਂ ਮਸਲਾ ਇੱਕ ਬਹੁਤ ਵੱਡਾ ਅਮਰੀਕਾ ਚ ਛਾਇਆ ਪਿਆ ਆ, ਯੂਕਰੇਨ ਦਾ ਮਸਲਾ। ਨਹੀਂ, ਮੈਂ ਯੂਕਰੇਨ ਦੀ ਗੱਲ ਨਹੀਂ ਕਰਦਾ, ਇਨਫਲੇਸ਼ਨ ਦੀ ਗੱਲ ਕਰ ਰਿਹਾ। ਗੁਰਿੰਦਰ ਚਾਹਲ ਹੁਣੀ ਚੱਪਲਾਂ ਲੈਣ ਗਏ ਆ, ਗੁਰਿੰਦਰ ਸਿੰਘ ਹੁਣੀ ਸੋਰੀ, ਚੱਪਲਾਂ ਵਰਜੀਨੀਆ ਵਾਲੇ ਲੈਣ ਗਏ ਆ, ਤੇ ਉਹ ਏਦਾਂ ਹੀ ਮੁੜਿਆ ਹੈ ਵਾਪਸ। ਫੋਟੋ ਵੀ ਭੇਜੀ ਆ, ਕਹਿੰਦੇ $35 ਦੀਆਂ ਚੱਪਲਾਂ ਆ, $40 ਦੀਆਂ ਚੱਪਲਾਂ ਜਿਹੜੀਆਂ ਕਿ $2 ਦੀਆਂ ਹੁੰਦੀਆਂ ਸੀ, ਤੇ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ। ਤੇ ਸਾਡੇ ਨਾਲ ਸੈਂਟਰਲ ਕੋਸਟ ਤੋਂ ਗੁਰਜਿੰਦਰ ਸਿੰਘ ਪੰਧੇਰ ਵੀ ਜੁੜੇ ਨੇ। ਕਹਿੰਦੇ ਭਾਜੀ ਸਤਿ ਸ਼੍ਰੀ ਅਕਾਲ, ਕਹਿੰਦੇ ਮੈਂ ਵੀ ਲਾਸਟ ਵੀਕ ਕੇ ਮਾਰਟ ਤੋਂ $2 ਵਾਲੀਆਂ ਚੱਪਲਾਂ ਲੈ ਕੇ ਆਇਆ ਸੀ, ਤੇ ਮੈਨੂੰ ਲੱਗਦਾ ਕਿ ਮੈਨੂੰ ਇੰਟਰਸਟੇਟ ਵਪਾਰ ਕਰਨਾ ਚਾਹੀਦਾ, ਅਮਰੀਕਾ ਨੂੰ ਭੇਜ ਦਈਏ ਜੀ। ਆਹੋ, ਵਧੀਆ ਗੱਲ ਨੀ? ਤੇ
ਇਹ ਅਮਰੀਕਾ ਨੂੰ ਫਿਰ ਆਪਾਂ ਨੂੰ ਸ਼ਿਪਮੈਂਟ ਭੇਜਣੀ ਚਾਹੀਦੀ ਆ ਜੀ, ਫਿਰ ਇਹਦੇ ਚੋਂ ਤੇ ਪੈਸੇ ਬਣ ਸਕਦੇ ਆ ਜੀ।
ਆਹੋ, ਹੁਣ ਇੱਦਾਂ ਆ ਵੀ ਇੱਥੇ $2 ਦੀਆਂ ਕਿੱਦਾਂ ਚੱਪਲਾਂ ਕੇ ਮਾਰਟ ਦੇ ਵਿੱਚ, ਅਮਰੀਕਾ ਚ $35 ਦੀਆਂ, ਕਮਾਲ ਹੋ ਗਈ। ਇਹਦੇ ਵਿੱਚ ਰੂਸ ਦਾ ਹੱਥ ਲੱਗਦਾ ਮੈਨੂੰ, ਜਿੱਦਾਂ ਹਰ ਕੰਮ ਚ ਇੰਡੀਆ ਦੇ ਚ ਪਾਕਿਸਤਾਨ ਦਾ ਹੱਥ ਹੁੰਦਾ ਆ, ਤੇ ਇੱਦਾਂ ਹੀ ਇੱਥੇ ਵੀ ਮੈਨੂੰ ਲੱਗਦਾ ਰੂਸ ਦਾ ਹੱਥ ਹੈ।
ਰੂਸ ਦਾ ਹੱਥ ਹੈ ਜੀ, ਹਾਂਜੀ
ਹਾਂਜੀ। ਤੇ ਉਹ ਬਹਾਨਾ ਹੀ ਲੱਭ ਲਿਆ ਕੋਈ, ਉਹਨਾਂ ਦਾ ਇਲੈਕਸ਼ਨ ਹਾਰੇ ਤਾਂ ਉਹ ਵੀ ਰੂਸ ਦਾ ਹੱਥ, ਤੇ ਕੁਛ ਮਹਿੰਗਾਈ ਵੱਧ ਗਈ ਉਹ ਵੀ ਰੂਸ ਦਾ ਹੱਥ, ਹੁਣ ਚੱਪਲਾਂ ਦਾ ਰੇਟ ਉਹਦੇ ਚ ਵੀ ਰੂਸ ਦਾ ਹੀ ਹੱਥ ਹੈ। ਤੇ ਵੈਸੇ ਇਨਫਲੇਸ਼ਨ ਕਾਫੀ ਹੈ, ਮਟੀਰੀਅਲ ਕਾਫੀ ਸ਼ਾਰਟ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ। ਤੇ ਚਾਹਲ ਸਾਹਿਬ, ਗੱਲ ਇਹ ਆ, ਆਪਾਂ ਸ਼ੁਰੂ ਇੱਥੋਂ ਕਰਦੇ ਹਾਂ ਕਿ ਜਿੱਦਾਂ ਜਿਹੜੇ ਸ਼ਾਰਟੇਜ ਕਿਸ ਚੀਜ਼ ਦੀ ਆ ਰਹੀ ਹੈ, ਸੁਣਿਆ ਆ ਵੀ ਜਿਹੜੇ ਸਮਾਨ ਕਾਫੀ ਹੈ ਪਰ ਉਹਨਾਂ ਨੂੰ ਢੋ ਢਵਾਈ ਕਰਨ ਦੇ ਲਈ ਜਿਹੜੇ ਲੋਜਿਸਟਿਕਸ ਦੇ ਵਿੱਚ ਕੰਟੇਨਰ ਘੱਟ ਨੇ, ਸ਼ਿਪ ਘੱਟ ਨੇ, ਡਰਾਈਵਰ ਘੱਟ ਨੇ, ਵਰਕਰਸ ਘੱਟ ਨੇ, ਇਹਦੇ ਚ ਕਿੰਨੀ ਕੁ ਸੱਚਾਈ ਆ?
ਹਾਂਜੀ ਬਿਲਕੁਲ ਜੀ, ਇਹਦੇ ਵਿੱਚ ਸੱਚਾਈ ਹੈਗੀ ਆ, ਕਿਉਂਕਿ ਇਹਦੇ ਤੋਂ ਹੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਹੜੇ ਪਿਛਲੇ ਕੱਲ ਸ਼ੁੱਕਰਵਾਰ ਤੋਂ ਵਿਕਟੋਰੀਆ ਨੇ ਤੇ ਨਿਊ ਸਾਊਥ ਵੇਲ ਨੇ ਆਪਣੇ ਲਾਅ ਜਿਹੜੇ ਉਹਨਾਂ ਨੇ ਆਈਸੋਲੇਸ਼ਨ ਵਾਲੇ ਚੇਂਜ ਕੀਤੇ ਆ, ਕਿਉਂਕਿ ਸਟਾਫ ਸ਼ੋਰਟੇਜ ਦੀ ਜਿਹੜੀ ਹੈਗੀ ਕਮੀ ਉਹਨੂੰ ਥੋੜਾ ਬਹੁਤਾ ਇਹਦੇ ਨਾਲ ਉਹ ਘੱਟ ਕਰ ਸਕਦੇ ਆ। ਕੱਲ ਤੋਂ ਕੀ ਹੋ ਗਿਆ ਜੀ, ਹੁਣ ਜਿਹੜੇ ਕਲੋਜ਼ ਕੰਟੈਕਟ ਚ ਹਾਊਸ ਹੋਲਡ ਚ ਅੱਗੇ ਕੀ ਆ ਕਿ ਜੇ ਤੁਹਾਡੇ ਘਰ ਦਾ ਇੱਕ ਮੈਂਬਰ ਪੋਜ਼ਿਟਿਵ ਆ ਗਿਆ ਤੇ ਤੁਸੀਂ ਵੀ 7 ਦਿਨ ਉਹਦੇ ਨਾਲ ਹੀ ਆਈਸੋਲੇਸ਼ਨ ਚ ਰਹਿਣਾ,
ਅੱਛਾ,
ਭਾਵੇਂ ਤੁਸੀਂ ਨੈਗੇਟਿਵ ਹੀ ਜੋ। ਪਰ ਹੁਣ ਕੱਲ ਤੋਂ ਉਹਨਾਂ ਨੇ ਇਹ ਚੇਂਜ ਕਰਤਾ ਸੀ ਕਿ ਵੀ ਤੁਸੀਂ ਜੇ ਕਲੋਜ਼ ਕੰਟੈਕਟ ਚ ਹੈਗੇ ਵੀ ਜੋ ਤੇ ਤੁਸੀਂ ਕੰਮ ਤੇ ਜਾ ਸਕਦੇ ਆ, ਬਸ਼ਰਤੇ ਕਿ ਤੁਸੀਂ ਰੋਜ਼ ਟੈਸਟ ਕਰਨਾ ਆ ਤੇ ਮਾਸਕ ਪਾ ਕੇ ਰੱਖਣਾ ਆ ਤੇ ਜਿਹੜੀਆਂ ਹਾਈਲੀ ਰਿਸਕ ਵਾਲੀਆਂ ਥਾਵਾਂ ਜਿੱਦਾਂ ਏਜਡ ਕੇਅਰ ਤੇ ਡਿਸੇਬਿਲਿਟੀ ਸੈਕਟਰ ਜਾਂ ਹੋਸਪਿਟਲ ਉਹਦੇ ਤੋਂ ਦੂਰ ਰਹਿਣਾ ਤੇ ਜੇ ਪੋਸੀਬਲ ਹੋ ਸਕੇ ਤੇ ਘਰੋਂ ਕੰਮ ਕਰੋ ਜਿਨ੍ਹਾਂ ਦਾ ਕੰਮ ਲਾਓ ਕਰਦਾ ਉਹਨਾਂ ਤੇ ਇਹਦੇ ਨਾਲ ਜਿੱਦਾਂ ਇੱਕ ਸਮੱਸਿਆ ਤੇ ਥੋੜੀ ਘੱਟਦੀ ਨਜ਼ਰ ਆਊਗੀ ਜੀ ਜਿਹੜੀ ਸਟਾਫ ਸ਼ੋਰਟੇਜ ਦੀ ਹੈਗੀ ਆ ਕਿਉਂਕਿ ਜਿਹੜਾ ਬੰਦਾ ਨੈਗੇਟਿਵ ਸੀਗਾ ਤੇ ਉਹਨੂੰ ਕੋਈ ਸਿੰਪਟਮ ਵੀ ਨਹੀਂ ਹੈਗੇ ਤੇ ਉਹ ਵੀ ਪਰ ਘਰੇ ਵੱਜ ਕੇ ਬੈਠਾ ਸੀ ਪਰ ਉਹ ਕੰਮ ਤੇ ਜਾਣਾ ਚਾਹੁੰਦਾ ਤੇ ਇਸ ਤੋਂ ਇਲਾਵਾ 30 ਤਰੀਕ ਤੋਂ ਜਿਹੜੀਆਂ ਹੋਰ ਜਿਹੜੀਆਂ ਕੁਝ ਰਿਸਟ੍ਰਿਕਸ਼ਨ ਉਹ ਜਿੱਦਾਂ ਅਨਵੈਕਸੀਨੇਟਡ ਜਿਹੜੇ ਇੰਟਰਨੈਸ਼ਨਲ ਟਰੈਵਲ ਹੈਗੇ ਆ ਉਹ ਵੀ ਜਿੱਦਾਂ ਆ ਸਕਦੇ ਆ ਜੀ ਨਿਊ ਸਾਊਥ ਵੇਲ ਚ ਤੇ ਉਹਨਾਂ ਨੂੰ ਵੀ ਹੋਟਲ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਹੈਗੀ ਤੇ ਸਿਰਫ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਇੱਕ ਵਾਰੀ ਆਪੇ ਆਪਣਾ ਟੈਸਟ ਕਰਨਾ ਪਏਗਾ ਤੇ ਪਲੱਸ 30 ਤਰੀਕ ਤੋਂ ਜਿਹੜੀ ਪਬਲਿਕ ਟਰਾਂਸਪੋਰਟ ਤੇ ਰਿਸਟ੍ਰਿਕਸ਼ਨ ਸੀਗੀ ਵੀ ਕਪੈਸਿਟੀ ਦੀ ਉਹ ਵੀ ਉਹ ਜੀ ਖਤਮ ਹੋ ਰਹੀ ਹੈ 30 ਅਪ੍ਰੈਲ ਤੋਂ
ਠੀਕ
ਤੇ ਲੱਗਦਾ ਕਿ ਇਹ ਵਾਲੇ ਸਾਰੇ ਜਿੰਨੇ ਵੀ ਸਟੈਪ ਲਏ ਗਏ ਆ ਜੀ ਇਹ ਸਟਾਫ ਸ਼ਾਰਟੇਜ ਦੀ ਪ੍ਰੋਬਲਮ ਨੂੰ ਤੇ ਜ਼ਰੂਰ ਹੱਲ ਕਰਨਗੇ ਜੀ ਜਿੱਦਾਂ
ਮੈਨੂੰ ਲੱਗਦਾ ਚਾਲ ਸਾਹਿਬ ਜਿਹੜੀ ਸਟਾਫ ਸ਼ਾਰਟੇਜ ਵਧਾਈ ਹੈ ਇਸ ਕੰਮ ਨੂੰ ਸੀ ਮੈਨੂੰ ਯਾਦ ਹੈ ਕ੍ਰਿਸਮਸ ਦੁਆਲੇ ਇਹਨਾਂ ਨੇ ਕਹਿ ਦਿੱਤਾ ਵੀ ਅਗਰ ਤੁਹਾਨੂੰ ਕੋਵਿਡ ਆਪ ਟੈਸਟ ਕਰਦੇ ਚੜਾ ਦਿਓ ਤੇ ਤੁਹਾਨੂੰ 7 ਦਿਨ ਦੇ ਜੀ ਪੈਸੇ ਮਿਲਣਗੇ $700 ਉਹ ਜਿਹੜੇ ਬੰਦੇ ਕੰਮ ਕਰਦੇ ਸੀ ਉਹ ਵੀ ਘਰੇ ਬਿਠਾਲ ਦਿੱਤੇ ਉਹ ਕਹਿੰਦੇ ਆਹ ਤਾਂ ਵਧੀਆ ਬਹਾਨਾ ਆ ਵੀ ਆਰਾਮ ਨਾਲ ਟੈਸਟ ਭਰੋ ਪੋਜ਼ਿਟਿਵ ਚੱਲ ਮੇਰੇ ਭਾਈ ਘਰੇ ਬੈਠੋ ਤੇ ਉਹ ਉਸ ਜਮਾਂ ਹੀ ਕੰਮ ਖੜ ਗਿਆ ਉਦੋਂ ਤੇ ਗੱਲ ਆਪਣੀ ਉੱਥੇ ਹੀ ਆਉਂਦੀ ਹੈ ਕਿ ਜਿਹੜੀਆਂ ਫੈਕਟਰੀਜ਼ ਵਗੈਰਾ ਜਾਂ ਹੁਣ ਖਾਣ ਪੀਣ ਦਾ ਸਮਾਨ ਹੈ ਫਸਲਾਂ ਆ ਉਹ ਤਾਂ ਉੱਦਾਂ ਹੀ ਚੱਲ ਰਹੀਆਂ ਪਰ ਮਾਰਕੀਟ ਦੇ ਵਿੱਚ ਕਹਿੰਦੇ ਜੀ ਸ਼ੈਲਫਾਂ ਖਾਲੀ ਪਈਆਂ ਸ਼ੋਰਟੇਜ ਆ ਜੀ ਟਰੱਕ ਡਰਾਈਵਰ ਨਹੀਂ ਲੱਭ ਰਹੇ ਜੀ ਤੇ ਇੱਧਰ ਜਿਹੜੇ ਫਾਰਮਰ ਹੈ ਉਹਨਾਂ ਦਾ ਵੀ ਔਖਾ ਹੋਇਆ ਪਿਆ ਆ ਵੀ ਉਹਨਾਂ ਦਾ ਸਮਾਨ ਜਿਹੜਾ ਗਲ ਰਿਹਾ ਫੈਕਟਰੀਆਂ ਦੇ ਵਿੱਚ ਪਿਆ ਆ ਵੇਅਰ ਹਾਊਸਾਂ 'ਚ ਪਿਆ ਆ ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਾਡੇ ਲੋਕਾਂ ਨੇ ਮਿਸਯੂਜ਼ ਕੀਤਾ ਆ ਇਹ ਸਾਰੀ ਚੀਜ਼ ਨੂੰ ਜਿਹੜੀ ਵੈਲਫੇਅਰ ਮਿਲੀ ਹੈ ਨਾ ਪੈਸੇ ਮਿਲੇ ਨੇ ਇਹਨਾਂ ਕੰਮਾਂ ਦੇ
ਪੈਸੇ ਮਿਲੇ ਹਾਂਜੀ 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 ਉਹਨਾਂ ਨੇ ਜਿੱਦਾਂ ਮਤਲਬ ਫਿਰ ਹੁਣ ਕੰਮ ਕਾਰ ਤੋਂ ਥੋੜਾ ਜਿਹਾ ਲੋਕਾਂ ਨੂੰ ਦੂਰ ਕਰਤਾ ਤੇ ਜੀ ਉਹ ਪੈਸੇ ਜਦੋਂ ਹੁਣ ਘਰੇ ਬੈਠਿਆਂ ਮਿਲ ਰਹੇ ਸੀ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਜਿੱਦਾਂ ਫਿਰ ਸਟਾਫ ਸ਼ੋਰਟੇਜ ਤੇ ਰਹਿਣੀ ਆ ਦੂਜਾ ਇਮੀਗ੍ਰੇਸ਼ਨ ਦੀ ਪੋਲਿਸੀ ਜਿਹੜੀ ਆਸਟ੍ਰੇਲੀਆ ਦੀ ਕੰਪੇਅਰ ਟੂ ਦੂਜੀਆਂ ਕੰਟਰੀਆਂ ਥੋੜੀ ਜਿਹੀ ਜ਼ਿਆਦਾ ਸਟ੍ਰਿਕਟ ਰਹੀ ਆ ਜੀ ਵੀ ਲੋਕ ਥੋੜਾ ਦੇਰ ਜ਼ਿਆਦਾ ਨਹੀਂ ਆ ਸਕੇ ਤੇ ਪਲੱਸ ਲੱਗਦਾ ਹੈ ਜੀ ਵੀ ਹੁਣ ਇਲੈਕਸ਼ਨ ਤੋਂ ਬਾਅਦ ਇਹ ਮੁੱਦਾ ਕਾਫੀ ਜ਼ਿਆਦਾ ਛੇਤੀ ਹੱਲ ਹੋਰ ਤੇਜ਼ੀ ਨਾਲ ਹੁੰਦਾ ਦਿਖੂਗਾ ਕਿਉਂਕਿ ਹੁਣ ਵੀਜ਼ੇ ਵਗੈਰਾ ਕਾਫੀ ਲੱਗ ਰਹੇ ਆ ਟੂਰਿਸਟ ਵੀਜ਼ੇ ਵੀ ਤੇ ਸਟੂਡੈਂਟ ਵੀਜ਼ੇ ਵੀ ਤੇ ਕਾਫੀ ਸਟੂਡੈਂਟ ਵੀ ਹੋਰ ਆ ਜਾਣਗੇ ਤੇ ਇਹ ਵਾਲੀ ਸਮੱਸਿਆ ਨੂੰ ਹੋਰ ਜਿੱਦਾਂ ਹੋਰ 2-4 ਮਹੀਨਿਆਂ ਤੱਕ ਕਾਫੀ ਜ਼ਿਆਦਾ ਫਰਕ ਪੈ ਜਾਏਗਾ
ਚਾਲ ਸਾਹਿਬ ਗੱਲ ਫਾਰਮਿੰਗ ਸੈਕਟਰ ਦੀ ਵੀ ਚੱਲੀ ਕਿ ਹੁਣ ਮੈਂ ਸਵੇਰੇ ਨਿਊਜ਼ ਪੜ੍ਹ ਰਿਹਾ ਸੀ ਜਿਹੜੇ ਪੈਸੀਫਿਕ ਆਈਲੈਂਡ ਤੋਂ ਵਰਕਰ ਆਉਂਦੇ ਹੁੰਦੇ ਸੀਗੇ ਸੀਜ਼ਨਲ ਵਰਕਰ ਉਹਨਾਂ ਦਾ ਹੁਣ ਇਹਨਾਂ ਨੇ 4 ਸਾਲ ਤੱਕ ਕਰਤਾ ਅੱਗੇ ਸ਼ਾਇਦ 8 ਜਾਂ 9 ਮਹੀਨੇ ਦਾ ਵੀਜ਼ਾ ਹੁੰਦਾ ਸੀ ਅਤੇ ਹੁਣ 4 ਸਾਲ ਤੱਕ ਕਰਤਾ ਫਲੈਕਸੀਬਿਲਟੀ ਕਰਤੀ ਕਿ ਅੱਗੇ ਪਹਿਲਾਂ ਇੱਕੋ ਇੰਪਲੋਇਰ ਨਾਲ ਇੱਕੋ ਫਾਰਮਰ 'ਤੇ ਰਹਿ ਸਕਦੇ ਸੀ ਜਦੋਂ ਕੰਮ ਮੁੱਕ ਗਿਆ ਤਾਂ ਵਾਪਸ ਜਾਣਾ ਹੁਣ ਫਲੈਕਸੀਬਿਲਟੀ ਦੇ ਦਿੱਤੀ ਕਿ ਫਾਰਮਰ ਆਪਸ ਦੇ ਵਿੱਚ ਗਰੁੱਪ ਬਣਾ ਸਕਦੇ ਨੇ ਇੱਕ ਦੂਜੇ ਦੇ ਫਾਰਮਰ 'ਤੇ ਭੇਜ ਸਕਦੇ ਨੇ ਸੋ ਉਹਦੇ ਨਾਲ ਕਾਫੀ ਰਾਹਤ ਮਿਲੀ ਆ 25,000 ਵਰਕਰ ਇਹਨਾਂ ਆਈਲੈਂਡਸ ਤੋਂ ਇਹਨਾਂ ਸੂਬਿਆਂ ਤੋਂ ਆਉਂਦੇ ਨੇ ਕੰਮ ਕਰਨ ਵਾਸਤੇ ਤੇ ਇਸ ਦੀ ਉਦਾਂ ਡਿਮਾਂਡ ਜਿਹੜੀ ਆ 50,000 ਤੋਂ ਉੱਤੇ ਬੰਦੇ ਚਾਹੀਦੇ ਨੇ ਫਿਰ ਵੀ ਬਹੁਤ ਜ਼ਿਆਦਾ ਸ਼ੋਰਟੇਜ ਹੈ ਪਰ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਪਰ ਥੋੜ੍ਹੇ ਲੇਟ ਹੋ ਜਾਂਦਾ ਹੈ ਮਤਲਬ ਡਿਲੇਡ ਰਿਸਪੋਂਸ ਕਾਫੀ ਆ ਉਹਦੇ ਨਾਲ ਨੁਕਸਾਨ ਬਹੁਤ ਹੋ ਜਾਂਦੇ ਨੇ ਖੈਰ ਆਪਾਂ ਗੱਲ ਕਰਦੇ ਹਾਂ ਕਿ ਥੋੜ੍ਹਾ ਇੱਕ ਐਕਸਪੀਰੀਅੰਸ ਤੁਸੀਂ ਮੈਨੂੰ ਸੁਣਾ ਰਹੇ ਸੀਗੇ ਕਿ ਜਿਹੜੇ ਅਸਲ 'ਚ ਜਿਹੜੇ ਵੈਲ ਟੂ ਡੂ ਵਰਕਰ ਨੇ ਕਾਫੀ ਦੇਰ ਤੋਂ ਕੰਮ ਕਰ ਰਹੇ ਨੇ ਜਿਹੜੇ ਵੈਸੇ ਹੀ ਵਰਕਫੋਰਸ ਦੇ ਵਿੱਚ ਕਹਿੰਦੇ ਚਲੋ ਜਾ ਆਉਂਦੇ ਘਰ ਵੀ ਬਹਿਣਾ ਹੀ ਹੈ ਚਾਲ ਸਾਹਿਬ ਉਹ ਵੀ ਕੋਵਿਡ ਦੇ ਕਾਰਨ ਕੰਮ ਕਰਨ ਨੂੰ ਹਟੇ ਨੇ ਤੁਹਾਡੀ ਕੀ ਇਹਦੇ ਬਾਰੇ ਰਾਏ ਆ
ਬਿਲਕੁਲ ਜੀ ਬਿਲਕੁਲ ਇਹ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਜਿਹੜੇ ਘਰੇ ਜਿੱਦਾਂ ਉਹ ਕ੍ਰਿਸਮਸ ਦੇ ਟਾਈਮ ਤੇ ਪੈਸੇ ਮਿਲਦੇ ਸੀ ਤੇ ਉਹਦੇ ਕਰਕੇ ਤੇ ਬਾਅਦ ਦੇ ਵਿੱਚ ਜਿੱਦਾਂ ਇਹਨਾਂ ਨੇ ਪੋਲਿਸੀ ਨੂੰ ਚੇਂਜ ਕਰਦਿਆਂ ਕਰਦਿਆਂ ਥੋੜਾ ਟਾਈਮ ਲਾ ਲਿਆ ਈਵਨ ਕਿ ਜਦੋਂ ਰੀਸੈਂਟ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਲੋਜ਼ ਕੰਟੈਕਟ ਵਾਲੀ ਆਈਸੋਲੇਸ਼ਨ ਵਾਲੀ ਗੱਲ ਚੱਲ ਰਹੀ ਸੀ ਤੇ ਉਹਦੇ 'ਚ ਤੇ ਬਹੁਤ ਸਾਰੇ ਵਰਕਰ ਜਿਹੜੇ ਕੰਮ ਤੇ ਜਾਣਾ ਚਾਹੁੰਦੇ ਸੀ, ਈਵਨ ਕਿ ਮੇਰੇ ਨਾਲ ਵੀ ਜਿਹੜੇ ਮੇਰੇ ਵਰਕ ਸੀਗੇ ਉਹ ਵੀ ਕੰਮ ਤੇ ਆਉਣਾ ਚਾਹੁੰਦੇ ਸੀ, ਕਿਉਂਕਿ ਕੋਈ ਵੀ ਆਪਣੀ ਐਨੂਅਲ ਲੀਵ, ਕਿਉਂਕਿ ਫੋਨ ਤੇ ਪੈਸੇ ਮਿਲਦੇ ਨੀ, ਨਾ ਤਾਂ ਉਹ ਆਪਣੀ ਐਨੂਅਲ ਲੀਵ ਜਾਂ ਸਿੱਖ ਲੀਵ ਖਰਾਬ ਨਹੀਂ ਕਰਨਾ ਚਾਹੁੰਦੇ, ਪਰ ਇਹ ਵਾਲਾ ਰੂਲ ਉਹਨਾਂ ਨੂੰ ਅਲਾਓ ਨਹੀਂ ਕਰਦਾ ਕਿ ਤੁਸੀਂ, ਜੇ ਤੁਸੀਂ ਇੰਪਲੋਇਰ ਨੂੰ ਡਿਕਲੇਅਰ ਕਰਤਾ ਵਾ ਕਿ ਸਾਡੇ ਘਰੇ ਕਿਸੇ ਨੂੰ ਹੋਇਆ ਤਾਂ ਤੁਸੀਂ ਜਾ ਨਹੀਂ ਸਕਦੇ, ਲੀਗਲੀ ਤੁਹਾਡੀ ਓਬਲੀਗੇਸ਼ਨ ਹੈ। ਸੋ ਇਹਨੂੰ ਇਹਨੂੰ ਜਿੰਨੀ ਛੇਤੀ ਇਹਨਾਂ ਨੇ ਇਹ ਚੇਂਜ ਕੀਤਾ, ਇਹਦਾ ਤੇ ਲੱਗਦਾ ਕਿ ਵਧੀਆ ਹੀ ਰਿਜ਼ਲਟ ਆਊਗਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਵੀ। ਤੇ ਬਾਕੀ ਜਿਹੜੀ ਬਿਊਰੋਕਰੇਸੀ ਦੀ ਆਪਾਂ ਸ਼ੁਰੂ ਤੋਂ ਹੀ ਗੱਲ ਕਰਦੇ ਹੁੰਦੇ ਹਾਂ ਕਿ ਵੀ ਜਿੱਦਾਂ ਹੁਣ ਜਿਹੜੇ ਵਰਕਰ ਇਹਨਾਂ ਨੇ ਬਾਹਰੋਂ ਵੀ ਮੰਗਾਉਣੇ ਆ, ਚਾਹੇ ਉਹ ਖੇਤੀ ਵਾਲੇ ਸੈਕਟਰ ਵਾਲੇ ਆ ਜਾਂ ਦੂਜੇ ਵੀ ਆ, ਤੇ ਉਹਦੇ ਤੇ ਜਿਹੜਾ ਟਾਈਮ ਡਿਲੇ ਹੈਗਾ ਕਿ ਉਹ ਪ੍ਰੋਸੈਸ ਨੂੰ ਹੁੰਦਿਆਂ ਜਿਹੜਾ ਟਾਈਮ ਲੱਗ ਜਾਂਦਾ, ਕਿਉਂਕਿ ਕੁਝ ਸੈਕਟਰ ਏਦਾਂ ਦੇ ਹੈਗੇ ਆ ਸਪੈਸ਼ਲੀ ਐਗਰੀਕਲਚਰ ਵਾਲਾ ਕਿ ਜਿਹੜੀ ਫਸਲ ਹੁਣ ਐਸ ਕਿਸੇ ਟਾਈਮ ਤੇ ਜਿਹੜੀ ਟੁੱਟਣੀ ਆ ਜਾਂ ਉਹਨੂੰ ਕਰਨੀ ਆ ਉਹਨੂੰ ਆਪਾਂ ਡਿਲੇ ਨਹੀਂ ਕਰ ਸਕਦੇ, ਜਾਂ ਤੇ ਉਹਦਾ ਨੁਕਸਾਨ ਹੋਊਗਾ ਤੇ ਜਾਂ ਫਿਰ ਆਪਾਂ ਨੂੰ ਉਹ ਤੋੜਨੀ ਪਊਗੀ।
ਹਾਂਜੀ ਚਾਲ ਸਾਹਿਬ, ਤੁਸੀਂ ਦੇਖਿਆ ਫੀਲਡ ਚ ਜਾ ਕੇ ਵੀ, ਇੱਕ ਦਿਨ ਤੁਸੀਂ ਦੱਸਦੇ ਸੀ ਰੈਂਕ ਤੇ ਵੀ ਗਏ ਸੀ, ਉੱਥੇ ਕੀ ਮਾਹੌਲ ਹੈ ਰੈਂਕ ਤੇ, ਕੀ ਮਾਹੌਲ ਹੈ ਬੰਦਿਆਂ ਦਾ?
ਹਾਂਜੀ ਜਿੱਦਾਂ ਕਾਫੀ ਦਿਨਾਂ ਦੇ ਬਾਅਦ ਜੀ ਇੱਕ ਸਿੰਨੀ ਚ ਟੈਕਸੀ ਚਲਾਉਣ ਦਾ ਮਨ ਕੀਤਾ ਵੀ ਜਾ ਕੇ ਦੇਖ ਕੇ ਆਉਂਦੇ ਆ ਵੀ ਕਿੱਦਾਂ ਦਾ ਮਾਹੌਲ ਚਾਲ ਆ।
ਅੱਛਾ,
ਤੇ ਜਿੱਦਾਂ ਹੁਣ ਜਾ ਕੇ ਫੀਲਿੰਗ ਇਹ ਹੋਈ ਆ ਵੀ ਜਿੰਨੇ ਵੀ ਪੁਰਾਣੇ ਬੰਦੇ ਜਿੱਦਾਂ ਇਸ ਇੰਡਸਟਰੀ ਦੇ ਵਿੱਚ ਹੈਗੇ ਸੀਗੇ ਜਾਂ ਸਿੰਨੀ ਏਅਰਪੋਰਟ ਤੇ ਜਾ ਕੇ ਵੀ ਦੇਖਿਆ ਦੋਨਾਂ ਏਅਰਪੋਰਟਾਂ ਤੇ, ਕਿ ਸਾਰੇ ਨਵੇਂ ਚਿਹਰੇ ਵੀ ਨਜ਼ਰ ਆ ਰਹੇ ਆ ਤੇ ਪੁਰਾਣੇ ਬੰਦੇ ਜਿੱਦਾਂ ਆਪਣੇ ਹੋਰ ਇੰਡਸਟਰੀਆਂ ਦੇ ਵਿੱਚ ਕਾਫੀ ਜ਼ਿਆਦਾ ਐਡਜਸਟ ਹੋ ਚੁੱਕੇ ਆ, ਜਿੱਦਾਂ ਰੀਅਲ ਸਟੇਟ ਵਾਲੀ ਇੰਡਸਟਰੀ ਹੋ ਗਈ ਜੀ, ਜਾਂ ਕਿਸੇ ਨੇ ਕੋਈ ਫੂਡ ਸ਼ੋਪ ਲੈ ਲਈ ਆ, ਜਾਂ ਕੋਈ ਟਰੱਕ ਇੰਡਸਟਰੀ ਚ ਚਲਾ ਗਿਆ ਵਾ, ਤੇ ਕਾਫੀ ਬੰਦਿਆਂ ਨੇ ਜਿੱਦਾਂ ਕੰਮ ਚੇਂਜ ਕਰ ਲਿਆ ਵਾ।
ਅੱਛਾ,
ਜਿੱਦਾਂ ਲੋਡ ਕਾਰਡ ਦੀ ਮਾਂ ਹੁੰਦੀ ਆ, ਕਿਉਂਕਿ ਇਹ ਵਾਲੀ ਇੰਡਸਟਰੀ ਟੂਰਿਜ਼ਮ ਵਾਲੀ ਕਾਫੀ ਦੇਰ ਬੰਦ ਰਹੀ, ਇੰਟਰਨੈਸ਼ਨਲ ਅਰਾਈਵਲ ਆਏ ਨੀ, ਡੋਮੈਸਟਿਕ ਚ ਵੀ ਵੈਸਟਰਨ ਆਸਟ੍ਰੇਲੀਆ ਕਾਫੀ ਦੇਰ ਬੰਦ ਰਿਹਾ, ਫਿਰ ਕੁਈਨਜ਼ਲੈਂਡ ਵਾਲੇ ਵੀ ਕਾਫੀ ਦੇਰ ਬੰਦ ਰਹੇ, ਉਸ ਕਰਕੇ ਫਿਰ ਸਾਰਿਆਂ ਨੇ ਕੋਈ ਨਾ ਕੋਈ ਚੇਂਜ ਲੈਣ ਦਾ ਆਪਣੇ ਆਪਣੇ ਕਾਰੋਬਾਰ ਦੇ ਵਿੱਚ।
ਚਲ ਸਾਹਿਬ, ਇੱਕ ਇਹ ਫੈਕਟਰ ਨਹੀਂ ਹੈਗਾ ਵੀ, ਕਿਉਂਕਿ ਹਾਈ ਰਿਸਕ ਇੰਡਸਟਰੀ ਹੈਗੀ ਆ ਡਿਜ਼ੀਜ਼ ਦੇ ਪੱਖੋਂ, ਕੋਵਿਡ ਦੇ ਪੱਖੋਂ, ਕਿ ਪਹਿਲਾਂ ਹੀ ਕੰਟੈਕਟ ਟੈਕਸੀ ਡਰਾਈਵਰਸ ਨਾਲ ਹੁੰਦਾ ਆ, ਅਤੇ ਆਪਣੇ ਜਿਹੜੇ ਪੁਰਾਣੇ ਬੰਦੇ ਸੀ ਟੈਕਸੀ ਜਾਂ ਇਸ ਇੰਡਸਟਰੀ ਦੇ ਵਿੱਚ, ਅਤੇ ਉਹਨਾਂ ਨੇ ਗਰੇਜ਼ ਕੀਤਾ ਵੀ ਚਲੋ ਆਪਾਂ ਕਿਉਂ ਰਿਸਕ ਲੈਣਾ ਹੈ ਨਾ, ਕਿ ਕਿਉਂਕਿ ਉਹ ਕਾਫੀ ਦੇਰ ਤੋਂ ਚਲਾ ਰਹੇ ਸੀ। ਦੇਖੋ ਇੱਕ ਟੈਕਸੀ ਵਾਲਿਆਂ ਦੀ ਗੱਲ ਇਹ ਹੈ, ਮੈਂ ਵੀ ਟੈਕਸੀ ਚਲਾਈ ਹੈ, ਕਿ ਇੱਕ ਚਸਕਾ ਪੈ ਜਾਂਦਾ ਵੀ ਜਾ ਕੇ ਜਾ ਪੈਸੇ ਲਿਓ ਥੋੜ੍ਹੇ ਜਿਹੇ, ਤੇ
ਇੱਕ ਤੁਸੀਂ ਬਾਹਰ ਨਿਕਲਦੇ ਜੋ ਡਿਫਰੈਂਟ ਸ਼ੋਪਾਂ ਤੇ ਜਾਂਦੇ ਕਾਫੀ ਦਾ ਕੱਪ ਲੈਂਦੇ ਤੇ ਤੁਹਾਨੂੰ ਬਹੁਤ ਜ਼ਿਆਦਾ ਵੱਖਰਾ ਮਾਹੌਲ ਇੱਕ ਮਿਲਦਾ ਜੀ, ਮਤਲਬ ਦੇਖਣ।
ਹਾਂਜੀ, ਇਹ ਇੱਕ ਫੈਕਟਰ ਹੈ, ਮੈਂ ਨੋਟ ਕੀਤਾ ਕਿ ਜਿਹੜੇ ਪੁਰਾਣੇ ਪਲੇਅਰ ਸੀਗੇ ਇਸ ਫੀਲਡ ਦੇ ਵਿੱਚ, ਉਹ ਕਹਿੰਦੇ ਵੀ ਆਪਾਂ ਰਿਸਕ ਨਹੀਂ ਲੈਣਾ, ਪੈਸੇ ਕੀ ਕਰਨੇ ਜੇ ਆਪਾਂ ਨੂੰ ਹੈ ਨਾ ਬਿਮਾਰ ਹੋ ਗਏ ਜਾਂ ਇਸ ਤਰ੍ਹਾਂ, ਸੋ ਉਹਦੇ ਕਰਕੇ ਉਹ ਘਰ ਬਹਿ ਗਏ, ਅਤੇ ਉਹ ਵੋਇਡ ਜਿਹੜਾ ਆ ਮਤਲਬ ਜਿਹੜੇ ਖਾਲੀ ਥਾਂ ਆ ਉਹ ਭਰਨ ਨੂੰ ਹੁਣ ਟਾਈਮ ਲੱਗੇਗਾ। ਮੈਂ ਚਾਲ ਸਾਹਿਬ ਇੱਕ ਹੋਰ ਤੁਹਾਡੇ ਨਾਲ ਆਪਣਾ ਪਰਸਨਲ ਸ਼ੇਅਰ ਕਰਦਾ। ਮੇਰੇ ਪਿੱਛੇ ਜੇ ਸਰਜਰੀਆਂ ਹੋਈਆਂ ਅਤੇ ਹੁਣ ਵੀ ਚੱਲ ਰਿਹਾ ਕੰਮ, ਅਤੇ ਮੈਂ ਨਾ ਡੇਢ ਕੁ ਮਹੀਨਾ ਪਹਿਲਾਂ ਆਪਣੇ ਮੇਰੇ ਸਰਜਨ ਨਾਲ ਅਪੁਆਇੰਟਮੈਂਟ ਸੀਗੀ, ਅਤੇ ਮੈਂ ਉੱਥੇ ਗਿਆ ਅਤੇ ਪੋਸਟ ਆਪ ਚੈੱਕ ਦੇ ਵਾਸਤੇ, ਤਾਂ ਵੈਸੇ ਉਹ ਪਹਿਲਾਂ ਮੈਨੂੰ ਥੀਏਟਰ 'ਚ ਮਿਲਿਆ ਸੀ, ਹਾਲ ਚਾਲ ਪੁੱਛਿਆ, ਉਹ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਟੀਕਾ ਲਾ ਕੇ ਸਲਾਹ ਦਿੰਦੇ, ਗੱਲਾਂ ਕਰਨ ਦਾ ਟਾਈਮ ਹੀ ਨਹੀਂ ਮਿਲਦਾ
ਕਹਿੰਦੇ,
ਅਤੇ ਉਹ ਜਦੋਂ ਨਾ ਮੈਨੂੰ ਸਲਾਹਣ ਲੱਗੇ, ਮਤਲਬ ਉਹ ਕਹਿੰਦਾ ਮਿਸਟਰ ਸਿੰਘ ਕੋਈ ਨਹੀਂ ਅਪੁਆਇੰਟਮੈਂਟ 'ਤੇ ਆਏਗੀ ਫਿਰ ਗੱਲਾਂ ਕਰਾਂਗੇ, ਅਤੇ ਉਹ ਮੇਰਾ ਮਿੱਤਰ ਹੈ ਉਹ ਹੈ ਨਾ, ਅਤੇ ਚਲੋ ਮੈਂ ਅਪੁਆਇੰਟਮੈਂਟ 'ਤੇ ਚਲੇ ਗਿਆ ਅਤੇ ਜਾ ਕੇ ਬਹਿ ਗਿਆ, ਆ ਵੀ ਬੜਾ ਜੱਫੀ ਪਾ ਕੇ ਮਿਲਦਾ ਹੈ ਨਾ ਗੱਲਾਂ, ਉਹਨੇ ਮੇਰਾ ਹਾਲ ਚਾਲ ਨਹੀਂ ਪੁੱਛਿਆ ਵੀ ਤੇਰੇ ਟਾਂਕੇ ਕਿੱਦਾਂ ਜਾਂ ਤੇਰੇ ਸਰਜਰੀ ਕਿੱਦਾਂ, ਅਤੇ ਮੈਨੂੰ ਕਹਿੰਦਾ ਆਈ ਐਮ ਫੀਲਿੰਗ ਵੈਰੀ ਸੈਡ। ਮੈਂ ਕਿਹਾ ਕੀ ਹੋਇਆ? ਉਹ ਮੈਨੂੰ ਦੁੱਖ ਤਾਂ ਮੈਂ ਉਹਨੂੰ ਦੱਸਣਾ ਸੀ, ਉਹ ਆਪਣੇ ਦੁੱਖ ਮੈਨੂੰ ਦੱਸਣ ਲੱਗ ਗਿਆ ਹੈ ਨਾ, ਅਤੇ ਮੈਂ ਕਿਹਾ ਕੀ ਹੋਇਆ? ਬਸ ਕਹਿੰਦਾ ਉਹਨੇ ਫਾਰਮ ਲਿਆ ਸੀ, ਬਸ ਫਾਰਮ ਲਿਆ ਸੀ ਉੱਥੇ ਪਾਣੀ ਆ ਗਿਆ, ਉੱਥੇ ਆਹ ਹੋ ਗਿਆ, ਉੱਥੇ ਆਹ ਫਾਈਨ ਮੈਨੂੰ ਹੋ ਗਿਆ, ਅਤੇ ਫਿਰ ਮੈਂ ਕਿਹਾ ਇਸ ਕਰਕੇ ਸੈਡ ਹੈ? ਨਹੀਂ ਨਹੀਂ, ਕਹਿੰਦਾ ਇਸ ਕਰਕੇ ਨਹੀਂ ਸੈਡ ਮੈਂ, ਕਹਿੰਦਾ ਅਸਲ ਦੇ ਵਿੱਚ ਮੈਨੂੰ ਹੁਣ ਨਾ ਆਪਣੀ ਵਾਈਫ ਦੇ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਨਾ ਪੈ ਰਿਹਾ। ਮੈਂ ਕਿਹਾ ਹੈਂ? ਫਿਰ ਤੂੰ ਸੈਡ ਕਰ ਲਈ, ਤੂੰ ਤਾਂ ਹੈਪੀ ਹੋਣਾ ਚਾਹੀਦਾ। ਬਸ ਕਹਿੰਦਾ ਇਸੇ ਗੱਲ ਦਾ ਸੈਡ ਹੈ, ਮੈਂ ਤਾਂ ਕਹਿੰਦਾ ਕਹਿੰਦਾ ਜ਼ਿੰਦਗੀ 'ਚ ਇੰਨਾ ਟਾਈਮ ਉਹਨਾਂ ਕਦੇ ਸਪੈਂਡ ਹੀ ਨਹੀਂ ਕੀਤਾ, ਕਹਿੰਦਾ ਸਵੇਰੇ ਤਾਂ ਹਾਂ, ਕਹਿੰਦਾ ਬਸ ਸਵੇਰ ਨੂੰ ਤਾਂ ਮੈਂ ਕੰਮ 'ਤੇ ਵੀ ਉਹ ਮੈਨੂੰ ਛੱਡ ਕੇ ਜਾਂਦੀ ਆ, ਲੈ ਕੇ ਵੀ ਜਾਂਦੀ ਆ ਕਿਤੇ ਅਪੁਆਇੰਟਮੈਂਟ। ਮੈਂ ਕਿਹਾ ਕਮਾਲ ਹੋ ਗਈ, ਵੀ ਇੰਨਾ ਤੁਹਾਡਾ ਨਹੀਂ ਨਹੀਂ ਭਰਾਵਾ, ਕਹਿੰਦਾ ਹੋਣਾ ਕੀ ਆ, ਕਹਿੰਦਾ ਮੈਨੂੰ ਮੇਰਾ ਕਹਿੰਦਾ ਲਾਇਸੈਂਸ ਜਾਂਦਾ ਲੱਗਿਆ, ਹੈ ਨਾ, ਡਰਾਈਵਿੰਗ ਲਾਇਸੈਂਸ। ਅਤੇ ਮੈਂ ਕਿਹਾ ਉਹ ਤੂੰ ਡਾਕਟਰ ਹੈ, ਕਿੱਦਾਂ ਲੱਗਿਆ? ਕਹਿੰਦਾ ਆਹੀ ਤਾਂ ਗੱਲ ਆ, ਡਾਇਟਰੀ ਡਾਇਟਰੀ ਜੇ, ਕਹਿੰਦਾ ਮੈਂ ਆਪਣਾ ਲਾਇਸੈਂਸ ਗਵਾ ਲਿਆ। ਕਹਿੰਦਾ ਉਹਨੇ ਫਿਰ ਮੈਨੂੰ ਸਟੋਰੀ ਸੁਣਾਈ, ਕਹਿੰਦਾ ਕੋਵਿਡ ਕਰਕੇ ਹੋਇਆ ਸਾਰਾ ਕੁਛ। ਮੈਂ ਕਿਹਾ ਉਹ ਕਿੱਦਾਂ ਹੋਇਆ? ਕਹਿੰਦਾ ਜਦੋਂ ਕੋਵਿਡ ਸ਼ੁਰੂ ਹੋਇਆ ਨਾ, ਕਹਿੰਦਾ ਸਾਡੇ ਇੰਡਸਟਰੀ ਬਹੁਤ ਖਰਾਬ ਹੈ, ਕਹਿੰਦਾ ਡਾਕਟਰ ਇੰਨੇ ਖਰਾਬ। ਮੈਂ ਕਿਹਾ ਭਰਾਵਾ ਅਸੀਂ ਆਪਣਿਆਂ ਨੂੰ ਕਹੀ ਜਾਂਦੇ ਸਾਡੇ ਖਰਾਬ ਹੈ, ਤੁਸੀਂ ਆਪਣਿਆਂ ਨੂੰ, ਸਾਰੀ ਇੰਡਸਟਰੀ 'ਚ ਖਰਾਬ। ਕਹਿੰਦਾ ਬਹੁਤ ਖਰਾਬ ਹੈ ਡਾਕਟਰ। ਕਹਿੰਦਾ ਕਹਿੰਦਾ ਪੈਸੇ ਹੈਗੇ ਆ ਸਾਰਿਆਂ ਕੋਲ, ਬਹੁਤ ਡਾਕਟਰਾਂ ਕੋਲ। ਕਹਿੰਦਾ ਜਦੋਂ ਕੋਵਿਡ ਹੋਇਆ ਨਾ, ਅਤੇ ਜਿਹੜੇ ਪੁਰਾਣੇ ਐਕਸਪੀਰੀਅੰਸ ਡਾਕਟਰ ਸੀਗੇ ਉਹਨਾਂ ਨੇ ਕੰਮ ਛੱਡ ਦਿੱਤਾ। ਕਹਿੰਦੇ ਅਸੀਂ ਨਹੀਂ ਬਾਈ ਕਰਦੇ, ਅਸੀਂ ਮਰਨਾ ਨਹੀਂ ਹੈਗਾ, ਅਸੀਂ ਟੱਚ ਨਹੀਂ ਕਰਨਾ। ਉਹ ਹਟ ਗਏ। ਅਸੀਂ ਕਹਿੰਦੇ ਇਲਾਕੇ ਦੇ ਵਿੱਚ ਤਿੰਨ ਚਾਰ ਡਾਕਟਰ ਹੀ ਰਹਿ ਗਏ ਜਿਨ੍ਹਾਂ ਸਿਰ ਸਾਰਾ ਹੀ ਲੋਡ ਪੈ ਗਿਆ, ਸਾਰੀਆਂ ਸਰਜਰੀਆਂ ਓਪਰੇਸ਼ਨ। ਅਤੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਔਖਾ ਟਾਈਮ ਹੈ, ਅਸੀਂ ਲੰਘਾਉਂਦੇ ਹਾਂ। ਸਾਨੂੰ ਰਿਕੁਐਸਟ ਆਉਣੀ ਪ੍ਰਾਈਵੇਟ ਦੀ ਵੀ, ਗਵਰਨਮੈਂਟ ਦੀ ਵੀ। ਅਸੀਂ ਅੱਧੀ ਅੱਧੀ ਰਾਤ ਨੂੰ ਉੱਠ ਕੇ ਭੱਜੇ ਤਿੰਨ ਚਾਰ ਜਣੇ। ਹੁੰਦਾ ਕੀ ਸੀ, ਕਹਿੰਦਾ ਰਾਹ ਦੇ ਵਿੱਚ ਫੋਨ ਆ ਜਾਂਦਾ ਸੀ, ਹਮੇਸ਼ਾ ਹੀ ਫੋਨ ਚੱਲਦਾ ਹੀ ਰਹਿੰਦਾ ਸੀ। ਅਤੇ ਇੱਕ ਇੱਥੇ ਕੈਮਰਾ ਲੱਗਾ ਹੋਇਆ, ਕਹਿੰਦੇ ਸਾਨੂੰ ਬਹੁਤਾ ਪਤਾ ਨਹੀਂ ਸੀ। ਅਤੇ ਕੈਮਰੇ ਨੇ 2 ਵਾਰੀ ਫਾਈਨ ਕੀਤਾ ਉਹਨੂੰ ਫੋਨ 'ਤੇ, ਅਤੇ ਫਾਈਨ ਕਰਕੇ ਲਾਇਸੈਂਸ 3 ਵਾਰੀ ਜਦ ਸਸਪੈਂਡ ਹੋਇਆ, ਅਤੇ ਮਤਲਬ ਤਰਸ ਦੇ ਆਧਾਰ 'ਤੇ ਵੀ ਮੈਂ ਸਰਜਨ ਹੈ ਵੀ ਮੇਰਾ ਨਹੀਂ ਹੋਣਾ ਹੈ ਨਾ ਇੱਦਾਂ ਕਰਨਾ। ਅਤੇ ਕਹਿੰਦਾ ਮੈਂ ਜਾਣੀ ਕਿ ਲਾਸਟ ਪੁਆਇੰਟ 'ਤੇ ਫਿਰ ਮੈਨੂੰ ਜੱਜ ਕਹਿੰਦਾ ਵੀ ਚੱਲ ਤੈਨੂੰ ਇੱਕ ਪੁਆਇੰਟ 'ਤੇ ਛੱਡ ਦਿੰਦੇ ਹਾਂ। ਅਤੇ ਉਹ ਸਟੋਰੀ ਸੁਣਾਉਣ ਲੱਗ ਗਿਆ, ਕਹਿੰਦਾ ਮੈਂ ਇੱਥੋਂ ਗਿਆ ਆਪਣੇ ਫਾਰਮ 'ਤੇ, ਤਾਂ ਮੈਂ ਓਵਰਟੇਕ ਕੀਤਾ, ਤਾਂ 110 ਦੀ ਸਪੀਡ 'ਤੇ, ਤਾਂ 120 'ਤੇ ਓਵਰਟੇਕ ਕਰਕੇ ਮੈਂ ਫਿਰ ਸਪੀਡ 'ਤੇ ਆ ਗਿਆ। 35 ਕਿਲੋਮੀਟਰ ਕਹਿੰਦਾ ਅਸੀਂ ਜਾਈ ਗਏ 4-5 ਜਣੇ, ਅਤੇ ਮੇਰੇ ਪਿੱਛੇ ਪੁਲਿਸ ਵਾਲਾ ਵੀ ਸੀ, ਉਹ ਵੀ 19 ਸਪੀਡ 'ਤੇ ਓਵਰਟੇਕ ਕਰਕੇ ਵਾਪਸ ਆਇਆ। ਜਦੋਂ ਮੈਂ ਕਹਿੰਦਾ ਫਾਰਮ ਵੱਲ ਨੂੰ ਮੁੜਨ ਲੱਗਾ, ਧੋਕਾ ਉਹਨੇ ਮੈਨੂੰ ਰੋਕ ਲਿਆ। ਅਤੇ ਮੈਂ ਕਿਹਾ ਕਿਉਂ ਰੋਕਿਆ? ਕਹਿੰਦਾ ਤੂੰ ਜੀ 35 ਕਿਲੋਮੀਟਰ ਪਿੱਛੇ ਨਾ ਓਵਰਟੇਕ ਕੀਤਾ ਸੀ, ਉਦੋਂ ਤੇਰੀ ਸਪੀਡ ਸੀਗੀ 120 ਕਿਲੋਮੀਟਰ, ਤਾਂ ਕਰਕੇ ਤੈਨੂੰ ਹੁਣ ਮੈਂ ਫਾਈਨ ਕਰਨਾ। ਉਹ ਕਹਿੰਦਾ ਮੈਂ ਮਿੰਨਤਾਂ ਕਰ ਹਟਿਆ, ਮੇਰਾ 1 ਪੁਆਇੰਟ ਰਹਿੰਦਾ, ਸਰਜਰੀਆਂ ਰੁਕ ਜਾਣੀਆਂ। ਕਹਿੰਦਾ ਨਾ 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 ਨਾ, ਕਹਿੰਦਾ ਫਿਰ ਤੁਸੀਂ ਵੀ ਤਾਂ 35 ਉਦੋਂ ਹੀ ਮੈਨੂੰ ਫਾਈਨ ਕਰਦਾ, ਤੂੰ 35 ਕਿਲੋਮੀਟਰ ਹੋਰ ਜਿਹੜੇ 4-5 ਬੰਦੇ ਸੀ ਉਹਨਾਂ ਨੂੰ ਨਹੀਂ ਫੋਲੋ ਕੀਤਾ, ਤੂੰ ਆਪ ਵੀ ਕੀਤਾ ਇਹ ਕੰਮ? ਉਹ ਨਹੀਂ ਜੀ ਮੰਨਿਆ, ਕਹਿੰਦੇ ਉਹਨੇ ਮੈਨੂੰ ਫਾਈਨ ਕਰਤਾ। ਕਹਿੰਦਾ ਮੈਂ ਕਿਹਾ ਵੀ ਮੈਂ ਹੁਣ ਇਹਨੂੰ ਚੈਲੰਜ ਕਰੂੰਗਾ ਕੋਰਟ ਦੇ ਵਿੱਚ। ਅਤੇ $1,000 ਸੀਗਾ ਫਾਈਨ, ਕੋਰਟ 'ਚ ਗਿਆ, ਕਹਿੰਦੇ ਜੱਜ ਮੰਨਿਆ ਹੀ ਨਹੀਂ, 6 ਮਹੀਨੇ ਵਾਸਤੇ ਮੈਨੂੰ ਲਾਇਸੈਂਸ ਕੈਂਸਲ ਕਰਾ ਤਾ, $2,000-3,000 ਸਿਰ ਪੈ ਗਿਆ। ਅਤੇ ਇਸ ਤਰ੍ਹਾਂ ਮਤਲਬ ਉਹਨੇ ਮੈਨੂੰ 15 ਮਿੰਟ ਸਟੋਰੀ ਸੁਣਾਈ ਆਪਣੀ, ਬੜਾ ਉਦਾਸ। ਮੈਂ ਕਿਹਾ ਭਰਾਵਾ ਦੁੱਖੜੇ ਤਾਂ ਮੈਂ ਤੇਰੇ ਕੋਲ ਲੈ ਕੇ ਆਇਆ ਆਪਣੇ ਸੁਣਾਉਣ ਨੂੰ, ਤੂੰ ਆਪਣੇ ਮੈਨੂੰ ਸੁਣਾਈ। ਮੈਂ ਕਿਹਾ ਚੱਲ, ਕਹਿੰਦਾ ਹੀ ਨਹੀਂ, ਕਹਿੰਦਾ ਮੈਂ ਤੇਰੇ ਨਾਲ ਗੱਲ ਕਰਕੇ ਰਿਲੀਫ ਫੀਲ ਕਰਦਾ। ਮੈਂ ਕਿਹਾ ਤੂੰ ਇੱਦਾਂ ਨਾ ਸੋਚ, ਤੂੰ ਇੱਦਾਂ ਸੋਚ ਵੀ ਤੁਹਾਨੂੰ ਇਕੱਠੇ ਰਹਿਣ ਦਾ ਮੌਕਾ ਮਿਲਿਆ ਹਸਬੈਂਡ ਵਾਈਫ ਨੂੰ, ਹੁਣ ਉਹ ਤੈਨੂੰ ਛੱਡਣ ਆਉਂਦੀ ਆ, ਤੇਰੀ ਵਾਈਫ ਤੈਨੂੰ ਲੈਣ ਆਉਂਦੀ ਆ, ਤੁਹਾਡੇ ਆਪਸ ਵਿੱਚ ਵਧੀਆ ਰਿਲੇਸ਼ਨ ਬਣ ਗਏ, ਤੂੰ ਆਰਾਮ ਕਰ, ਡੋਂਟ ਟੇਕ ਇਟ ਈਜ਼ੀ। ਅਤੇ ਮੈਂ ਕਿਹਾ ਕੌਨਫੀਡੈਂਸ ਵਧੇਗਾ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ। ਅਤੇ ਇਸ ਤਰ੍ਹਾਂ ਉਹਨੇ ਮੈਨੂੰ ਜਿਹੜੀਆਂ ਗੱਲਾਂ ਦੱਸੀਆਂ ਉਹਦੇ ਵਿੱਚ ਇਹ ਗੱਲ ਆਪਣੀ ਨਾਲ ਜੁੜਦੀ ਆ ਵੀ ਇਕੱਲਾ ਡਰਾਈਵਿੰਗ ਸੈਕਟਰ ਨਹੀਂ ਹੈਗਾ, ਹੋਰ ਸੈਕਟਰ ਨਹੀਂ ਹੈਗੇ, ਹਰ ਫੀਲਡ ਦੇ ਵਿੱਚ ਜਿਹੜੇ ਪੁਰਾਣੇ ਬੰਦੇ ਸੀ, ਜਿਹੜੇ ਵੈਲ ਟੂ ਡੂ ਸੀ, ਉਹ ਇਸ ਬਿਮਾਰੀ ਦੇ ਦਹਿਲ ਤੋਂ, ਡਰ ਤੋਂ ਡਰਦੇ ਉਹਨਾਂ ਨੇ ਕੰਮ ਛੱਡ ਦਿੱਤੇ। ਅਤੇ ਇੱਥੇ ਘਾਟ ਪਈ ਹੈ ਕਿ ਉਹ ਜਿਹੜਾ ਖਾਲੀ ਕੀਤਾ ਉਹਨਾਂ ਨੇ, ਉਹਨਾਂ ਨੂੰ ਭਰਨ ਵਾਸਤੇ ਫਰੈਸ਼ ਬੰਦੇ ਨਹੀਂ ਆ ਰਹੇ, ਮਾਈਗ੍ਰੇਸ਼ਨ ਨਹੀਂ ਹੋ ਰਹੀ। ਸੋ ਚਾਲ ਸਾਹਿਬ, ਇਹ ਇੱਕ ਬੋਟਮ ਫੈਕਟ ਹੈ ਕਿ ਵੈਲ ਟੂ ਡੂ ਬੰਦਿਆਂ ਨੇ ਕੰਮ ਕਰਨਾ ਛੱਡਿਆ ਹੋਇਆ ਇਹਨਾਂ ਫੀਲਡ।
ਬਿਲਕੁਲ ਜੀ ਬਿਲਕੁਲ, ਇਹ ਤੁਸੀਂ ਬਿਲਕੁਲ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਦੱਸੀ ਆ। ਇਹਦੇ ਵਿੱਚ ਰੀਜ਼ਨ ਇਹੀ ਹੈਗਾ ਕਿ ਜਿਹੜੇ ਪਹਿਲਾਂ ਤੋਂ ਪਹਿਲਾ ਸਟਾਫ ਸੀਗਾ ਜਿੱਦਾਂ, ਜਾਂ ਜਿਹੜੇ ਲੋਕ ਕੰਮ ਕਰ ਰਹੇ ਸੀ, ਉਹਨਾਂ ਨੇ ਜਦੋਂ ਇਹਦੇ ਚੋਂ ਉਹ ਗੈਪ ਜਿਹੜਾ ਆ ਗਿਆ, ਉਹਦੇ ਕਰਕੇ ਉਹਨੂੰ ਭਰਨ ਨੂੰ ਜਿਹੜਾ ਅਜੇ ਟਾਈਮ ਲੱਗੇਗਾ, ਤੇ ਉਹਦੇ ਕਰਕੇ ਇਹ ਸ਼ੋਰਟੇਜ ਜਿਹੜੀ ਸਾਰੀ ਆਪਾਂ ਨੂੰ ਜਾਂ ਇੰਪਲੋਇਰਸ ਨੂੰ ਜਾਂ ਆਮ ਲੋਕਾਂ ਨੂੰ ਉਹ ਮਹਿਸੂਸ ਹੋ ਰਹੀ ਹੈ, ਤੇ ਉਹਦਾ ਬੋਝ ਵੀ ਸਾਰਿਆਂ ਤੇ ਪੈ ਰਿਹਾ ਕਿ ਜਿੱਦਾਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਜਾਂ ਡਿਲੇ ਹੋ ਰਿਹਾ ਤੁਹਾਡੀਆਂ ਸਮਾਨ ਆਉਣ 'ਚ ਜਾਂ ਉਹ ਤੁਹਾਡੇ ਘਰ ਤੱਕ ਡਿਲੀਵਰ ਹੋਣ 'ਚ।
ਬੋਝ ਤਾਂ ਪੈਣਾ ਹੀ ਹੈ, ਹੁਣ ਗੁਰਿੰਦਰ ਭਾਜੀ ਕਹਿ ਰਹੇ ਨੇ, ਕਹਿੰਦੇ ਹੁਣ ਬੋਝ ਬੇਬੇ ਬਾਪੂ ਦੇ ਪੈਣਾ, ਜਦ ਇੰਡੀਆ ਤੋਂ ਆਊਗੇ ਤਾਂ ਚੱਪਲਾਂ ਲੈ ਕੇ ਆਉਣੇ ਫਿਰ ਉਦੋਂ। ਇਹ ਬੋਝ ਤਾਂ ਉਹਨਾਂ ਦੇ 20 ਕਿਲੋ ਭਾਰ ਜਿਹੜਾ ਆਉਣਾ ਉਹ 'ਚ ਪੈ ਗਿਆ ਚੱਪਲਾਂ ਦਾ, ਅਤੇ ਕੇਮਾਰਟ ਕਹਿੰਦਾ ਬੰਦ ਹੋ ਗਿਆ ਅਮਰੀਕਾ 'ਚ। ਅਤੇ ਚਲੋ, ਬਲਕੀਤ ਸਿੰਘ ਕੈਨਬਰਾ ਵਾਲੇ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਅਤੇ ਗੁਰਪ੍ਰੀਤ ਗਿੱਲ 9:15 ਸਾਡੇ ਨਾਲ ਜੁਆਇਨ ਕਰਨਗੇ, ਔਰ ਸਾਡੇ ਨਾਲ ਜੈਜ਼ ਪੌਲੀ ਵਾਲੇ ਸਾਡੇ ਸਤਿਕਾਰਤ ਭਾਜੀ ਜਸਜੋਤ ਸਿੰਘ ਬ੍ਰਿਸਬਨ ਵਾਲੇ ਜੁੜੇ ਨੇ। ਫਤਿਹ ਬੁਲਾਈ ਹੈ, ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਸੋ ਚਾਲ ਸਾਹਿਬ ਉਸ ਤੋਂ ਬਾਅਦ ਕਿਹੜੀ ਖਬਰ ਆਪਾਂ?
ਉਸ ਤੋਂ ਬਾਅਦ ਆਪਾਂ ਇੱਕ ਜਿਹੜਾ ਭਖਦਾ ਮਸਲਾ ਜੀ ਵੀ ਇੰਡੀਆ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਆਂ ਕ੍ਰਾਈਸਿਸ ਚ, ਤੁਹਾਨੂੰ ਪਤਾ ਹੀ ਹੈ ਕਿ ਇਕਨੋਮਿਕ ਕ੍ਰਾਈਸਿਸ ਚ ਜਾ ਰਹੀਆਂ ਵਾ, ਤੇ ਸ਼੍ਰੀਲੰਕਾ ਕਾਫੀ ਜ਼ਿਆਦਾ ਸਟਰਗਲ ਕਰ ਰਿਹਾ ਵਾ, ਤੇ ਪਾਕਿਸਤਾਨ ਵੀ ਬਸ ਉਸੇ ਲਹਿ ਦੇ ਉੱਤੇ ਆ। ਪਾਕਿਸਤਾਨ ਦੇ ਵਿੱਚ ਵੀ ਜੀ ਏਦਾਂ ਦੇ ਹਾਲਾਤ ਹੀ ਬਣੇ ਹੋਏ ਆ, ਤੇ ਸ਼੍ਰੀਲੰਕਾ ਨੂੰ ਹੁਣ ਇੰਡੀਆ ਨੇ $400 million ਦੀ ਹੋਰ ਕ੍ਰੈਡਿਟ ਲਾਈਨ ਦਿੱਤੀ ਆ ਵੀ ਤੁਸੀਂ ਜਿੱਦਾਂ $ ਜਾਂ ਕਿਉਂਕਿ ਫੋਰਨ ਐਕਸਚੇਂਜ ਕਰੰਸੀ ਦੀ ਉੱਥੇ ਇੰਨੀ ਜ਼ਿਆਦਾ ਘਾਟ ਆ ਕਿ ਉਹ ਜਿਹੜੀਆਂ ਰੋਜ਼ਮਰਾ ਦੀਆਂ ਲੋਕਾਂ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਜਿਹਦੇ ਚ ਮੈਡੀਸਨ ਹੈਗੇ ਆ ਜਾਂ ਫਿਊਲ ਹੈਗਾ ਵਾ ਜਾਂ ਖਾਣ ਪੀਣ ਦੀਆਂ ਚੀਜ਼ਾਂ ਵਾ, ਉਹ ਵੀ ਬਾਏ ਕਰਨ ਲਈ ਉਹਨਾਂ ਕੋਲ ਨਾ ਤਾਂ $ ਦਾ ਤੇ ਨਾ ਹੀ ਉਹਨਾਂ ਕੋਲ ਯੂਰੋਜ਼ ਹੈਗੇ ਆ।
ਅੱਛਾ,
ਸੋ ਇੰਡੀਆ ਨੇ ਉਹਨਾਂ ਦੀ ਹੋਰ ਹੈਲਪ ਕੀਤੀ ਆ ਵੀ ਅਸੀਂ ਤੁਹਾਨੂੰ $400 million ਦੀ ਕ੍ਰੈਡਿਟ ਲਾਈਨ ਦਿੰਦੇ ਹਾਂ ਤੇ ਤੁਸੀਂ ਚਾਹੇ $ ਉਹਦੇ ਚੋਂ ਵਿਡਰਾਅ ਕਰ ਲਓ ਜਾਂ ਯੂਰੋ ਕਰ ਲਓ ਜਾਂ ਇੰਡੀਅਨ ਰੂਪੀ ਚ ਵੀ ਜੇ ਤੁਸੀਂ ਸਾਡੀ ਕੰਟਰੀ ਤੋਂ ਕੁਝ ਖਰੀਦਣਾ ਤੇ ਤੁਸੀਂ ਉਹ
ਵੀ ਲੈ ਲਓ,
ਪੇ ਕਰ ਸਕਦੇ ਹਾਂ।
ਚਲ ਸਾਹਿਬ ਇਹ ਸਿਚੁਏਸ਼ਨ ਆਈ ਕਿੱਦਾਂ ਸ਼੍ਰੀਲੰਕਾ?
ਬੜਾ ਇਹ ਸਿਚੁਏਸ਼ਨ ਜੀ ਹੌਲੀ ਹੌਲੀ ਜਿੱਦਾਂ ਇਹ ਬਿਲਡ ਅਪ ਹੋਈ ਆ, ਜਿੱਦਾਂ ਜਿਹੜੇ ਇਹਨਾਂ ਦੇ ਪ੍ਰੈਜੀਡੈਂਟ ਬਣੇ ਹੀ ਕੁਝ ਉਹਨਾਂ ਦੀਆਂ ਓਦਾਂ ਦੀਆਂ ਗਲਤ ਪਾਲਿਸੀਆਂ ਕਿ ਇੱਕ ਤੇ ਜੀ ਜਿਹੜਾ ਕਿ ਅਸੀਂ ਔਰਗੈਨਿਕ 2021 ਚ ਉਹਨਾਂ ਨੇ ਡਿਸੀਜਨ ਲਿਆ ਵੀ ਔਰਗੈਨਿਕ ਖੇਤੀ ਤੇ ਅਸੀਂ ਜਾਣਾ, ਪਲੱਸ ਜਿਹੜੇ ਆਪਾਂ ਪਹਿਲਾਂ ਹੀ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੇ ਵਾਅਦੇ ਤੁਸੀਂ ਪੂਰੇ ਨਹੀਂ ਕਰ ਸਕਦੇ ਉਹ ਪੋਲੀਟੀਸ਼ੀਅਨਾਂ ਨੂੰ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ। ਇਹਨਾਂ ਨੇ ਟੈਕਸ ਕੱਟ ਦੀ ਵੀ ਗੱਲ ਕੀਤੀ ਵੀ ਅਸੀਂ ਟੈਕਸ ਘਟਾ ਦਾਂਗੇ, ਪਰ ਇਹ ਨਹੀਂ ਕੀਤਾ ਕਿ ਉਹ ਪੋਲਿਸੀ ਨੂੰ ਅਸੀਂ ਫੰਡ ਕਿੱਥੋਂ ਕਰਾਂਗੇ, ਜੇ ਇੱਕ ਜਗ੍ਹਾ ਦੇ ਉੱਤੋਂ ਟੈਕਸ ਘਟਣਗੇ ਤੇ ਉਹ ਪੈਸੇ ਆਉਣਗੇ ਕਿੱਥੋਂ ਸਾਰੀ ਕੰਟਰੀ ਨੂੰ ਚਲਾਉਣ ਦੇ ਲਈ। ਤੇ ਪਲੱਸ ਇਹਨਾਂ ਨੂੰ ਪਹਿਲਾਂ ਵੀ ਵਾਰਨ ਕੀਤਾ ਗਿਆ ਸੀ ਇਹਨਾਂ ਦੀ ਕ੍ਰੈਡਿਟ ਲਾਈਨ ਦੇ ਉੱਤੇ ਜੀ ਕਿ ਤੁਸੀਂ ਜਿਹੜੀਆਂ ਫ੍ਰੀ ਦੀਆਂ ਸਬਸਿਡੀਜ਼ ਪੂਰ ਦੇ ਉੱਤੇ ਲੋੜ ਤੋਂ ਵੱਧ ਦਿੱਤੀਆਂ ਹੋਈਆਂ ਉਹਨਾਂ ਨੂੰ ਕੰਟਰੋਲ ਕਰੋ
ਜੀ,
ਤੇ ਉਹਨਾਂ ਨੂੰ ਬੰਦ ਕਰੋ ਤੇ ਫ੍ਰੀ ਦੀ ਆਦਤ ਜਿਹੜੀ ਆ ਉਹ ਲੋਕਾਂ ਨੂੰ ਹੋਰ ਨਾ ਪਾਓ। ਇਹ ਸਾਰੀਆਂ ਚੀਜ਼ਾਂ ਜੀ ਇਹਨਾਂ ਦੀ ਇਕੋਨਮੀ ਨੂੰ, ਪਲੱਸ ਕੋਵਿਡ ਟੂਰਿਜ਼ਮ ਉੱਥੇ ਗਿਆ ਨਹੀਂ ਆ, ਇਹ ਫਿਊਲ ਕਰਦਾ 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 ਅੱਜ ਸ਼੍ਰੀਲੰਕਾ ਇਸ ਪੁਆਇੰਟ ਤੇ ਆ ਕੇ ਲੱਗਿਆ।
ਚਲ ਸਾਹਿਬ ਇਹ ਚਾਈਨਾ ਦਾ ਕਿੰਨਾ ਖਾਤਾ ਹੈ? ਚਾਈਨਾ ਤੋਂ ਵੀ ਕਹਿੰਦੇ ਪੈਸੇ ਲੈ ਕੇ ਇਹਨਾਂ ਨੇ ਪੋਰਟ ਬਣਾਏ।
ਹਾਂਜੀ, ਉਹ ਜਿਹੜੀ ਗੱਲ ਹੈ ਜੀ ਉਹ ਇੰਨੀ ਕੀ ਆ ਕਿ ਜਿੰਨੀ ਕੁ ਜਿੱਦਾਂ ਮਤਲਬ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਪਿੱਛੇ ਜੇ ਰੌਲਾ ਚੱਲਦਾ ਸੀ ਵੀ ਸਾਰੇ ਜਿਹੜੀ ਫੋਰਨ ਬਾਇਰ ਘਰ ਆ ਜਿਹੜੇ ਆ ਉਹ ਚਾਈਨੀਜ਼ ਹੀ ਖਰੀਦੀ ਜਾ ਰਹੇ ਆ, ਪਰ ਜਦੋਂ ਉਹਦਾ ਡਾਟਾ ਕੱਢ ਕੇ ਦੇਖੀਏ ਤਾਂ ਉਹਦੇ ਤੇ USA ਤੇ UK ਦੇ ਲੋਕ ਜ਼ਿਆਦਾ ਸੀਗੇ।
ਅੱਛਾ,
ਸੋ ਇਸੇ ਤਰ੍ਹਾਂ ਹੀ ਸਿਰਫ 10% ਕ੍ਰੈਡਿਟ ਲਾਈਨ ਉਹਨਾਂ ਨੇ ਉਹਦੇ ਕੋਲੋਂ ਚਾਈਨਾ ਤੋਂ ਲਿਆ ਆ ਵਾ, ਜਦਕਿ 11% ਜਪਾਨ ਤੋਂ ਉਹਨਾਂ ਕੋਲ ਉਹਨਾਂ ਦੇ ਸਿਰ ਤੇ ਜ਼ਿਆਦਾ ਕਰਜ਼ਾ ਆਇਆ ਜੀ।
ਅੱਛਾ, ਚਾਈਨਾ ਦਾ ਬਦਨਾਮ ਹੀ ਆ।
ਚਾਈਨਾ ਬਦਨਾਮ ਹੀ ਆ ਕਿ ਵੀ ਉਹਨਾਂ ਕੋਲੋਂ ਜਾਂ ਉਹ ਇਸ ਕੰਟਰੀ ਨੂੰ ਬਾਏ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ। ਸੋ ਇਹਦੇ ਵਿੱਚ ਕੋਈ ਬਹੁਤੇ ਜ਼ਿਆਦਾ ਸੱਚਾਈ ਨਹੀਂ ਹੈਗੀ ਕਿਉਂਕਿ ਦੂਜੀਆਂ ਕੰਟਰੀਆਂ ਦੀ ਕ੍ਰੈਡਿਟ ਏਸ਼ੀਅਨ ਬੈਂਕ ਜਿਹੜੀ ਹੈਗੀ ਆ ਜੀ ਔਨ ਕਰਦੀ ਹੈ ਏਸ਼ੀਆ 'ਚ, ਉਹਦੇ ਤੋਂ ਵੀ ਉਹਨਾਂ ਨੇ ਕਾਫੀ ਜ਼ਿਆਦਾ ਲੋਨ ਜਿੱਦਾਂ ਲਿਆ ਹੋਇਆ ਵਾ। ਇਹ ਜਿਹੜੀ ਔਰਗੈਨਿਕ ਖੇਤੀ ਬਾਰੇ ਜਿਹੜਾ ਇਹਨਾਂ ਦਾ ਡਿਸੀਜਨ ਸੀ ਇਹਦੇ 'ਤੇ ਤਾਂ ਤੁਸੀਂ ਥੋੜ੍ਹਾ ਜ਼ਿਆਦਾ ਹੋਰ ਦੱਸ ਸਕਦੇ ਹਾਂ ਵੀ ਇਹ ਕਿੱਦਾਂ ਇਹ ਕੀ ਹੈਗਾ ਜੀ ਅਤੇ ਕਿੰਨਾ ਕਿਹਦੇ 'ਚ ਸੱਚਾਈ ਆ ਅਤੇ ਕੀ
ਨਹੀਂ। ਔਰਗੈਨਿਕ ਖੇਤੀ ਬਾਰੇ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਪ੍ਰੋਗਰਾਮਾਂ ਦੇ ਵਿੱਚ ਕਿ ਇਹ ਕਮਰਸ਼ਲੀ ਵਾਇਬਲ ਨਹੀਂ ਹੈਗੀ ਜੇ ਟਰੂ ਔਰਗੈਨਿਕ ਖੇਤੀ ਕਰਨੀ ਹੈ ਨਾ, ਅਤੇ ਇਹ ਵਾਇਬਲ ਨਹੀਂ ਹੈਗੀ। ਮੈਂ ਬਹੁਤ ਦੇਰ ਪਹਿਲਾਂ ਤੋਂ ਵੀ ਦੱਸਦਾ ਵੀ ਆਇਆ, ਪੜ੍ਹਦਾ ਵੀ ਆਇਆ, ਅਤੇ ਦੇਖੋ ਜਦੋਂ ਆਸਟ੍ਰੇਲੀਆ ਦੇ ਵਿੱਚ ਆਮਦ ਹੋਈ ਹੈ ਨਾ, ਕਿਤੇ ਵੀ ਜਾਂਦੇ ਹਾਂ ਆਪਾਂ, ਕਿਤੇ ਕੋਲੋਨੀ ਬਣਾਉਂਦੇ ਹਾਂ ਜਾਂਦੇ ਹਾਂ, ਤਾਂ ਜਿਹੜਾ ਫੂਡ ਸਿਕਿਉਰਿਟੀ ਆ ਖਾਣਾ ਪੀਣਾ ਉਹ ਤਾਂ ਪਹਿਲਾਂ ਹੈ ਨਾ। ਬੰਦਾ ਤਾਂ ਹੁਣ ਦੇਖੋ ਮਾਰਸ 'ਤੇ ਜਾਣਾ, ਚੰਦ 'ਤੇ ਜਾਣਾ, ਅਤੇ ਇਹ ਕੀ ਕਰ ਰਿਹਾ, ਰੋਕਟ ਤਾਂ ਚਲੇ ਗਏ ਆ, ਸਾਰਾ ਕੁਝ ਚਲੇ ਗਿਆ, ਉੱਥੇ ਇੱਕ ਬੰਦਾ ਕਿਉਂ ਨਹੀਂ ਜਾ ਰਿਹਾ? ਬੰਦਾ ਇਸ ਕਰਕੇ ਨਹੀਂ ਜਾ ਰਿਹਾ ਕਿ ਕਿੰਨਾ ਕੁ ਖਾਣਾ ਨਾਲ ਲੈ ਕੇ ਇੱਥੋਂ ਚੱਲ ਜਾਓਗੇ। ਉੱਥੇ ਲੋਕਲ ਉਸ ਗ੍ਰਹਿ ਦੇ ਉੱਤੇ ਕੋਈ ਇੱਦਾਂ ਦੇ ਵਸੀਲਾ ਬਣਾਉਣਾ ਪਊਗਾ ਜਿੱਥੇ ਫੂਡ ਗਰੋ ਹੋਊਗਾ, ਅਤੇ ਫਿਰ ਜਾ ਕੇ ਉੱਥੇ ਬੰਦਾ ਲੌਂਗ ਟਰਮ ਰਹਿ ਸਕਦਾ ਆ। ਇਸੇ ਕਰਕੇ ਜਿਹੜੇ ਨਾਸਾ ਦੇ ਵਿਗਿਆਨੀ ਹੈ ਜਾਂ ਜਿਹੜੇ ਅੰਤਰਿਕਸ਼ ਵਿਗਿਆਨੀ ਹੈ ਉਹ ਪਹਿਲਾਂ ਉੱਥੇ ਪਲਾਂਟ ਲਾ ਕੇ ਦੇਖਦੇ ਨੇ, ਕੁੱਤੇ ਬਿੱਲਿਆਂ ਨੂੰ ਭੇਜਦੇ ਨੇ ਵੀ ਦੇਖਦੇ ਕਿੰਨੀ ਦੇਰ ਰਹਿੰਦਾ ਆ, ਪਲਾਂਟ ਕਿੱਦਾਂ ਗਰੋ ਕਰਦੇ। ਇਸੇ ਤਰ੍ਹਾਂ ਜਦੋਂ ਆਪਾਂ ਨਵੇਂ ਥਹਿ ਜਾਂਦੇ ਹਾਂ ਨਾ, ਆਪਾਂ ਫੂਡ ਸੋਰਸ ਕਰਕੇ ਹੀ ਜਾਂਦੇ ਹਾਂ, ਪਾਣੀ ਔਰ ਅੰਨ ਕਰਕੇ। ਅਤੇ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਤਾਂ ਮੈਂ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਜਦੋਂ ਸੈਟਲਮੈਂਟ ਸ਼ੁਰੂ ਹੋਈ ਤਾਂ 13 ਬੰਦਿਆਂ ਦੇ ਪਿੱਛੇ ਇੱਕ ਫਾਰਮਰ ਦੀ ਲੋੜ ਸੀ, ਇੱਕ। ਸੋ ਇੱਕ ਬੰਦਾ 13 ਬੰਦਿਆਂ ਨੂੰ ਆਸਟ੍ਰੇਲੀਆ 'ਚ ਪਾਪੂਲੇਸ਼ਨ ਨੂੰ ਫੀਡ ਕਰ ਰਿਹਾ ਸੀਗਾ, ਜਿਹੜਾ ਕਿ ਬਹੁਤ ਘੱਟ ਬੰਦੇ ਆ ਇਹ, ਪਰ ਮੁਕਾਬਲੇ ਦੇ ਵਜੋਂ ਪੰਜਾਬ ਜਿਹੜਾ ਸੀ ਉਦੋਂ ਉਹ ਤੁਸੀਂ ਦੇਖੋ ਕਿ ਪੂਰੇ ਪਿੰਡ ਦਾ ਪਿੰਡ ਕੁਛ ਜੱਟ ਪਰਿਵਾਰ ਜਿਹੜੇ ਉਹ ਫੀਡ ਕਰਦੇ, ਪਰ ਇੱਦਾਂ ਨਹੀਂ, ਉਹਨਾਂ ਦੇ ਨਾਲ ਸਹਾਇਕ ਪਰਿਵਾਰ ਕਿੰਨੇ ਹੁੰਦੇ ਸੀ, ਤਰਖਾਣ ਪਰਿਵਾਰ, ਲੁਹਾਰ, ਸਾਰੇ ਉਹ ਜਿਹੜੇ ਟੀਮ ਵਰਕ ਕਰਦੇ ਹੁੰਦੇ ਸੀ, ਹੈ ਨਾ। ਹੁਣ ਆਸਟ੍ਰੇਲੀਆ ਦੇ ਵਿੱਚ 13 ਬੰਦੇ ਸੀਗੇ, ਹੌਲੀ ਹੌਲੀ ਜਿਹੜੇ ਅੰਕੜੇ ਇਹ ਆਏ ਆ ਵੀ 1960 ਦੇ ਵਿੱਚ ਜਿਹੜਾ ਇਹਨਾਂ ਦਾ ਸਰਵੇ ਵਗੈਰਾ ਕੀਤਾ ਗਿਆ ਸੀ ਤੇ ਤਕਰੀਬਨ 155 ਤੱਕ ਇਹ ਐਵਰੇਜ ਪਹੁੰਚ ਚੁੱਕੀ ਸੀ। ਇੱਕ ਫਾਰਮਰ 155 ਬੰਦਿਆਂ ਨੂੰ ਫੀਡ ਕਰਨ ਲੱਗ ਗਿਆ ਸੀਗਾ ਤੇ ਹਾਂ, ਤੇ ਹੁਣ ਜਿਹੜੇ ਅੰਕੜੇ ਨੇ ਅੱਜ ਦੇ ਉਹ ਤਕਰੀਬਨ 350-400 ਦੇ ਕਰੀਬ ਫੀਡ ਕਰਦਾ ਇੱਕ ਇੱਕ ਫਾਰਮਰ, ਹੈ ਨਾ। ਤੇ ਇੰਡੀਆ ਦੇ ਵਿੱਚ ਵੀ ਤਕਰੀਬਨ ਸਿਮਿਲਰ ਹੈ, ਅਮੈਰੀਕਾ 'ਚ ਵੀ ਸਿਮਿਲਰ ਹੈ ਕਿ ਫਾਰਮਰ, ਇੰਡੀਆ 'ਚ ਥੋੜ੍ਹੇ ਡਾਇਨਾਮਿਕਸ ਹੋਰ ਨੇ ਪਰ ਇੱਥੇ ਜਿਹੜੇ ਨੇ ਸਕੇਲ ਲਾਰਜ ਆ, ਵੱਡਾ ਆ ਤੇ ਇੱਦਾਂ ਹੈ। ਹੁਣ ਤੁਸੀਂ ਦੇਖੋ ਜੇ ਔਰਗੈਨਿਕ ਜਾਣਾ ਹੈ ਨਾ, ਇਹ ਹੈਗੀ ਕਨਵੈਨਸ਼ਨਲ ਖੇਤੀ ਜਿੱਥੇ ਖਾਦਾਂ ਦੀ ਵੀ ਲੋੜ ਪੈਂਦੀ ਹੈ, ਦਵਾਈਆਂ ਦੀ ਵੀ ਲੋੜ ਪੈਂਦੀ ਆ, ਜਿੱਥੋਂ ਦੇਖੋ ਪਹਿਲਾਂ ਘਾਹ ਕੱਢਣਾ ਹੱਥੀਂ ਕੱਢਣਾ, ਕੱਢ ਨਹੀਂ ਸਕਦੇ, ਹੁਣ ਉੱਥੇ ਦਵਾਈ ਪਾ ਦਿੰਦੇ ਆ ਟਰੈਕਟਰ ਦੇ ਨਾਲ, ਹੈ ਨਾ, ਅਤੇ ਉਹ ਐਕਚੁਅਲੀ ਬੰਦਿਆਂ ਨੂੰ ਹੀ ਰਿਪਲੇਸ ਕਰ ਰਹੇ ਨੇ। ਹੁਣ ਆਸਟ੍ਰੇਲੀਆ ਦੇ ਵਿੱਚ ਟ੍ਰੈਂਡ ਇਹ ਚੱਲ ਰਿਹਾ ਅਮੈਰੀਕਾ 'ਚ ਕਿ ਉਹ ਦਵਾਈਆਂ ਦੀ ਸੇਫਟੀ ਵੱਲ ਨੂੰ ਧਿਆਨ ਕੀਤਾ ਜਾ ਰਿਹਾ, ਮਕੈਨੀਕਲ ਵੱਲ ਨੂੰ ਧਿਆਨ ਕੀਤਾ ਜਾ ਰਿਹਾ, ਜਿਹੜੀ ਗੋਡੀ ਆ ਉਹ ਮਕੈਨੀਕਲ ਕੀਤੀ ਜਾ ਰਹੀ ਆ ਦਵਾਈਆਂ ਪਾਉਣ ਦੀ ਬਜਾਏ, ਜਾਂ ਹੋਰ ਨਵੇਂ ਨਵੇਂ ਇਹੋ ਜਿਹੇ ਮੈਥਡ ਆ ਰਹੇ ਨੇ ਜਿੱਦਾਂ ਸਟੀਮ ਆ ਰਹੀ ਆ ਭਾਫ਼ ਦੇ ਨਾਲ ਜਿਹੜੇ ਮਾਰੇ ਜਾ ਰਹੇ ਨੇ ਘਾਹ ਫੂਸ, ਹੈ ਨਾ। ਸੋ
ਹਾਂਜੀ ਹਾਂਜੀ,
ਉਹ ਵੀ ਇੱਕ ਤਰ੍ਹਾਂ ਨਾਲ ਔਰਗੈਨਿਕਲ ਨੂੰ ਵੱਧ ਰਿਹਾ ਕੰਮ, ਪਰ ਪ੍ਰੋਡਕਸ਼ਨ ਨਹੀਂ ਘੱਟ ਰਹੀ, ਖਾਦਾਂ ਜਿਹੜੀਆਂ ਬੜੀਆਂ ਔਰਗੈਨਿਕ ਟਾਈਪ ਬਣੀਆਂ ਜਾ ਰਹੀਆਂ। ਪਰ ਜੇ ਆਪਾਂ ਟੋਟਲੀ ਔਰਗੈਨਿਕ ਕਰਨਾ ਜਿੱਦਾਂ ਸ਼੍ਰੀਲੰਕਾ ਨੇ ਕੀਤਾ ਜਾਂ ਇੰਡੀਆ 'ਚ ਕਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਐਵਰੇਜ ਚਾਲ ਸਾਹਿਬ 13 ਤੇ ਹੀ ਆ ਜਾਣੀ ਆ ਮੁੜ ਕੇ ਇੱਕ ਬੰਦੇ ਦੀ, ਕਿਉਂਕਿ ਸਾਰਾ ਕੰਮ ਫਿਜ਼ੀਕਲ
ਥੋੜੀ ਰਿਵਰਸ ਹੀ ਚਲੀ ਜਾਵੇ।
ਹਾਂ, ਇਹ ਤੋਂ ਵੀ ਰਿਵਰਸ ਹੀ ਜਾਣੀ ਆ, ਤੇ ਉਹ ਇਹ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਇਹ ਵਾਇਬਲ ਨਹੀਂ ਹੈਗਾ। ਇੱਕ ਕਿਸਾਨ ਜਿਹੜਾ ਆ ਉਹ ਮੈਨੂੰ ਲੱਗਦਾ 13-14 ਦਾ ਉਹਦੇ ਘਰੇ ਜੀ ਹੋਣੇ ਆ, ਚਾਚੇ ਤਾਏ ਪਾ ਕੇ, ਉਹ ਇੱਕ ਬੰਦਾ ਆਪਣੇ ਪਰਿਵਾਰ ਨੂੰ ਹੀ ਮਸੀਂ ਫੀਡ ਕਰ ਸਕਦਾ, ਲੈਟ ਲਾਉਣ ਕੇ ਉਹਨੇ ਸ਼ਹਿਰੀ ਜਿਹੜੀ ਬਸੋਂ ਹੈ, ਅਰਬਨ ਪਾਪੂਲੇਸ਼ਨ, ਉਹਨੂੰ ਕਿੱਦਾਂ ਫੀਡ ਕਰੂਗੇ, ਉਹ ਸਾਰੀ ਦਾ ਡਿਪੈਂਡੈਂਟ ਹੈ, ਠੀਕ ਹੈ ਨਾ। ਇੱਕ ਪਿੰਡ ਸੈਲਫ ਸਫੀਸ਼ੀਐਂਟ ਹੋ ਸਕਦਾ ਹੈ ਔਰਗੈਨਿਕ ਦੇ ਵਿੱਚ, ਕੋਈ ਪ੍ਰੋਬਲਮ ਨਹੀਂ, ਪਰ ਜਿਹੜੇ ਉਹ ਪਿੰਡ ਨੇ ਉਹ ਆਪ ਸੈਲਫ ਸਫੀਸ਼ੀਐਂਟ ਹੋ ਗਏ, ਜਿਹੜੇ ਉਹ 4-4, 5-5 ਲੱਖ ਦੀ ਆਬਾਦੀ ਵਾਲੇ ਸ਼ਹਿਰ ਹੈ, ਉਹਨਾਂ ਨੂੰ ਕੌਣ ਖਾਣਾ ਦਏਗਾ, ਹੈ ਨਾ। ਉਨੇ ਹੀ ਖੇਤਾਂ 'ਚੋਂ ਪ੍ਰੋਡਕਸ਼ਨ ਬਹੁਤ ਘੱਟ ਜਾਏਗੀ। ਸੋ ਇਹ ਜਿਹੜਾ ਮਾਡਲ ਹੈ ਇਹ ਹੈਗੇ ਚੋਚਲੇ ਅਮੀਰਾਂ ਦੇ, ਯੂਰਪੀਅਨ ਦੇਸ਼ਾਂ ਦੇ, ਉਹ ਇਹ ਚੀਜ਼ਾਂ ਅਫੋਰਡ ਕਰ ਸਕਦੇ ਆ, ਨੋਟ ਦਾ ਕੰਟਰੀ ਲਾਈਕ ਇੰਡੀਆ ਔਰ ਏਸ਼ੀਅਨ ਕੰਟਰੀ ਜਾਂ ਸ਼੍ਰੀਲੰਕਾ ਸਪੈਸ਼ਲੀ, ਹੈ ਨਾ। ਅਤੇ ਇਹ ਇੱਕ ਕਹਿ ਲਓ ਕੋਈ ਯੂਟੋਪੀਅਨ ਜਾਂ ਖਿਆਲੀ ਟਾਈਪ ਜਿਹੜੇ ਨੇ ਲੈਕ ਆਫ ਵਿਜ਼ਨ ਦੇ ਲੀਡਰਸ਼ਿਪ ਹੈ। ਅਤੇ ਮੈਨੂੰ ਇਉਂ ਲੱਗਦਾ ਕਿ ਜਿਹੜੀਆਂ ਔਰਗੈਨਿਕ ਕੰਪਨੀਆਂ ਹੈ ਨਾ ਯੂਰਪੀਅਨ ਅਤੇ ਅਮੈਰੀਕਨ, ਉਹਨਾਂ ਨੇ ਇਹਨਾਂ ਨੂੰ ਕਿਤੇ ਘਪਲਾ ਕੀਤਾ ਆ, ਇਹਨਾਂ ਨੂੰ ਬ੍ਰੇਨ ਵਾਸ਼ ਕਰਕੇ ਆਪਣੇ ਸੌਦਾ ਵੇਚਿਆ ਮਹਿੰਗੇ ਦੇ ਵਿੱਚ, ਅਤੇ ਪ੍ਰੋਡਕਸ਼ਨ ਗਈ ਘੱਟ, ਅਤੇ ਉਹਦੇ ਨਾਲ ਫੂਡ ਸਪਲਾਈ, ਫੂਡ ਸ਼ੋਰਟੇਜ ਜਿਹੜੀ ਆ ਉਹ ਸਾਰੇ ਪਾਸੇ ਆ ਰਹੀ ਹੈ। ਅਤੇ ਇਹ ਅਨਸਸਟੇਨੇਬਲ ਹੈ, ਕਮਰਸ਼ਲੀ ਵਾਇਬਲ ਨਹੀਂ ਹੈਗਾ ਔਰਗੈਨਿਕ, ਕਿਉਂਕਿ ਉਨਾ ਭਾਅ ਮਿਲਦਾ ਨਹੀਂ ਹੈਗਾ। ਬਾਕੀ ਅੰਕੜੇ ਤੁਹਾਨੂੰ ਦੱਸ ਹੀ ਦਿੱਤੇ ਅਸੀਂ ਪੇ ਔਰਗੈਨਿਕ ਦਾ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਤੁਸੀਂ ਬਹੁਤ ਡਿਟੇਲ ਦੇ ਨਾਲ ਦੱਸਿਆ ਵੀ ਇਹ ਥੋੜੇ ਥੋੜੇ ਸਕੇਲ ਤੇ ਹੋ ਸਕਦਾ, ਕਿ ਜਿੱਦਾਂ ਪਿੰਡ ਲੈਵਲ ਤੇ ਜਾਂ ਇੱਕ ਪਰਿਵਾਰ ਲੈਵਲ ਤੇ ਹੋ ਸਕਦਾ, ਪਰ ਜੇ ਹੁਣ ਇਹਨੂੰ ਕਮਰਸ਼ੀਅਲ ਲੈਵਲ ਤੇ ਜਾਂ ਜਿੱਦਾਂ ਤੁਸੀਂ ਵੱਡੇ ਸ਼ਹਿਰਾਂ ਨੂੰ ਵੀ ਆਪਣੀ ਕੰਟਰੀ ਚ ਫੀਡ ਕਰਨਾ, ਤੇ ਉਹ ਤੇ ਉਹ ਇਹ ਗੱਲ ਹੋ ਨਹੀਂ ਸਕਦੀ, ਕਿਉਂਕਿ ਇਹ ਹੁਣ ਅੱਗੇ ਨਾਲੋਂ ਆਬਾਦੀ ਦਾ ਵੀ ਫਰਕ ਆ, ਜਿਹੜੇ ਅੰਕੜੇ ਆਪਾਂ ਪੁਰਾਣੇ ਦਿੱਤੇ ਆ ਉਹਦੇ ਨਾਲੋਂ ਤੇ ਹੁਣ 7 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਪਲੈਨਟ ਤੇ ਰਹਿ ਰਹੇ ਆ, ਤੇ ਉਹਨਾਂ ਨੂੰ ਫੀਡ ਵੀ ਕਿਸੇ ਤਰੀਕੇ
ਤੇ ਨਹੀਂ ਨਹੀਂ ਚਾਲ ਸਾਹਿਬ ਅਨਸਸਟੇਨੇਬਲ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਹੁਣ ਸ਼ੋਰਟੇਜ ਆਈ ਹੈ ਫੂਡ ਦੀ, ਮੈਂ ਬਹੁਤ ਵਾਰੀ ਸੋਚਦਾ ਹੁੰਦਾ ਕਿ ਬੰਦੇ ਨੇ ਆਪਣੇ ਜਿਹੜੇ ਗੁਣ ਨੇ, ਖਾਣਾ ਉਗਾਉਣਾ, ਖਾਣਾ ਇਕੱਠਾ ਕਰਨਾ, ਖਾਣਾ ਬਣਾਉਣਾ ਵੀ, ਉਹ ਤਿਆਗ ਦਿੱਤਾ ਆ, ਉਹ ਤਿਆਗ ਹੀ ਦਿੱਤਾ ਆ, ਟੋਟਲੀ ਅਸੀਂ ਡਿਪੈਂਡੈਂਟ ਹੋ ਗਏ ਹਾਂ। ਹੁਣ ਮੇਰੀ ਐਗਜ਼ਾਮਪਲ ਲਾ ਲਓ, ਮੈਨੂੰ ਸਿਰਫ ਚਾਹ ਬਣਾਉਣੀ ਆਉਂਦੀ ਆ, ਦੱਸੋ ਮੈਂ ਜੇ ਮਤਲਬ ਇਕੱਲਾ ਹੀ ਰਹਿ ਜਾ, ਮੈਂ ਚਾਹ ਬਣਾ ਕੇ ਪੀ ਸਕਦਾ, ਠੀਕ ਹੈ ਨਾ। ਉਹ 'ਚ ਠੀਕ ਆਪਾਂ ਖਾਣਾ ਉਗਾ ਲਾਂਗੇ, ਸਾਰਾ ਕੁਛ ਕਰ ਲਾਂਗੇ, ਮੈਂ ਤਾਂ ਫਿਰ ਖੇਤਾਂ 'ਚ ਰਹਿੰਦਾ, ਮੈਨੂੰ ਆਉਂਦੇ ਆ ਖਾਣੇ, ਮਤਲਬ ਬੂਟੇ ਲਾਉਣੇ ਸਾਰਾ ਕੁਛ ਆਉਂਦਾ। ਪਰ ਤੁਸੀਂ ਇਮੈਜਿਨ ਕਰੋ ਜਿਹੜੇ ਸ਼ਹਿਰ ਦੇ ਵਿੱਚ ਜਿੱਦਾਂ ਹਾਈ ਐਂਡ ਜੋਬਾਂ ਕਰਦੇ ਨੇ, ਲੋਇਰ ਕਰਦੇ ਨੇ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਟਮਾਟਰ ਜਿਹੜੇ ਨੇ ਉਹ ਮਿੱਟੀ ਦੇ ਵਿੱਚ ਲੱਗਦੇ ਜਾਂ ਬੂਟੇ ਦੇ ਉੱਤੇ ਲੱਗਦੇ, ਹੈ ਨਾ, ਆਲੂ ਬਾਹਰ ਲੱਗਦੇ ਜਾਂ ਹੇਠਾਂ ਲੱਗਦੇ ਆ। ਸੋ ਉਹਨਾਂ ਉਹ ਬੜੀ ਸਮੱਸਿਆ ਆ ਉਹਨਾਂ ਨੂੰ ਫੀਡ ਕਰਨਾ, ਉਹ ਕਿਉਂਕਿ ਉਹਨਾਂ ਦਾ ਜਿਹੜਾ ਨੈਚੁਰਲ ਇੰਸਟਿੰਕਟ ਹੈ ਹਿਊਮਨ ਦੀ ਉਹ ਗੁਆ ਚੁੱਕੇ ਨੇ। ਸੋ ਇਹ ਇੱਕ ਸਮੱਸਿਆ ਦਾ ਕਾਰਨ ਹੈ, ਅਤੇ ਕਿਤੇ ਲੰਬੀ ਚੌੜੀ ਗੱਲਬਾਤ ਕਰਾਂਗੇ। ਖੈਰ ਪ੍ਰੋਗਰਾਮ
ਇਹਦੇ 'ਚੋਂ ਇਹੀ ਗੱਲ ਨਿਕਲ ਕੇ ਆਉਂਦੀ ਆ ਵੀ ਚਲੋ ਆਪਾਂ ਆਪਣੀ ਕਮਿਊਨਿਟੀ 'ਚ ਜਾਂ ਆਪਣੇ ਆਪ 'ਚ ਤੇ ਇੰਨਾ ਕੁ ਸੁਧਾਰ ਕਰ ਸਕਦੇ ਹਾਂ ਕਿ ਆਪਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਇੰਨਾ ਕੁ ਕਰ ਦਈਏ ਕਿ ਜੇ ਉਹ ਕਿਸੇ ਲਈ ਨਹੀਂ ਖਾਣਾ ਬਣਾ ਸਕਦੇ ਤੇ ਘੱਟੋ ਘੱਟ ਆਪਣੇ ਲਈ ਬਣਾ ਕੇ ਤੇ ਆਪਣਾ ਢਿੱਡ ਤੇ ਭਰ ਸਕਣ।
ਬਿਲਕੁਲ ਬਿਲਕੁਲ,
ਇੰਨਾ ਕੁ ਜ਼ਰੂਰ ਆਪਾਂ ਨੂੰ ਸਾਰੇ ਪਰਿਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਚਾਹੇ ਉਹ ਆਪਣੇ ਬੱਚੇ ਹੋਣ, ਕੁੜੀ ਹੋਵੇ, ਮੁੰਡਾ ਹੋਵੇ, ਜਾਂ ਆਪਾਂ ਖੁਦ ਹੋਈਏ, ਤੇ ਜੇ ਆਪਾਂ ਨੂੰ ਕਦੀ ਜ਼ਰੂਰਤ ਪੈ ਜਾਂਦੀ ਆ ਤੇ ਆਪਾਂ ਆਪਣੇ ਆਪ ਨੂੰ ਉਹ ਖਾਣਾ ਬਣਾ ਕੇ ਆਪਣੇ ਆਪਣਾ ਢਿੱਡ ਜ਼ਰੂਰ ਭਰ ਸਕੀਏ, ਉਨੀ ਕੁ ਕੁਕਿੰਗ ਆਪਾਂ ਨੂੰ ਸਾਰਿਆਂ ਨੂੰ, ਜਾਂ ਕਿੱਦਾਂ ਇਹ ਸਾਰੇ ਰਿਸੋਰਸਿਸ ਆਉਂਦੇ ਆ, ਜਾਂ ਛੋਟੇ ਛੋਟੇ ਗਾਰਡਨ ਵੀ ਜਿੱਦਾਂ ਆਪਾਂ ਘਰਾਂ 'ਚ ਪਿੱਛੇ ਬਣਾਏ ਹੁੰਦੇ ਆ ਵੀ ਇਹ ਕਿੱਦਾਂ ਚੀਜ਼ਾਂ ਇਹ ਉੱਗਦੀਆਂ ਤੇ ਕੀ, ਮਤਲਬ ਉਹ ਇੱਕ ਤਰੀਕਾ ਹੀ ਆ, ਇੱਕ ਜ਼ਰੀਆ ਹੀ ਆ ਵੀ ਉਹਨਾਂ ਨੂੰ ਦੱਸਣ ਦਾ ਵੀ ਇਹ ਚੀਜ਼ ਨਾਲ ਆਪਾਂ ਕਿੱਦਾਂ ਸਰਵਾਈਵ ਕਰ ਸਕਦੇ।
ਚਲ ਸਾਹਿਬ, ਇਸੇ ਟੋਪਿਕ ਤੇ ਖਤਮ ਕਰਦੇ ਹੋਏ ਇੱਕ ਤੁਹਾਨੂੰ ਫੈਕਟ ਦੱਸਦਾ ਕਿ ਜਿੰਨੀ ਵਰਲਡ ਦੀ ਪਾਪੂਲੇਸ਼ਨ ਪ੍ਰੋਜੈਕਟ ਕੀਤੀ ਜਾ ਰਹੀ ਨੇ, ਹੁਣ ਇਸ ਵੇਲੇ 7 ਬਿਲੀਅਨ ਹੈ ਮੇਰੇ ਕੋਲ, 8-8.5 ਹੋ ਜਾਏਗੀ ਅਗਲੇ 50 ਸਾਲਾਂ 'ਚ, 9 ਵੀ ਹੋ ਜਾਏਗੀ, ਅਤੇ ਇਹ ਨਾ ਜਿੰਨਾ ਅਗਲੇ ਸਾਲ ਮਤਲਬ ਅਗਲੇ 10 ਸਾਲਾਂ ਦੇ ਵਿੱਚ ਜਾਂ 50 ਸਾਲਾਂ ਦੇ ਵਿੱਚ ਖਾਣਾ ਚਾਹੀਦਾ ਆ ਪਾਪੂਲੇਸ਼ਨ ਨੂੰ, ਦੁਨੀਆ ਦੀ ਨੂੰ, ਇਹ ਉਨਾ ਖਾਣਾ ਆ ਜਿੰਨਾ ਪਿਛਲੇ 10,000 ਸਾਲ ਦੇ ਵਿੱਚ ਟੋਟਲ ਉਗਾਇਆ ਗਿਆ। ਇਹ ਤੁਸੀਂ ਹਿਸਾਬ ਲਾ ਲਓ, ਇਹ ਫੈਕਟ ਹੈ ਵੀ ਜਿੰਨਾ ਖਾਣਾ ਅੱਜ ਤੋਂ ਪਿਛਲੇ 10,000 ਸਾਲ ਪਹਿਲਾਂ ਟੋਟਲ ਕੰਬਾਈਨਡ ਜਮ੍ਹਾਂ ਕਰ ਲਈਏ, ਇੰਨਾ ਉਗਾਇਆ ਗਿਆ ਤੇ ਖਾਧਾ ਗਿਆ, ਇੰਨਾ ਅਗਲੇ 50 ਸਾਲ ਦੇ ਵਿੱਚ ਸਿਰਫ ਚਾਹੀਦਾ। ਹੁਣ ਤੁਸੀਂ ਹਾਲ ਦੇਖ ਲਓ ਵੀ ਕੀ ਇਹ ਜਿਹੜੇ ਚੋਚਲੇ ਆ ਔਰਗੈਨਿਕ ਵਾਲੇ ਜਾਂ ਉਹ, ਹੈ ਨਾ, ਕੀ ਬੰਦਾ ਹਿਊਮੈਨਿਟੀ ਅਫੋਰਡ ਕਰ ਸਕਦੀ ਹੈ ਜੇ ਹਿਊਮਨ ਲਾਈਫ ਇੰਨੀ ਸਸਟੇਨ ਕਰਨੀ? ਪਹਿਲੀ ਗੱਲ ਤਾਂ ਇੰਨੀ ਪਾਪੂਲੇਸ਼ਨ ਧਰਤੀ ਦੇ ਉੱਤੇ ਬੋਝ ਹੈ, ਨਹੀਂ ਹੋਣੀ ਚਾਹੀਦੀ, ਹੈ ਨਾ। ਇਹ ਤਾਂ ਹੋਈ ਹੈ ਟੈਕਨੋਲੋਜੀਕਲ ਕਰਕੇ ਜਾਂ ਮਤਲਬ ਕਹਿ ਲਓ ਕਿ ਕੰਟਰੋਲ ਰਿਸੋਰਸਿਸ ਦੇ ਉੱਤੇ ਲੋਡ ਪੈ ਰਿਹਾ ਨਾ ਸਾਰਾ, ਤਾਂ ਨੇਚਰ ਦੇ ਉੱਤੇ, ਕੁਦਰਤ ਦੇ ਉੱਤੇ ਲੋਡ ਪੈ ਰਿਹਾ ਸਾਰਾ। ਸੋ ਇਹ ਇੱਕ ਫੈਕਟ ਸੀਗਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਤੇ
ਬਿਲਕੁਲ ਜੀ, ਇਹਦੇ ਰਿਲੇਟਡ ਹੀ ਉਹ ਗੱਲ ਇੱਕ, ਜਿੱਦਾਂ ਪਹਿਲਾਂ ਵੀ ਆਪਾਂ ਸੁਣਾਈ, ਮਤਲਬ ਕਾਫੀ ਟਾਈਮ ਹੋ ਗਿਆ, ਉਹ ਜਿੱਦਾਂ ਸ਼ਹਿਰ ਵਾਲਿਆਂ ਦੀ ਤੁਸੀਂ ਗੱਲ ਕੀਤੀ ਹੈ ਵੀ ਜਿੱਦਾਂ ਪਤਾ ਨਹੀਂ ਹੁੰਦਾ ਉਹ ਜਿਹੜਾ ਕੋਈ ਸ਼ਹਿਰ 'ਚ ਜੋਬ ਕਰਦਾ ਵੀ ਕਿੱਦਾਂ ਇੱਥੋਂ ਚੀਜ਼ਾਂ ਆ ਰਹੀਆਂ, ਤੇ ਉਹ ਕਿਤੇ ਸਬਜ਼ੀ ਮੰਡੀ ਚਲ ਜਾਂਦਾ ਸੀ ਤੇ ਉਹ ਉੱਥੋਂ ਨੇ ਮਿਰਚਾਂ ਲੈਣੀਆਂ ਹੁੰਦੀਆਂ।
ਅੱਛਾ।
ਤੇ ਉਹ ਮਿਰਚਾਂ ਵਾਲੇ ਇੱਕ ਬੰਨੇ ਉਹਨੇ ਹਰੀਆਂ ਮਿਰਚਾਂ ਵੀ ਰੱਖੀਆਂ ਹੁੰਦੀਆਂ ਤੇ ਇੱਕ ਬੰਨੇ ਲਾਲ ਵੀ ਰੱਖੀਆਂ ਹੁੰਦੀਆਂ, ਤੇ ਉਹ ਉਹਨੂੰ ਪੁੱਛਦਾ ਵੀ ਹਰੀਆਂ ਮਿਰਚਾਂ ਕਿੰਨੇ ਰੁਪਏ, ਤੇ ਉਹ ਕਹਿੰਦਾ ਜੀ ਇਹ 50 ਰੁਪਏ ਕਿਲੋ ਨੇ।
ਅੱਛਾ।
ਤੇ ਉਹ ਉਹਨੂੰ ਕਹਿੰਦਾ ਜੀ ਇਹ ਲਾਲ ਮਿਰਚਾਂ ਕਿੰਨੇ ਰੁਪਏ ਕਿਲੋ, ਤੇ ਉਹ ਉਹਨੂੰ ਕਹਿ ਦਿੰਦਾ ਜੀ ਇਹ 150 ਰੁਪਏ ਕਿਲੋ, ਤੇ ਕਹਿੰਦਾ ਤੁਸੀਂ ਮੂਰਖ ਜੋ, ਤੁਸੀਂ ਲਾਇਆ ਹੀ ਲਾਲ ਕਰੋ, ਤੁਸੀਂ ਜ਼ਰੂਰ ਹਰੀਆਂ ਲਾਉਣੀਆਂ ਵਾ।
ਨਹੀਂ ਨਹੀਂ, ਇਹ ਤਾਂ ਮਤਲਬ ਮਿਨਿਸਟਰ ਵੀ ਇੱਦਾਂ ਦੀਆਂ ਗੱਲਾਂ ਕਰ ਚੁੱਕੇ ਕਈ ਵਾਰੀ, ਪੰਜਾਬ ਦੇ ਐਗਰੀਕਲਚਰ ਮਿਨਿਸਟਰ ਦੇ,
ਉਹ ਸੀ ਲੋਕ ਨਹੀਂ ਨਾਲ ਜੁੜੇ,
ਉਹ ਨਵੇਂ ਸ਼ਹਿਰ ਆਇਆ ਸੀਗਾ ਐਗਰੀਕਲਚਰ ਮਿਨਿਸਟਰ, ਤੇ ਉਹ ਕਹਿੰਦਾ ਵੀ ਉੱਥੇ ਮਿੱਲ ਸੀਗੀ, ਕਹਿੰਦਾ ਜੀ ਜਿਹੜਾ ਕੀ ਕਰੀਏ ਗੰਨੇ ਦਾ ਭਾਅ ਨੀ, ਕਹਿੰਦਾ ਕਿੱਦਾਂ ਹੈ ਨੀ, ਕਹਿੰਦਾ ਜਿਹੜੀ ਜੀ ਬੀਜੜ ਆ ਉਹ ਸਸਤੀ ਵਿਕਦੀ ਆ, ਜਿਹੜੀ ਮੋਢਾ ਆ ਉਹ ਮਹਿੰਗਾ ਵਿਕਦਾ, ਕਹਿੰਦਾ ਫੇਰ ਮੋਢਾ, ਫੇਰ ਕਹਿੰਦਾ ਫਿਰ ਤੁਸੀਂ ਲਾਇਆ ਹੀ ਮੋਢਾ ਕਰੋ। ਹੁਣ ਮੈਂ ਆਪਣੇ ਦੱਸਦਾ, ਜਿਹੜੇ ਮਿੱਤਰ ਪਿਆਰੇ ਜਿਹਨਾਂ ਨੂੰ ਕਮਾਦ ਦਾ ਨਹੀਂ ਪਤਾ, ਬੀਜੜ ਹੁੰਦੀ ਹੈ ਪਹਿਲੇ ਸਾਲ ਦੀ ਕਮਾਦੀ, ਅਤੇ ਉਹਦੇ ਵਿੱਚ ਸ਼ੂਗਰ ਕੰਟੈਂਟ ਥੋੜ੍ਹਾ ਘੱਟ ਹੁੰਦਾ ਕਿਉਂਕਿ ਉਹਨੂੰ ਗਰੋ ਕਰਨ ਨੂੰ ਟਾਈਮ ਲੱਗਦਾ, ਜੜ੍ਹ ਇਸਟੈਬਲਿਸ਼ ਕਰਨ ਨੂੰ, ਅਤੇ ਉਹਦਾ ਭਾਰ ਵੀ ਘੱਟ ਹੁੰਦਾ, ਅਤੇ ਜਿਹੜੀ ਫਿਰ ਇੱਕ ਵਾਰੀ ਵੱਢ ਕੇ ਜਿਹੜੀ ਦੁਬਾਰਾ ਮੁੱਢ ਪੁੰਗਰਦੇ ਨੇ ਉਹਨੂੰ ਮੋਢਾ
ਕਹਿੰਦੇ,
ਮੁੱਢ ਵੱਜ ਜਾਂਦਾ ਉਹਨੂੰ ਮੋਢਾ ਕਹਿੰਦੇ, ਮਤਲਬ ਦੂਜੇ ਸਾਲ ਦਾ ਜਾਂ ਤੀਜੇ ਸਾਲ ਦਾ, ਅਤੇ ਉਹਦਾ ਜਿਹੜਾ ਉਹ ਛੇਤੀ ਗਰੋ ਇਹਦਾ ਵੱਡਾ ਵੀ ਹੁੰਦਾ ਅਤੇ ਉਹਦੇ 'ਚ ਸ਼ੂਗਰ ਕੰਟੈਂਟ ਵੀ ਜ਼ਿਆਦਾ ਹੁੰਦਾ, ਅਤੇ ਤਾਂ ਕਰਕੇ ਉਹ ਮਿਨਿਸਟਰ ਕਹਿੰਦਾ ਵੀ ਤੁਸੀਂ ਲਾਇਆ ਹੀ ਮੋਢਾ ਕਰੋ, ਤੁਸੀਂ ਬੀਜੜ ਲਾਇਆ ਹੀ ਨਾ ਕਰੋ। ਇਹ ਫੈਕਟ ਹੈ, ਦਿਸ ਇਜ਼ ਟਰੁੱਥ, ਹੈ ਨਾ। ਅਤੇ ਬਾਕੀ ਤਾਂ ਚਲੋ ਮਿਰਚਾਂ ਵਾਲੀ ਤਾਂ ਭਗਵੰਤ ਮਾਨ ਨੇ ਵੀ ਗੱਲ ਸੁਣਾਈ ਸੀਗੀ, ਪਰ ਉਹ ਚੇਂਜ ਕੀਤੀ ਸੀ। ਖੈਰ, ਇੱਧਰ ਸੈਲਫ ਸਸਟੇਨੇਬਿਲਟੀ ਦੀ ਗੱਲ ਆਉਂਦੀ ਹੈ ਤਾਂ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਮੈਨੂੰ ਵਿਆਹ ਹੋਣ ਤੋਂ ਪਹਿਲਾਂ ਇਕੱਲੀ ਚਾਹ ਬਣਾਉਣੀ ਹੀ ਆਉਂਦੀ ਸੀ, ਪਰ ਹੁਣ 8 ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੋ ਮਰਜ਼ੀ ਬਣਵਾ ਲਓ ਮੇਰੇ 'ਤੇ, ਮਾਤਾ ਜੀ ਨੇ ਕਦੇ ਰਸੋਈ ਵਿੱਚ ਜਾਣ ਨਹੀਂ ਸੀ ਦਿੱਤਾ ਮੈਨੂੰ। ਅਤੇ ਗੌਰਵ ਸ਼ਰਮਾ ਜੀ ਫਿਰ ਤਾਂ ਹੀ ਜ਼ੋਰ ਸੇ ਬੋਲੋ ਜੈ ਮਾਤਾ ਦੀ।
ਜ਼ਿੰਦਗੀ ਦੇ ਰੀਅਲ ਫੈਕਟ ਆ ਜੀ। ਫਿਰ ਕਈ ਵਾਰੀ ਬੰਦਾ ਜੇ ਓਦਾਂ ਨਾ ਸਿੱਖੇ ਤੇ ਫਿਰ ਏਦਾਂ ਵੀ ਸਿੱਖ ਲੈਂਦਾ
ਜੀ। ਇਹ ਸਮਾਂ ਜਿਹੜਾ ਬੜਾ ਬਲਵਾਨ ਹੁੰਦਾ। ਤੇ ਗੁਰਿੰਦਰ ਸਿੰਘ ਕਹਿ ਰਹੇ ਨੇ, ਕਹਿੰਦੇ ਉੱਧਰ ਇੰਗਲੈਂਡ ਤੇ ਰਵਾਂਡਾ ਦੀ ਡੀਲ ਬਾਰੇ ਵੀ ਜਾਣਕਾਰੀ ਦਿਓ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਮੁੰਨੀ ਜਾਣੀ ਕਿ ਚਾਈਨਾ ਤਾਂ ਐਵੇਂ ਬਦਨਾਮ ਹੋ ਗਈ, ਫਿਰ ਕਰਜ਼ਾ ਤਾਂ ਜਾਪਾਨ ਵੰਡੀ ਜਾ ਰਿਹਾ। ਬਿਲਕੁਲ ਜਗਿੰਦਰ ਸੋਈ,
ਇੰਗਲੈਂਡ ਤੇ ਰਵਾਂਡਾ ਵਾਲੀ ਡੀਲ ਤੇ ਆਪਾਂ ਦੇ ਦਿੰਦੇ ਹਾਂ ਥੋੜੀ ਜਾਣਕਾਰੀ ਕਿ ਜੀ ਵੇਖੋ ਆਸਟ੍ਰੇਲੀਆ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਇਹਨਾਂ ਨੇ ਅਡੋਪਟ ਕੀਤੀ ਸੀ, ਉਹ ਇੱਕ ਮਤਲਬ ਚਾਨਣ ਮੁਨਾਰਾ ਹੀ ਬਣੀ ਹੋਈ ਹੈ ਦੂਜੀਆਂ ਕੰਟਰੀਆਂ ਲਈ ਵੀ ਕਿੱਦਾਂ ਇਹਨਾਂ ਨੇ ਉਹ ਵੋਟ ਸਿਸਟਮ ਨੂੰ ਸਾਰੇ ਨੂੰ ਵੋਟਾਂ ਨੂੰ ਰੋਕਿਆ, ਤੇ ਪਲੱਸ ਜਿਹੜੀਆਂ ਕੁਝ ਕੰਟਰੀਜ਼ ਦੇ ਨਾਲ ਇਹਨਾਂ ਨੇ ਡੀਲ ਕੀਤੀਆਂ ਵੀ ਜਿਹੜਾ ਵੀ ਬੰਦਾ ਆਏਗਾ ਉਹ ਐਂਡ ਅਪ ਆਸਟ੍ਰੇਲੀਆ ਚ ਕਿਸੇ ਹਾਲਤ ਚ ਵੀ ਨਹੀਂ ਹੋਏਗਾ, ਉਹ ਤੀਜੀ ਕੰਟਰੀ ਚ ਉਹਦੀ ਅਸੀਂ ਸੈਟਲਮੈਂਟ ਕਰਾਂਗੇ। ਤੇ ਉਹਦੇ ਤੋਂ ਹੀ ਦੇਖਦਿਆਂ ਇੰਗਲੈਂਡ ਨੇ ਉਹਦੇ ਨਾਲ ਡੀਲ ਕੀਤੀ ਆ ਜੀ, ਵੀ ਜਿਹੜੇ ਵੀ ਨਵੇਂ ਜਿੱਦਾਂ ਇਲੀਗਲ ਮਾਈਗ੍ਰੈਂਟਸ ਹੋਣਗੇ ਉਹਨਾਂ ਨੂੰ ਐਂਡ ਅਪ ਉੱਥੇ ਜਾ ਕੇ ਹੋਣਾ ਪਏਗਾ, ਚਾਹੇ ਉਹਦੀ ਪਾਲਿਸੀ ਸਾਨੂੰ ਕੋਸਟ ਜ਼ਿਆਦਾ ਵੀ ਕਰੇ ਤੇ ਕੋਈ ਗੱਲ ਨੀ, ਪਰ ਇਹ ਜਿਹੜੇ ਹਿਊਮਨ ਸਮਗਲਰ ਆ ਉਹਨਾਂ ਨੂੰ ਰੋਕਣ ਦਾ ਇਹੀ ਹੱਲ ਆ ਕਿ ਲੋਕਾਂ ਨੂੰ ਕਿ ਵੀ ਤੁਸੀਂ ਜੇ ਇਲੀਗਲੀ ਆਓਗੇ ਵੀ ਤੇ ਤੁਹਾਡਾ ਇੱਥੇ ਵਸੇਬਾ ਨਹੀਂ ਹੋਊਗਾ, ਤੁਹਾਨੂੰ ਤੀਜੀ ਕੰਟਰੀ ਚ ਜਾ ਕੇ ਸੈਟਲਮੈਂਟ। ਇਸ ਕਰਕੇ ਇਹ ਪਾਲਿਸੀ ਆਸਟ੍ਰੇਲੀਆ ਦੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਚੱਲੀ ਹੋਈ ਪਾਲਿਸੀ ਹੈ ਤੇ ਜਿਹਦਾ ਆਪਾਂ ਰਿਜ਼ਲਟ ਦੇਖ ਵੀ ਚੁੱਕੇ ਹਾਂ।
ਹਾਂ ਨਹੀਂ, ਅੱਗੇ ਦੇਖੋ ਜਦੋਂ ਲੇਬਰ ਗਵਰਨਮੈਂਟ ਰਹੀ ਆ ਤੇ 50,000 ਬੰਦਾ ਐਂਟਰ ਹੋ ਗਿਆ, ਲੋਡ ਪੈ ਗਿਆ ਕਿੰਨੇ ਬਿਲੀਅਨ ਡਾਲਰ ਦਾ, ਤੇ ਉਸ ਤੋਂ ਬਾਅਦ ਜਿੱਦੇ ਸਕੌਟ ਮੋਰਿਸਨ ਆਇਆ ਸੀਗਾ ਤੇ ਇਹ ਇਮੀਗ੍ਰੇਸ਼ਨ ਮਿਨਿਸਟਰ ਬਣਿਆ ਸੀ, ਤੇ ਥੋੜੇ ਦਿਨਾਂ ਦੇ ਵਿੱਚ ਹੀ ਸਾਰੀਆਂ ਕਿਸ਼ਤੀਆਂ ਜਿਹੜੀਆਂ ਬੰਦ ਕਰਤੀਆਂ ਸੀ। ਪਰ ਜਿਹੜੀ ਰਵਾਂਡਾ ਦੀ ਪ੍ਰੋਬਲਮ, ਇੰਗਲੈਂਡ ਦੀ ਪ੍ਰੋਬਲਮ ਇਹ ਹੈ ਕਿ ਉੱਥੇ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਬ੍ਰੈਗਜ਼ਿਟ ਹੋਣ ਤੋਂ ਬਾਅਦ ਜਿਹੜੇ ਬਹੁਤ ਸਾਰੇ ਈਸਟਰਨ ਯੂਰਪੀਅਨ ਹੈ, ਖਾਸ ਕਰਕੇ ਹੁਣ ਯੂਕਰੇਨ ਤੋਂ ਬਹੁਤ ਜਾ ਰਹੇ ਨੇ, ਹੋਰ ਕੰਟਰੀਆਂ ਤੋਂ ਬਹੁਤ ਜਾ ਰਹੇ ਨੇ, ਕਿਸ਼ਤੀਆਂ 'ਚ ਜਾ ਰਹੇ ਨੇ, ਟਨਲਸ ਦੇ ਵਿੱਚ ਜਾ ਰਹੇ, ਟਰੱਕਾਂ 'ਚ ਲੁਕ ਲੁਕ ਕੇ ਜਾ ਰਹੇ ਨੇ, ਅਤੇ ਅਗਰ ਉੱਥੇ ਸਟੇਟਸ ਪਾਉਂਦੇ ਨੇ ਰਿਫਿਊਜੀ ਦਾ ਤਾਂ ਉਹ ਕਹਿੰਦੇ ਆ ਵੀ ਠੀਕ ਹੈ ਪਾਉਂਗੇ ਤਾਂ ਤੁਹਾਨੂੰ ਪਹਿਲਾਂ ਰਵਾਂਡਾ ਭੇਜਾਂਗੇ ਅਸੀਂ, ਅਤੇ ਉੱਥੇ ਤੁਹਾਡੀ ਪ੍ਰੋਸੈਸਿੰਗ ਹੋਏਗੀ, ਅਤੇ ਜਿਹੜਾ ਫਿਰ ਐਲੀਜੀਬਲ ਹੋਏਗਾ ਆਏਗਾ, ਜਿਹੜਾ ਨਹੀਂ ਹੋਏਗਾ ਉਹ ਉੱਥੋਂ ਹੀ ਫਿਰ ਜਾਂ ਉੱਥੇ ਰਹਿ ਲਵੇ ਜਾਂ ਵਾਪਸ ਚਲ ਜਾਵੇ। ਗੱਲ ਤਾਂ ਵੈਸੇ ਦੇਖੋ ਹਰ ਕੰਟਰੀ ਦੀ ਠੀਕ ਹੈ, ਦੇਖੋ ਰੋਕਣ ਦੇ ਲਈ ਬੜਾ ਕੁਛ ਕਰਨਾ ਪੈਂਦਾ, ਕਿਉਂਕਿ ਜਿਹੜਾ ਕੰਟਰੀ ਇੱਕ ਵਧੀਆ ਕੰਮ ਕਰ ਰਿਹਾ ਹਰ ਬੰਦਾ ਚਾਹੁੰਦਾ ਮੈਂ ਉੱਥੇ ਨੂੰ ਚੱਲ ਜਾਵਾਂ, ਹੈ ਨਾ। ਅਤੇ ਨਾਲ ਫਿਰ ਤੁਸੀਂ ਆਪ ਵੀ ਦੇਖੋ, ਅਸੀਂ ਹੁਣ ਇੱਥੇ ਆਏ ਹਾਂ, ਅਸੀਂ ਇੱਕ ਵਰਕ ਕਲਚਰ ਲੈ ਕੇ ਆਏ ਹਾਂ, ਕੰਮ ਸਾਰੇ ਤਕਰੀਬਨ ਕਰਿੰਦੇ ਆਏ ਆ, ਪਰ ਇਕੱਲੇ ਕਰਿੰਦੇ ਨਹੀਂ ਆਏ, ਨਾਲ ਇਹਨਾਂ ਚੀਜ਼ਾਂ ਦੇ ਫਿਰ ਅਸੀਂ ਇੱਥੇ ਵੀ ਉਹੀ ਕੰਮ ਸ਼ੁਰੂ ਕਰ ਲਿਆ ਜਿਨ੍ਹਾਂ ਚੀਜ਼ਾਂ ਤੋਂ ਭੱਜ ਕੇ ਅਸੀਂ ਇੰਡੀਆ ਤੋਂ ਆਏ ਹਾਂ, ਕਰਪਸ਼ਨ ਇੱਥੇ ਸ਼ੁਰੂ ਕਰ ਲਈ, ਹੈ ਨਾ, ਖਰੀਦੋ ਫਰੋਖਤ ਇੱਥੇ ਸ਼ੁਰੂ ਕਰ ਲਈ, ਫੁਕਰਾਪੰਥੀਆਂ ਅਸੀਂ ਇੱਥੇ ਸ਼ੁਰੂ ਕਰ ਲਈਆਂ, ਅਸੀਂ ਉਹ ਸਾਰੇ ਹੀ ਕੰਮ ਇੱਥੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਤੋਂ ਅੱਕ ਕੇ ਅਸੀਂ ਆਪਣੇ ਦੇਸ਼ ਤੋਂ ਆਏ ਹਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਵਧੀਆ 95% ਲੋਕ ਵਧੀਆ ਕੰਮ ਦੇ ਲਈ ਆ ਰਹੇ ਨੇ, ਸਾਰਾ ਕੁਛ ਆ ਰਹੇ ਨੇ, ਤਾਂ 5-10% ਜਿਹੜੇ ਨੇ ਉਹ ਕ੍ਰਿਮੀਨਲ ਨੇਚਰ ਦੇ ਲੋਕ ਵੀ ਇੱਥੇ ਆ ਕੇ ਉਹੀ ਕੰਮ ਕਰ ਰਹੇ ਨੇ। ਸੋ ਇੱਕ ਫਿਲਟਰੇਸ਼ਨ ਆਉਣੀ ਬਹੁਤ ਜ਼ਰੂਰੀ ਹੈ ਕਿ ਕਿਹੜਾ ਤੁਹਾਡੇ ਕੰਟਰੀ ਆਉਂਦਾ, ਕਿਹੜਾ ਇਹ ਸੇਮ ਘਰ ਦੇ ਲਈ ਹੈ, ਮੈਂ ਇੱਦਾਂ ਕਹਿੰਦਾ ਤੁਹਾਡੇ ਘਰ ਬੰਦੇ ਆ ਰਹੇ ਨੇ, ਖੁੱਲ੍ਹਾ ਹੈ ਦਰਵਾਜ਼ਾ, ਤਾਂ ਕਿਤੇ ਨਾ ਕਿਤੇ ਨਾ ਤੁਹਾਨੂੰ ਰੋਕਣਾ ਪਊਗਾ ਨਾ ਕਿ ਚੋਰ ਨਾ ਆ ਜਾਵੇ, ਹੈਂ, ਗਲਤ ਬੰਦੇ ਨਾ ਆ ਜਾਣ, ਤੁਹਾਡੇ ਮਿੱਤਰ ਸਹੀ ਹੋਣ। ਸੋ ਇਹ ਇੱਦਾਂ ਹੀ ਕੰਟਰੀ ਹੈ, ਵੀ ਕੰਟਰੀ ਵਾਲਿਆਂ ਦਾ ਵੀ ਸੇਮ ਹੈ, ਅਤੇ ਜਿਹੜੀ ਡੀਲ ਹੈ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕਿਤੇ ਵੀ ਕੋਈ ਕੁਐਸਚਨ ਵਾਲੀ ਗੱਲ ਹੈ। ਅਗਰ ਕੋਈ ਰਿਫਿਊਜੀ ਬਣਨਾ ਬਣਦਾ ਆ, ਲੈਣਾ ਚਾਹੁੰਦਾ ਆ, ਤਾਂ ਦੈਨ ਉਹਦੀ ਸਕਿਊਟਰੀ ਤਾਂ ਹੋਣੀ ਪੂਰੀ ਜ਼ਰੂਰੀ ਹੈ ਨਾ, ਵੀ ਇਹ ਕੰਮ ਵਾਲਾ ਹੈ ਵੀ ਆ ਜਾਂ ਨਹੀਂ ਹੈਗਾ, ਜੈਨੂਅਨ ਰਿਫਿਊਜੀ ਹੈਗਾ ਜਾਂ ਨਹੀਂ ਹੈਗਾ। ਅਤੇ ਸਾਡੇ ਨਾਲ
ਹਾਂਜੀ
ਨਵੀਂ ਪੱਡਾ ਵੀ ਸਾਡੇ ਨਾਲ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਅੱਜ ਮਸਲੇ ਵੱਡੇ ਵੱਡੇ ਹੱਲ ਕਰ ਰਹੇ ਹਾਂ ਜੀ। ਹਾਂਜੀ ਆਪਾਂ ਇਹ ਤਾਂ ਵੱਡੇ ਵੱਡੇ ਮਸਲੇ ਆਪਣੇ ਕੋਲ ਹੀ ਆ, ਬਾਕੀ ਜਿਹੜੇ ਛੋਟੇ ਛੋਟੇ ਮਸਲੇ ਘਰੇਲੂ ਮਸਲੇ ਆ ਉਹ ਸਾਰੇ ਸਾਡੇ ਘਰ ਵਾਲੀਆਂ ਕੋਲ ਹੈ, ਅਤੇ ਬਾਕੀ ਸਾਡੇ ਆਹੋ ਹੁਣ ਜਿੱਦਾਂ ਨਿਆਣੇ ਕਿੱਥੇ ਵਿਆਹਣੇ ਆ, ਕੀ ਵਿਆਹਣੇ ਆ, ਕਿਹਨਾਂ ਮਿਲਣਾ ਗਿਲਣਾ, ਹੈ ਨਾ, ਅਤੇ ਕਿਹਨੂੰ ਕਿੰਨਾ ਸ਼ਗਨ ਪਾਉਣਾ ਆ, ਅਤੇ ਕਦੋਂ ਜਾਣਾ, ਕਿੱਥੇ ਜਾਣਾ, ਇਹ ਸਾਰੇ ਛੋਟੇ ਛੋਟੇ ਮਸਲੇ ਸਾਡੇ ਘਰ ਵਾਲੀਆਂ ਕੋਲ, ਅਤੇ ਇਹ ਜਿਹੜੇ ਵੱਡੇ ਵੱਡੇ ਮਸਲੇ ਆ ਰਵਾਂਡਾ ਵਾਲੇ, ਚਾਈਨਾ ਵਾਲੇ, ਸ਼੍ਰੀਲੰਕਾ ਵਾਲੇ, ਇਹ ਆਪਣੇ ਕੋਲ ਹੈ ਜੀ। ਸੋ ਬੜਾ ਬੋਝ ਹੈ ਸਾਡੇ 'ਤੇ, ਅਤੇ ਬਾਕੀ ਚਾਲ ਸਾਹਿਬ ਮੇਰੀ ਮਦਦ ਕਰਾਉਂਦੇ ਨੇ, ਹੁਣ ਇਹ ਤੋਂ ਬਾਅਦ ਗੁਰਪ੍ਰੀਤ ਗਿੱਲ ਨੇ ਮਦਦ ਕਰਾਉਣੀ ਆ। ਅਤੇ ਇੱਧਰ ਸਾਡੇ ਨਾਲ ਜਗਿੰਦਰ ਸੋਈ ਭਾਅ ਜੀ ਜੁੜੇ ਸੀ ਓਬਰਨ ਦੇ ਵਿੱਚ, ਕਿਆ ਬਾਤ ਹੈ, ਕਹਿੰਦੇ ਬਹੁਤ ਸੋਹਣਾ ਦਿਨ ਹੈ ਜੀ, ਟੈਕਸੀ ਚਲਾ ਰਹੇ ਹਾਂ ਅਸੀਂ, ਕਿਆ ਬਾਤ ਹੈ,
ਠੀਕ ਹੈ ਜੀ।
ਅਤੇ ਸਰਮਾ ਬਸਾਨੇ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਜਦ ਆਸਟ੍ਰੇਲੀਆ ਆਇਆ ਸੀ ਤਾਂ ਕਾਫੀ ਕੁਕਿੰਗ ਕਰਨੀ ਸਿੱਖ ਲਈ ਸੀ, ਪਰ ਮੈਨੂੰ ਛੋਟੇ ਹੁੰਦੇ ਤੋਂ ਬਹੁਤ ਸਾਰੀਆਂ ਸਬਜ਼ੀਆਂ ਕਦੇ ਚੰਗੀਆਂ ਨਹੀਂ ਸੀ ਲੱਗੀਆਂ, ਜਦ ਦਾ ਵਿਆਹ ਹੋਇਆ ਹੁਣ ਮੈਂ ਹਰ ਚੀਜ਼ ਖਾ ਲੈਣਾ ਹੁਣ ਸਰ ਮਾਬਾ ਜੀ ਤੁਸੀਂ ਵੀ ਬੋਲੋ ਜ਼ੋਰ ਸੇ ਜੈ ਮਾਤਾ ਦੀ ਕਿਉਂਕਿ ਹੁਣ ਤੁਹਾਨੂੰ ਵੀ ਮਾਤਾ ਯਾਦ ਆਉਂਦੀ ਹੋਣੀ ਨਖਰਾ ਮਾਤਾ ਜੀ ਦੇ ਮੂਹਰੇ ਚੱਲਦਾ ਸੀ ਆਪਣਾ
ਆਪਣੇ ਪ੍ਰੋਗਰਾਮ ਦਾ ਜੀ ਵੇਖੋ ਜਿਹੜਾ ਨਾਂ ਹੈਗਾ ਉਹ ਪੂਰਾ ਮਤਲਬ ਸਾਰਥਕ ਹੁੰਦਾ ਨਜ਼ਰ ਆ ਰਿਹਾ ਵੀ ਦਿਲ ਵਾਲੀਆਂ ਗੱਲਾਂ ਅੱਜ ਬਿਲਕੁਲ ਖੁੱਲ ਖੁੱਲ ਕੇ ਜੀ ਬਾਹਰ ਆ ਰਹੀਆਂ ਵਾ
ਬਿਲਕੁਲ ਬਿਲਕੁਲ ਇਹ ਮਸਲੇ ਆ ਬਹੁਤ ਵੱਡੇ ਮਸਲੇ ਆ ਤੇ
ਹਾਂਜੀ
ਪਰਮਜੀਤ ਧਾਲੀਵਾਲ ਕਹਿ ਰਹੇ ਤੁਹਾਡੇ ਕੋਲ ਤਾਂ ਕਹਿੰਦੇ ਇੰਟਰਨੈਸ਼ਨਲ ਮਸਲੇ ਹੁੰਦੇ ਨੇ ਹਾਂਜੀ ਆਪਾਂ ਨੂੰ ਲੋਕਲ ਕੋਈ ਪੁੱਛਦਾ ਹੀ ਨਹੀਂ ਜੀ ਤਾਂ ਕਰਕੇ ਇੰਟਰਨੈਸ਼ਨਲ ਮੈਂ ਕਹਿੰਦਾ ਨਾ ਮੈਨੂੰ ਨਾ ਕਈ ਵਾਰੀ ਪੁੱਛਦੇ ਹੁੰਦੇ ਆ ਇੱਥੇ ਆਪਣੇ ਗੇਮਾਂ ਦੇ ਵੀ ਆ ਕਹਿੰਦੇ ਭਾਜੀ ਬਹੁਤ ਵਧੀਆ ਤੁਹਾਡੀ ਸਕੀਮ ਆ ਮੈਂ ਕਿਹਾ ਦੇਖੋ ਸਕੀਮਾਂ ਨਾਲ ਤਾਂ ਆਪਾਂ ਪੁੱਜੇ ਪਏ ਹਾਂ ਇੰਨੀਆਂ ਸਕੀਮਾਂ ਆ ਪਰ ਇੱਕ ਗੱਲ ਹੈਗੀ ਆ ਵੀ ਆਪਣੀ ਸਕੀਮਾਂ ਦੀ 100% ਗਰੰਟੀ ਆ ਕਿ ਅੱਜ ਤੱਕ ਕੋਈ ਸਕੀਮ ਫੇਲ ਨਹੀਂ ਹੋਈ ਕਹਿੰਦੇ ਅੱਛਾ ਭਾਜੀ ਇੱਦਾਂ ਇਹ ਕਿੱਦਾਂ ਮੈਂ ਕਿਹਾ ਸਾਡੀ ਕਿਸੇ ਨੇ ਮੰਨੀ ਹੀ ਨਹੀਂ ਸਕੀਮਾਂ ਪੁੱਛ ਲੈਂਦੇ ਜਦੋਂ ਕਿਸੇ ਨੇ ਮੰਨੀ ਨਹੀਂ ਕਿਸੇ ਨੇ ਲਾਗੂ ਨਹੀਂ ਕੀਤੀ ਉੱਥੇ ਫੇਲੀਅਰ ਰੇਟ ਤਾਂ ਹੋਣਾ ਹੀ ਨਹੀਂ ਸੋ ਇਸ ਕਰਕੇ ਸਾਡੀ ਗਰੰਟੀ ਆ ਕਿ ਸਾਡੀਆਂ ਸਕੀਮਾਂ 100% ਅੱਜ ਤੱਕ ਕਾਮਯਾਬ ਹੋਈਆਂ ਕਿਉਂਕਿ ਕਿਸੇ ਨੇ ਮੰਨੀ ਨਹੀਂ ਸਾਡੀ ਹਾਂਜੀ ਮੈਂ ਵਾਅਦਾ ਕੀਤਾ ਸੀ ਕਿ ਮਿਲਣੀ ਕਰਾਉਣੀ ਆ ਸਾਹਨੇਵਾਲ ਵਾਲਿਆਂ ਦੇ ਤਾਂ ਮੋਗੇ ਵਾਲਿਆਂ ਦੇ ਤੇ ਹਾਂ ਉਹ ਏਦਾਂ ਸੀਗੀ ਕਿ ਸਾਡੇ ਮਾਂਗਟ ਅੰਕਲ ਜਿਹੜੇ ਕਿ ਹੇਮਾ ਮਾਲਣੀ ਦੇ ਦੇਰ ਨੇ ਤੇ ਉਧਰੋਂ ਸਾਡੇ ਗੁਰਦੀਪ ਅੰਕਲ ਪਰਥ ਵਾਲੇ ਜਿਹੜੇ ਸਾਧਨਾ ਦੇ ਜੀਜਾ ਜੀ ਨੇ ਮੈਂ ਅਸੀਂ ਸੋਚਦੇ ਸੀ ਇੱਥੇ ਮਿਲਾ ਦੇਈਏ ਗਿਆਨੀ ਜੀ ਹੇਮਾ ਮਾਲਣੀ ਦੇ ਜੇਠ ਤੇ ਇਹ ਤਿੰਨਾਂ ਦੀ ਮਿਲਣੀ ਕਰਾ ਦੇਈਏ ਤੇ ਪਰ ਹੋਇਆ ਕੀ ਵੀ ਇਹ ਤਿੰਨੇ ਹੀ ਇੱਕ ਦੂਜੇ ਨੂੰ ਮਿਲ ਨਹੀਂ ਸਕੇ ਗੇਮਾਂ ਦੇ ਵਿੱਚ ਕਿਉਂਕਿ ਗਿਆਨੀ ਜੀ ਮੇਰੇ ਨਾਲ ਸੀਗੇ ਗੁਰਦੁਆਰਾ ਸਾਹਿਬ ਵਿੱਚ ਤੇ ਮਾਂਗਟ ਅੰਕਲ ਨੂੰ ਮੈਂ ਕਾਰ 'ਚ ਹੀ ਦੇਖਿਆ ਆਉਂਦੇ ਜਾਂਦੇ ਤੇ ਗੁਰਦੀਪ ਅੰਕਲ ਜਿਹੜੇ ਆ ਉਹ ਆਪਣੇ ਭੌਰ ਸਾਹਿਬ ਉਹਨਾਂ ਦੇ ਨਾਲ ਸੀ ਉਹ ਵੀ ਮਤਲਬ ਇਹਨਾਂ ਦੀ ਮਿਲਣੀ ਹੋ ਨਹੀਂ ਪਾਈ ਸੋ ਇਸ ਕਰਕੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਿਤੇ ਸਪੈਸ਼ਲ ਫੰਕਸ਼ਨ ਰੱਖ ਕੇ ਇਹਨਾਂ ਨੂੰ ਆਪਸ 'ਚ ਮਿਲਾਵਾਂਗੇ ਪਰ ਮਿਲੇ ਅਸੀਂ ਮੈਂ ਤਿੰਨਾਂ ਨੂੰ ਮਿਲਿਆ ਤਿੰਨੇ ਆਪਸ 'ਚ ਨਹੀਂ ਮਿਲ ਸਕੇ ਇਹ ਇਹ ਪ੍ਰੋਬਲਮ ਆ ਗਈ ਤੇ ਹੋਰ ਵੀ ਬੜੇ ਸੱਜਣ ਮਿਲੇ ਤਾਂ ਕਈਆਂ ਨੂੰ ਦੂਰੇ ਫਤਿਹ ਬੁਲਾਉਣੀ ਪਈ ਕਿਉਂਕਿ ਮਸ਼ਰੂਫ ਸੀ ਸਾਰੇ ਅਸੀਂ ਹਨਾ ਸੇਵਾ ਕਰ ਰਹੇ ਸੀਗੇ ਤਾਂ
ਪੁਰਾਣੇ ਬਜ਼ੁਰਗ ਜਿੱਦਾਂ ਕੀ ਆਪਾਂ ਨੂੰ ਸੀਸ ਵੀ ਦਿੰਦੇ ਆ ਤੇ ਉਹਦੇ ਚ ਵੀ ਕਈ ਵਾਰੀ ਹਾਸਾ ਲੱਭ ਜਾਂਦਾ ਏਦਾਂ ਕੋਈ ਬਜ਼ੁਰਗ ਮਾਤਾ ਹੁੰਦੀ ਆ ਜੀ ਉਹ ਸੜਕ ਪਾਰ ਕਰ ਰਹੀ ਹੁੰਦੀ ਆ
ਅੱਛਾ
ਤੇ ਉਹ ਜੀ ਠੇਡਾ ਲੱਗ ਜਾਂਦਾ ਤੇ ਉਹ ਡਿੱਗ ਪੈਂਦੇ ਆ ਤੇ ਉਧਰੋਂ ਕੋਈ ਟਰੱਕ ਵਾਲਾ ਆਪਣਾ ਵੀਰ ਭਰਾ ਆ ਰਿਹਾ ਹੁੰਦਾ ਤੇ ਚਲੋ ਬ੍ਰੇਕ ਮਾਰਦਾ ਤੇ ਉਹ ਮਾਤਾ ਨੂੰ ਚੁੱਕਦਾ ਤੇ ਜੀ ਉਹਨਾਂ ਨੂੰ ਸੜਕ ਪਾਰ ਕਰਾ ਦਿੰਦਾ
ਅੱਛਾ
ਤੇ ਚਲੋ ਮਾਤਾ ਜੀ ਨੂੰ ਅਸੀਸਾਂ ਦਿੰਦੇ ਤੂੰ ਜਿੰਦਾ ਰਹੇ ਹਨਾ ਤੇਰੀ ਵੱਡੀ ਉਮਰ ਹੋਵੇ
ਅੱਛਾ
ਤੇ ਉਹ ਕਹਿੰਦਾ ਠੀਕ ਹੈ ਜੀ ਤੇ ਉਹ ਜਦੋਂ ਜਾਣ ਲੱਗਦਾ ਤੇ ਨਾਲ ਮੁੜ ਕੇ ਕਹਿੰਦੇ ਵੀ ਜਿੱਦਾਂ ਪੁੱਤ ਜਿੱਦਾਂ ਤੂੰ ਮੈਨੂੰ ਚੱਕਿਆ ਰੱਬ ਤੈਨੂੰ
ਇੰਗਲੈਂਡ ਵਾਲੀ ਪੋਲਿਸੀ ਨੀ ਵਰਤਣੀ ਉਹ ਵਿੰਜ ਪੋਲਿਸੀ ਕਹਿੰਦੇ ਉਹਨੂੰ ਤੇ ਆਪਣੇ ਆਲੇ ਦੁਆਲੇ ਉਹਨੂੰ ਕੰਪਲੇਂਟ ਲੱਭੀ ਜਾਣੀ ਉਹਨੂੰ ਯੋਰ ਆਹ ਨੀ ਹੋਇਆ ਹਨਾ ਤੇ ਐ ਨੀ ਹੋਇਆ ਉਹ ਨੀ ਹੋਇਆ ਤੇ ਇੱਕ ਕਹਿੰਦਾ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਮਤਲਬ ਭਾਣਾ ਮੰਨੋ ਵੀ ਹਾਂ ਵੀ ਚੱਲ ਜੋ ਹੋਇਆ ਉਹ ਸਹੀ ਹੋਇਆ ਕੋਈ ਗੱਲ ਨੀ ਲੈਟਸ ਮੂਵ ਔਨ ਹਨਾ ਇਹ ਐਟੀਚਿਊਡ ਦੀ ਪ੍ਰੋਬਲਮ ਹੁੰਦੀ ਆ ਤੇ ਇੱਕ ਵਾਰੀ ਇੱਦਾਂ ਹੀ ਇੰਗਲੈਂਡ ਦਾ ਇੱਕ ਬੰਦਾ ਆ ਜਾਂਦਾ ਹਸਬੈਂਡ ਵਾਈਫ ਤੇ ਉਹ ਆ ਕੇ ਨਾ ਬੀਚ ਤੇ ਬੈਠੇ ਹੁੰਦੇ ਆ ਦੋਨੋਂ ਜਣੇ ਤੇ ਧੁੱਪ ਖਿੜੀ ਹੁੰਦੀ ਆ ਮਤਲਬ ਬੀਚ ਭਰਿਆ ਪਿਆ ਹੁੰਦਾ ਆਲੇ ਦੁਆਲੇ ਆਈਸਕ੍ਰੀਮਾਂ ਘੁੰਮ ਰਹੀਆਂ ਹੁੰਦੀਆਂ ਤੇ ਉਹ ਬੜੇ ਦੁਖੀ ਬੈਠੇ ਹੁੰਦੇ ਟੇਬਲ ਤੇ ਤੇ ਇੰਗਲੈਂਡ ਤੋਂ ਪਤਾ ਹੁੰਦਾ ਉਹਨਾਂ ਦਾ ਸਾਨੂੰ ਇੱਕ ਆਸਟ੍ਰੇਲੀਅਨ ਮਿੱਤਰ ਆਉਂਦਾ ਉਹ ਕਹਿੰਦਾ ਯਾਰ ਸਾਰੇ ਆਸਟ੍ਰੇਲੀਆ ਦੇ ਬੰਦੇ ਇੱਥੇ ਆਏ ਹੋਏ ਆ ਸਾਰੇ ਚਹਿਲ ਪਹਿਲ ਚੱਲ ਰਿਹਾ ਬੀਚ ਵਾਲੀਬਾਲ ਚੱਲ ਰਿਹਾ ਸਾਰਾ ਕੁਛ ਚੱਲ ਰਿਹਾ ਵੀ ਸਾਰੇ ਖੁਸ਼ ਹੋਇਆ ਉੱਚੀ ਉੱਚੀ ਹੱਸ ਰਹੇ ਨੇ ਇਹ ਦੁਖੀ ਦੋਏ ਕੱਲੇ ਬੈਠੇ ਆ ਇੰਗਲੈਂਡ ਵਾਲੇ ਬੰਦੇ ਤੇ ਉਹਨੂੰ ਪੁੱਛਦਾ ਵੀ ਵਾਈ ਆਰ ਯੂ ਸੈਡ ਹਨਾ ਕਹਿੰਦਾ ਸਾਰਾ ਕੁਛ ਤਾਂ ਪਰਫੈਕਟ ਹੈ ਕਹਿੰਦਾ ਇਹੀ ਤਾਂ ਪ੍ਰੋਬਲਮ ਹੈ, ਦੇਰ ਇਜ਼ ਨਥਿੰਗ ਟੂ ਵਿੰਜ ਅਬਾਊਟ, ਤਾਂ ਕਰਕੇ ਸੈਡ। ਦੇਰ ਇਜ਼ ਨਥਿੰਗ ਟੂ ਵਿੰਜ ਅਬਾਊਟ, ਕਹਿੰਦਾ ਤਾਂ ਕਰਕੇ ਅਸੀਂ ਸੈਡ।
ਤੇ ਇਹ ਇਹ ਤੁਸੀਂ ਆਪਾਂ ਸਾਰਿਆਂ ਨੇ ਫੀਲ ਕੀਤਾ ਹੋਊਗਾ, ਇਹ ਇੱਦਾਂ ਦੀ ਵਿਅਕਤੀ ਵਾਲੇ ਲੋਕ ਆਪਣੇ ਆਲੇ ਦੁਆਲੇ ਸਾਰਿਆਂ ਦੇ ਹੁੰਦੇ ਹੀ ਆ, ਕਿ ਜਿੱਦਾਂ ਕਈ ਵਾਰੀ ਕੁਝ ਨਾ ਲੱਭੇ ਤੋਂ ਤਾਂ ਵੀ ਸੈਡ ਹੋ ਜਾਂਦੇ ਵੀ ਹੁਣ ਕਿਹਦੇ ਤੇ ਗੁੱਸਾ ਕੱਢਿਆ ਜਾਵੇ ਜਾਂ ਇੱਦਾਂ ਕੀਤਾ।
ਨਹੀਂ ਉਹ ਵੀ ਗੁਰਦੁਆਰੇ ਖੜ ਜਾਂਦੇ ਨੇ ਬਾਹਰ ਆ ਕੇ, ਨਾਲੇ ਚਾਹ ਦਾ ਕੱਪ ਪੀ ਜਾਊਗੇ ਤੇ ਨਾਲੇ ਬਈ ਆਹ ਏਦਾਂ ਨੀ ਹੋਇਆ, ਬਈ ਅੱਜ ਨਾ ਭਾਈ ਸਾਹਿਬ ਨੇ 5 ਮਿੰਟ ਉੱਤੇ ਕਰਤੇ, ਏਦਾਂ ਕਰਨੀ ਨੀ ਚਾਹੀਦੀ, ਇਹ ਬੜੀ ਮਾੜੀ ਗੱਲ ਹੈ। ਉਹਨਾਂ ਨੂੰ ਹੋਰ ਕੋਈ ਬਹਾਨਾ ਨਹੀਂ ਲੱਗਦਾ, ਨਜ਼ਲਾ ਫਿਰ ਭਾਈ ਸਾਹਿਬ ਤੇ ਸੁੱਟ ਦਿੰਦੇ ਹਨ। ਉਹਨੇ ਆਹ ਗੱਲ ਏਦਾਂ ਕਹਿਤੀ, ਉਹ ਇਹ ਨਹੀਂ ਦੇਖਣਾ ਵੀ ਕਿੰਨਾ ਸਾਰਾ ਜਿਹੜੀਆਂ 99% ਉਹਨਾਂ ਨੇ ਪ੍ਰਚਾਰ ਕੀਤਾ, ਗੱਲਾਂ ਕੀਤੀਆਂ ਗੁਰਬਾਣ, ਉਹਨਾਂ ਬਾਰੇ ਕੋਈ ਚੇਤਾ ਨਹੀਂ ਆ ਉਹਨਾਂ ਨੂੰ। ਉਹਨਾਂ ਨੇ ਬਸ ਉਹ ਭਾਈ ਸਾਹਿਬ ਨੇ ਜੀ 5 ਮਿੰਟ ਉੱਤੇ ਕਰਤੇ, ਭਾਈ ਸਾਹਿਬ ਨੇ ਅਰਦਾਸ ਲੰਬੀ ਕਰਤੀ, ਇਹ ਤਾਂ ਐਂ ਕਰਦਾ ਜੀ, ਪ੍ਰਸ਼ਾਦ ਦੇਣ ਵੇਲੇ ਜੀ ਇਹਨਾਂ ਨੇ ਗਲਵ ਨਹੀਂ ਪਾਏ ਜੀ। ਠੀਕ ਹੈ ਪਿਆਰਿਓ, ਚਾਲ ਸਾਹਿਬ ਤੇ
ਹਾਂਜੀ ਮਿਹਰਬਾਨੀ ਭਾਜੀ ਤੁਹਾਡੀ ਵੀ, ਤੇ ਸਾਰੇ ਦਰਸ਼ਕਾਂ ਨੂੰ ਜੀ ਸਤਿ ਸ੍ਰੀ ਅਕਾਲ, ਤੇ ਅਗਲੇ ਸ਼ਨੀਵਾਰ ਮਿਲਦੇ ਹਾਂ ਜੀ ਤੇ ਸੁਣਦੇ ਹਾਂ ਪ੍ਰੋਗਰਾਮ, ਤੇ ਆਸ ਕਰਦੇ ਹਾਂ ਵੀ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ
ਜੀ। ਪਿਆਰਿਓ ਬਹੁਤ ਬਹੁਤ ਧੰਨਵਾਦ
ਜੀ।
ਸੋ ਠੀਕ ਹੈ ਜੀ, ਇਸ ਤੋਂ ਬਾਅਦ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜਨਗੇ, ਇੱਕ ਛੋਟੀ ਬ੍ਰੇਕ ਲਵਾਂਗੇ। ਤਾਂ ਹਰਦੀਪ ਸਿੰਘ ਸੰਧੂ ਆਏ ਨੇ ਸਾਡੇ ਕੋਲ, ਤੇ ਇਹ ਮੈਸੇਜ ਭੇਜ ਰਹੇ ਨੇ ਇੱਕ ਲੰਬਾ ਚੌੜਾ ਖੇਡਾਂ ਦੇ ਮੁਤਾਬਕ ਤੇ ਮਤਲਕ, ਤੇ ਇਹ ਇੱਕ ਮਸਲਾ ਬਣਦਾ ਜਾ ਰਿਹਾ। ਖੈਰ ਗੁਰਪ੍ਰੀਤ ਗਿੱਲ ਉਹਨਾਂ ਨਾਲ ਗੱਲਬਾਤ ਕਰਾਂਗੇ, ਪਰ ਪਹਿਲਾਂ ਇੱਕ ਲੈਣੇ ਛੋਟੀ ਜਿਹੀ ਬ੍ਰੇਕ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Program Dilwali Gal de sponsor ne Amritpal Singh Minhas.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਸਾਡੀਆਂ ਤੁਹਾਡੀਆਂ ਗੱਲਾਂ ਚੱਲ ਰਹੀਆਂ ਦਿਲ ਵਾਲੀਆਂ ਸਾਂਝਾਂ ਪਾ ਰਹੇ ਹਾਂ ਚਾਲ ਸਾਹਿਬ ਨੇ ਬੜਾ ਰੰਗ ਬੰਨਿਆ ਤੇ ਸੱਜਣ ਮਿੱਤਰ ਹੋਰ ਵੀ ਮੈਸੇਜਸ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ ਸਾਇਲੈਂਟਲੀ ਵੀ ਬਹੁਤ ਸੱਜਣ ਮਿੱਤਰ ਸੁਣਦੇ ਨੇ ਉਹਨਾਂ ਦਾ ਵੀ ਸਵਾਗਤ ਹੈ ਅਗਰ ਪੋਡਕਾਸਟ 'ਤੇ ਸੁਣ ਰਹੇ ਹੋ ਜੀ ਆਇਆਂ ਨੂੰ ਸੋ ਮੇਰੇ ਨਾਲ ਗੁਰਪ੍ਰੀਤ ਗਿੱਲ ਸ਼ਾਮਲ ਹੋ ਚੁੱਕੇ ਨੇ ਕੈਨਬਰਾ ਤੋਂ ਅਤੇ ਉਹਨਾਂ ਦਾ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਭਾਅ ਜੀ ਬਹੁਤ ਬਹੁਤ ਧੰਨਵਾਦ ਜੀ
ਹਾਂਜੀ ਹਾਂਜੀ ਅਤੇ ਅੱਜ ਸਵਿਮਿੰਗ 'ਤੇ ਲੈ ਕੇ ਗਏ ਨੇ ਬਾਜ ਨੂੰ ਬੱਚੇ ਨੂੰ ਆਪਣੇ ਨੂੰ ਅਤੇ ਉਸ ਤੋਂ ਬਾਅਦ ਕੰਮਕਾਰ ਵੀ ਜਾਰੀ ਆ ਮਿਹਨਤਾਂ ਵੀ ਜਾਰੀ ਨੇ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਅਤੇ ਚੰਗਾ ਲੱਗਿਆ ਗੁਰਪ੍ਰੀਤ ਤੁਹਾਨੂੰ ਸਿੱਖ ਖੇਡਾਂ 'ਤੇ ਮਿਲਿਆ ਅਤੇ ਹੋਰ ਵੀ ਮਿੱਤਰ ਪਿਆਰੇ ਕਾਫੀ ਮਿਲੇ ਕਿੱਦਾਂ ਤੁਹਾਨੂੰ ਕਿੱਦਾਂ ਲੱਗਿਆ
ਬਹੁਤ ਮੇਲ ਮਿਲਾਪ ਹੀ ਹੋਇਆ ਜੀ ਖੇਡਾਂ ਤਾਂ ਹੋਈਆਂ ਨੇ
ਵੈਸੇ
ਤੁਹਾਡੇ
ਕਰਾ ਦਈਏ ਫਿਰ ਕੈਨਬਰੇ
ਆਹੋ ਜੀ ਕੈਨਬਰੇ ਸਾਡੇ ਹਜੇ ਪ੍ਰਬੰਧਕ ਹੀ ਕਹਿ ਰਹੇ ਸ਼ਾਇਦ ਕੈਨਬਰਾ ਕਰਾ ਨਹੀਂ ਸਕਦਾ ਗੇਮਾਂ ਮੈਂ ਕਿਹਾ ਪ੍ਰਬੰਧਕ ਵੀ ਬਹੁਤ ਭੁਲੇਖੇ ਤੁਰੇ ਫਿਰਦੇ ਭਾਜੀ ਕੁਛ ਵੀ ਇਹਨਾਂ ਤਾਂ ਉਹੀ ਤੁਸੀਂ ਜਦੋਂ ਪਹਿਲੋਂ ਕਹਿ ਰਹੇ ਸੀ ਵੀ ਜਦੋਂ ਬਾਹਰਲੇ ਮੁਲਕ ਚ ਪ੍ਰਵਾਸ ਹੁੰਦਾ ਚੋ ਕਈ ਐਲੀਮੈਂਟ ਦੂਜੇ ਵੀ ਹੁੰਦੇ ਨੇ ਇਹ ਜ਼ਿਆਦਾ ਜਿਹੜੇ ਦੂਜੇ ਐਲੀਮੈਂਟ ਇਹ ਪ੍ਰਬੰਧਕ ਕਮੇਟੀ ਵਿੱਚ ਹੀ ਦੇਖਣ ਨੂੰ ਮਿਲਦੇ ਲੜੀ ਜਾਓ ਬਸ ਵੀ ਮੈਰੀ ਪ੍ਰਧਾਨਗੀ ਤੇ ਨਾ ਕੋਈ ਖੇਡਣ ਦੇਣਾ ਕਿਸੇ ਨੂੰ ਨਾ ਆਪ ਖੇਡਣਾ ਫੋਟੋਆਂ ਖਿਚਾਈ ਜਾਣੀਆਂ ਯਾਰ ਮੈਂ ਤਾਂ ਕਹਿੰਦਾ ਵੀ ਇੱਕ ਨਾ ਇੱਕ ਰਿਪੋਰਟਰ ਇੱਕ ਆਪਾਂ ਫੋਟੋਗ੍ਰਾਫਰ ਪੱਕਾ ਰੱਖੀਏ ਉਹਦੇ ਟੀ ਸ਼ਰਟ ਪਾਈ ਹੋਵੇ ਪ੍ਰਬੰਧਕ ਕਮੇਟੀ ਦਾ ਫੋਟੋਗ੍ਰਾਫਰ
ਅਫੀਸ਼ੀਅਲ ਫੋਟੋਗ੍ਰਾਫਰ
ਨਾ ਪ੍ਰਬੰਧਕ ਕਮੇਟੀ ਦਾ ਫੋਟੋਗ੍ਰਾਫਰ ਬਸ ਉਹਨੇ ਪ੍ਰਬੰਧਕ ਕਮੇਟੀ ਦੀਆਂ ਫੋਟੋਆਂ ਖਿੱਚਣੀਆਂ ਫੋਟੋਆਂ ਖਿੱਚ ਖਿੱਚ ਕੇ ਨਾ ਵੀ 100 GB ਦੀ ਹਾਰਡ ਡਿਸਕ ਭਰ ਦੇਵੇ ਬਸ ਇੰਨੀਆਂ ਫੋਟੋਆਂ
ਠੀਕ ਠੀਕ ਹੈ ਤੇ ਆਪਣੇ ਸਾਡੀ ਗੱਲ ਹੋਈ ਸੀ ਰਵਾਂਡਾ ਦੀ ਇੰਗਲੈਂਡ ਦੀ ਜਿਹੜੀ ਪਾਲਿਸੀ ਹੈ ਤੇ ਉਹਦੇ ਵਿੱਚ ਸ਼ਾਇਦ ਆਪਾਂ ਡਿਟੇਲ 'ਚ ਪੂਰੀ ਤਰ੍ਹਾਂ ਪਹੁੰਚ ਨਹੀਂ ਸਕੇ ਤੁਸੀਂ ਥੋੜ੍ਹਾ ਦੱਸੋਗੇ ਕਿ ਇਹ ਸਿਰਫ ਜਿਹੜੀ ਰਵਾਂਡਾ ਦੀ ਇਹ ਹਰੇਕ ਕੰਟਰੀ 'ਤੇ ਲਾਗੂ ਹੁੰਦੀ ਹੈ ਜਾਂ ਕੁਛ ਖਾਸ ਕੰਟਰੀ ਦੇ ਲੋਕ ਉੱਥੇ ਭੇਜਣੇ ਨੇ
ਇਹ ਭਾਜੀ ਇਹ ਪਹਿਲੋਂ ਤਾਂ ਦੇਖੋ ਸੀਰੀਆ ਇਰਾਕ ਇਹਨਾਂ ਨੇ ਤਬਾਹ ਕਰਵਾਇਆ ਜਾਂ ਕੀਤਾ ਵਟ ਐਵਰ ਆਪਾਂ ਕਹਿ ਲਈਏ ਜਿਹੜੀਆਂ ਪੱਛਮੀ ਤਾਕਤਾਂ ਨੇ ਨਾ ਵੈਸਟਰਨ ਜਿਹੜੇ ਮੁਲਕ ਨੇ ਆਪਣੇ ਇੰਟਰਸਟ ਕਰਕੇ ਸਾਰਾ ਕੁਛ ਕਰਦੇ ਨੇ ਉੱਥੇ ਫਿਰ ਉੱਥੇ ਜਦੋਂ ਜੰਗ ਲੱਗ ਜਾਂਦੀ ਹੈ ਕਿਸੇ ਨੇ ਤਾਂ ਨਿਕਲਣਾ ਹੁੰਦਾ ਨਾ ਉੱਥੋਂ ਤੇ ਹੁਣ ਜਿਹੜੇ ਉੱਥੋਂ ਦੇ ਰਿਫਿਊਜੀ ਨੇ ਉਹਨਾਂ ਨੂੰ ਕਹਿੰਦੇ ਜੀ ਯੂਕੇ ਵਾਲੇ ਕਹਿੰਦੇ ਅਸੀਂ ਤੁਹਾਨੂੰ ਰਵਾਂਡਾ ਭੇਜ ਦਿੰਦੇ ਵੀ ਰਵਾਂਡਾ ਤਾਂ ਤੁਸੀਂ ਪਹਿਲਾਂ ਲੁੱਟਿਆ ਹੋਇਆ 1950-60 ਦੇ ਨੇੜੇ ਤੁਸੀਂ ਉੱਥੋਂ ਸਾਰੇ ਰਿਸੋਰਸਿਸ ਲੁੱਟੇ ਹੋਏ ਰਵਾਂਡਾ ਤੋਂ ਉਹਦੇ ਉਹਨਾਂ ਦੇ ਪੱਲੇ ਛੱਡਿਆ ਕੀ ਹੈ ਵੀ ਹੋਰ ਨਵੇਂ ਲੋਕਾਂ ਨੂੰ ਸਪੋਰਟ ਕਰ ਲੈਣਗੇ ਹੁਣ ਉਹ ਪੋਲਿਸੀ ਚ ਪ੍ਰੋਬਲਮ ਇਹ ਆ ਵੀ ਜਿਹੜੇ ਯੂਕਰੇਨ ਤੋਂ ਲੋਕ ਆ ਰਹੇ ਨੇ ਉਹਨਾਂ ਨੂੰ ਤਾਂ ਇਹ ਬਹੁਤ ਹੀ ਬਾਹਾਂ ਖੋਲ ਕੇ ਪੂਰਾ ਉਹਨਾਂ ਦਾ ਕਰ ਰਹੇ ਨੇ ਪੂਰੀ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਕੋਈ ਕੁਐਸਚਨ ਨਹੀਂ ਪੁੱਛਿਆ ਜਾ ਰਿਹਾ ਉਹਨਾਂ ਨੂੰ ਵੀ ਰਿਫਿਊਜੀ ਸਟੇਟਸ ਦਿੱਤੇ ਜਾ ਰਹੇ ਨੇ ਤੇ ਜਿਹੜੇ ਵਿਚਾਰੇ ਦੇ ਇਰਾਕ ਦੇ ਜਾਂ ਸੀਰੀਆ ਦੇ ਉਹ ਉਹਨਾਂ ਨੂੰ ਕਹਿੰਦੇ ਜੇ ਅਸੀਂ 1-way ਟਿਕਟ ਨਾਲ ਰਵਾਂਡਾ ਭੇਜ ਦੇਣਾ
ਅੱਛਾ
ਹੁਣ ਕੀ ਤੁਸੀਂ ਇਸ ਚੀਜ਼ ਤੋਂ ਇਹ ਤਾਂ ਨਸਲੀ ਵਿਤਕਰਾ ਹੀ ਆਪਾਂ ਕਹਿ ਸਕਦੇ ਹਾਂ ਜਿਹਨੂੰ ਇੰਗਲਿਸ਼ 'ਚ ਰੇਸਿਜ਼ਮ ਕਹਿੰਦੇ ਆ
ਹਾਂਜੀ ਇਹਦਾ ਮਤਲਬ ਯੂਰਪ ਦੇ ਵਿੱਚ ਵੀ ਕਾਫੀ ਵਖਵਾਦ ਹੋਇਆ ਕਿ ਯੂਕਰੇਨ ਨੂੰ ਕਹਿੰਦੇ ਸਾਡੇ ਆਪਣੇ ਨੇ ਇਹਨਾਂ ਨੂੰ ਆਪਾਂ ਸਾਰਾ ਕੁਛ ਕਰਾਂਗੇ ਸੇਵਾ ਵੀ ਕਰਾਂਗੇ 5-6 million ਲੋਕ ਜਿਹੜੇ ਨੇ ਉਹ ਘਰੋਂ ਬੇਘਰ ਹੋ ਗਏ ਨੇ ਯੂਕਰੇਨ ਦੇ ਵਿੱਚ ਹੀ ਉਹ ਵੀ ਗਲਤ ਪੋਲਿਸੀਆਂ ਕਰਕੇ ਹੋਏ ਨੇ ਖੈਰ ਗੁਰਪ੍ਰੀਤ ਇੱਕ ਜਿਹੜਾ ਮਸਲਾ ਸਾਡੇ ਤੱਕ ਸਾਂਝਾ ਕੀਤੇ ਹਰਦੀਪ ਸਿੰਘ ਸੰਧੂ ਹੋਣਾ ਨੇ ਉਹ ਹੈਗਾ ਕਿ ਇਹ ਡਿਸਕਸ ਕਰਿਓ ਇਸ਼ੂ ਕਿ ਸਿੱਖ ਖੇਡਾਂ ਦੇ ਵਿੱਚ ਤਕਰੀਬਨ 4,000 ਤੋਂ ਉੱਤੇ ਪਲੇਅਰ ਖੇਡ ਰਿਹਾ ਅਤੇ ਕਬੱਡੀ ਦੇ ਵਿੱਚ 80 to 100 ਦੇ ਕਰੀਬ ਪਲੇਅਰ ਹੈ ਅਤੇ ਸਾਰੇ ਰਿਸੋਰਸ ਜਿਹੜੇ ਨੇ ਉਹ ਕਬੱਡੀ ਦੇ ਫੋਕਸ ਕੀਤੇ ਜਾ ਰਹੇ ਨੇ। ਪਲੇਅਰ ਦੇ ਸੱਟ ਲੱਗਦੀ ਹੈ ਤਾਂ ਕਾਫੀ ਪੈਸੇ ਦਰਿਆਦਲੀ ਹੁੰਦੀ ਆ, ਇਕੱਠੇ ਹੁੰਦੇ ਨੇ, ਪਰ ਹੋਰ ਵੀ ਪਲੇਅਰਾਂ ਦੇ ਸੱਟਾਂ ਲੱਗਦੀਆਂ ਹੋਰ ਗੇਮਾਂ ਦੇ ਵਿੱਚ, ਉਹਨਾਂ 'ਤੇ ਕਿਉਂ ਨਹੀਂ ਫੋਕਸ? ਇਹਦੇ ਬਾਰੇ ਤੁਹਾਡਾ ਕੀ ਖਿਆਲ?
ਭਾਜੀ ਇਹਦੇ ਬਾਰੇ ਨਾ ਮੈਂ ਤੁਹਾਨੂੰ 20 ਸਕਿੰਟ ਚ ਦੱਸਦਾ, ਕਿਉਂਕਿ ਮੇਰੀ ਆਵਾਜ਼ ਵਿੱਚੋਂ ਕੱਟ ਹੋਈ, ਭਾਵੇਂ ਘਰ ਪਹੁੰਚਣੇ ਆ।
ਅੱਛਾ।
ਤੇ ਹਜੇ ਤੱਕ 5G ਸਾਡੇ ਪਿੰਡ ਨਹੀਂ ਪਹੁੰਚਿਆ।
ਅੱਛਾ।
ਤੇ ਕਿਉਂਕਿ ਇਹ ਹੁਣ ਜਿਹੜੀ ਮੈਂ ਗੱਲ ਕਹਿਣੀ ਨਾ, ਇਹਦੇ ਹੁਣ ਜਿਹੜੇ ਆਡੀਓ ਕੱਟ ਬਹੁਤ ਜਗ੍ਹਾ ਤੇ ਪਹੁੰਚਣੇ ਨੇ।
ਅੱਛਾ।
ਤੇ
ਮੇਰੇ ਤੇ ਵੀ
ਇਲਜ਼ਾਮ,
ਸਾਡੇ ਤੇ ਵੀ ਇਲਜ਼ਾਮ ਆਊਗਾ। ਸੋ 20 ਸਕਿੰਟ ਜੀ ਉਡੀਕ ਕਰੋ, ਗੁਰਪ੍ਰੀਤ ਹੁਣੀ ਘਰ ਚੱਲ ਜਾਣ। ਉਹ ਘਰ ਤਾਂ ਜਾਣਾ ਵੀ ਬਾਹਰ ਕਿਤੇ ਕੋਈ ਹਮਲਾ ਨਾ ਨਾ ਕਰ ਦੇਵੇ ਗੱਡੀ ਦੇ ਵਿੱਚ। ਕੋਈ ਵੀ ਪੈਸਾ ਜਿਹੜਾ ਆ ਉਹ ਪੂਰਾ ਨਹੀਂ ਹੈਗਾ। ਸੱਟ ਕਿਤੇ ਵੀ ਲੱਗ ਸਕਦੀ ਆ। ਤਿਲਕਣ ਸੀਗੀ, ਅਨਸੇਫ ਸੀਗਾ ਗਰਾਊਂਡਾਂ, ਜਾਣੀ ਕਿ ਕੁਛ ਪਲੇਅਰ ਇਹ ਵੀ ਕਹਿ ਰਹੇ ਨੇ ਕਿ ਐਕਚੁਲੀ ਜਿਹੜਾ ਉਹ ਗਰਾਊਂਡ ਟੂ ਗੁੱਡ ਸੀਗਾ, ਮਤਲਬ ਬਹੁਤ ਜ਼ਿਆਦਾ ਗ੍ਰੀਨ ਸੀਗਾ, ਸੋਕਰ ਦੇ ਲਈ ਉਹ ਬਣਾਇਆ ਗਿਆ ਸੀ, ਕਬੱਡੀ ਲਈ ਨਹੀਂ ਸੀਗਾ। ਸੋ ਇਹ ਵੀ ਇੱਕ ਕਾਰਨ ਸੀ, ਪਰ ਕਿਉਂਕਿ ਫੋਕਸ ਅਸੀਂ ਸਾਰਾ ਕਬੱਡੀ 'ਤੇ ਰੱਖਣਾ ਹੁੰਦਾ ਅਤੇ ਇਹ ਗੱਲ ਹੁਣ ਚੱਲ ਵੀ ਰਹੀ ਹੈ ਕਿ ਅਗਰ ਉੱਥੇ ਫੁੱਟਬਾਲ ਦਾ ਵੀ ਮੈਚ ਹੁੰਦਾ ਇਹਦੇ ਨਾਲ ਵੀ ਜ਼ਿਆਦਾ ਲੋਕ ਜਿਹੜੇ ਉੱਥੇ ਬੈਠੇ ਹੋਣੇ ਸੀ, ਕਿਉਂਕਿ ਅਸਲ ਦੇ ਵਿੱਚ ਬੈਠਣ ਲਈ ਥਾਂ ਚਾਹੀਦਾ ਹੁੰਦਾ ਅਤੇ ਲੇਡੀਜ਼ ਬੱਚੇ ਜਿਹੜੇ ਆ 2-3 ਘੰਟੇ ਦੇਖ ਕੇ ਉਹ ਆਪਣਾ ਬਹਿ ਜਾਂਦੇ ਨੇ ਅਤੇ ਉਹਨਾਂ ਦੇ ਮੂਹਰੇ ਚਾਹੇ ਲੋਕਲ ਕਬੱਡੀ ਚੱਲ ਰਹੀ ਆ, ਬੱਚਿਆਂ ਦੀ ਚੱਲ ਰਹੀ ਆ, ਇੰਟਰਨੈਸ਼ਨਲ ਚੱਲ ਰਹੀ ਆ, ਉਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਮਤਲਬ ਇੰਟਰਸਟ ਇੱਦਾਂ ਨਹੀਂ ਹੁੰਦਾ ਕਿ ਪਲੇਅਰਾਂ ਨੂੰ ਦੇਖਣ ਆਏ ਹੁੰਦੇ। ਹਾਂ, ਕਬੱਡੀ ਦੇ ਜਿਹੜੇ ਫੈਨ ਹੈ ਜਿਨ੍ਹਾਂ ਨੂੰ ਪਤਾ ਹੈ ਕਬੱਡੀ ਦੇ ਪਲੇਅਰਾਂ ਦਾ, ਉਹ ਆਏ ਹੁੰਦੇ ਆ, ਪਰ ਮੁਕਾਬਲਾ ਤਨ ਜਿਹੜਾ ਜ਼ਿਆਦਾਤਰ ਉੱਥੇ ਜਿਹੜੀ ਬੈਠਕ ਹੁੰਦੀ ਆ ਉਹ ਆਮ ਲੋਕਾਂ ਦੀ ਹੁੰਦੀ ਆ ਜਿਹੜੇ ਇੰਜੋਏ ਕਰਨ ਆਏ ਹੁੰਦੇ, ਉਹਨਾਂ ਦੇ ਮੂਹਰੇ ਚਾਹੇ ਲੋਕਲ ਮਤਲਬ ਮੁੰਡੇ ਆਪਣੇ ਖੇਡਦੇ ਹੋਣ ਚਾਹੇ ਇੰਟਰਨੈਸ਼ਨਲ। ਸੋ ਗੁਰਪ੍ਰੀਤ
ਬਿਲਕੁਲ ਸਹੀ ਭਾਜੀ, ਮੈਂ ਤੁਹਾਨੂੰ ਦੇਖੋ 100 ਰੱਸਾ ਸਿਰੇ ਦੀ ਗੰਢ
ਜੀ,
ਕਬੱਡੀ ਇਹ ਉਹ ਵਾਲੀ ਕਬੱਡੀ ਨਹੀਂ ਹੈਗੀ
ਜੀ,
ਜਦੋਂ ਆਪਾਂ ਚਾਹੁੰਦੇ ਹੁੰਦੇ ਸੀ ਵੀ ਜਿੱਦਾਂ ਕੁਸ਼ਤੀ ਦੇ ਨਾਲ ਇਹਨੂੰ ਜੋੜਿਆ ਜਾਂਦਾ ਸੀ ਵੀ ਜ਼ੋਰ ਵਾਸਤੇ ਆਪਾਂ ਕਬੱਡੀ ਖੇਡਦੇ ਸੀ ਨਾ
ਜੀ, ਜੀ
ਇਹਦੇ ਵਿੱਚ ਤੁਹਾਡੀ ਫਿਜ਼ੀਕਲ ਫਿਟਨੈਸ ਚੈੱਕ ਹੁੰਦੀ ਸੀ, ਇਹ ਕਬੱਡੀ ਨਹੀਂ ਹੈਗੀ ਉਹ ਵਾਲੀ, ਇਹ ਭੁਲੇਖੇ ਵਾਲੀ ਕਬੱਡੀ ਆ, ਠੀਕ ਹੈ ਜੀ, ਇਹ ਚੌਧਰ ਵਾਲੀ ਕਬੱਡੀ ਆ, ਇਹ ਨਸ਼ੇ ਵਾਲੀ ਕਬੱਡੀ ਆ, ਠੀਕ ਹੈ ਜੀ। ਮੈਂ ਸਾਰੇ ਜਿੰਨੇ ਸਰੋਤੇ ਸੁਣਦੇ ਨੇ, ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਜੋ ਅੱਜ ਕੱਲ੍ਹ ਪਿਛਲੇ 3-4 ਮਹੀਨੇ ਤੋਂ ਕਬੱਡੀ ਦੀਆਂ ਖ਼ਬਰਾਂ ਆ ਰਹੀਆਂ ਨੇ, ਤੁਸੀਂ ਕੀ ਆਪਣੇ ਬੱਚੇ ਨੂੰ ਕਿਸ ਤਰੀਕੇ ਨਾਲ ਉਹਨੂੰ ਪ੍ਰਭਾਵਿਤ ਕਰੋਗੇ ਵੀ ਤੂੰ ਕਬੱਡੀ ਖੇਡ? ਟੀਕੇ ਸ਼ਰੇਆਮ ਲੱਗ ਰਹੇ ਨੇ, ਕੋਈ ਵੀ ਹੁਣ ਲੋਕਾਂ ਨੇ ਕਹਿਣਾ ਜੀ ਅਸੀਂ ਟਾਰਗੇਟ ਕਰਦੇ, ਬਈ ਸਾਡਾ ਤਾਂ ਕੋਈ ਇੰਟਰਸਟ ਹੀ ਹੈ ਨਹੀਂ ਗਾ ਟਾਰਗੇਟ, ਅਸੀਂ ਕਿਹੜਾ ਸੋਕਰ ਦੀ ਵੀ ਅਸੀਂ ਕਲੱਬ ਚਲਾ ਰਹੇ ਹਾਂ ਵੀ ਅਸੀਂ ਕਬੱਡੀ ਨੂੰ ਟਾਰਗੇਟ ਕਰਾਂਗੇ, ਅਸੀਂ ਤਾਂ ਵੀ ਕੀ ਕਹਿੰਦੇ ਹੁੰਦੇ ਆ ਨਾ 3-13 ਚ ਹਨਾ, ਤੇ ਪਰ ਜਿਹੜੇ ਫੈਕਟਸ ਆ ਉਹ ਫੈਕਟਸ ਨੂੰ ਤੁਸੀਂ ਚੜ੍ਹਾ ਨਹੀਂ ਸਕਦੇ। ਕਬੱਡੀ ਕਲੱਬ ਦੇ ਰੌਲਾ ਕੀ ਪਿਆ ਹੈ, ਕਬੱਡੀ ਜਿਹੜੇ ਕਲੱਬ ਚਲਾ ਰਹੇ ਨੇ ਨਾ ਲੋਕ ਉਹਨਾਂ ਦੀ ਹੈਗੀ, ਚੌਧਰ ਦਾ ਰੌਲਾ ਚੱਲ ਰਿਹਾ, ਚੌਧਰ ਦੇ ਰੌਲੇ ਕਰਕੇ ਉਹ ਪਲੇਅਰਸ ਨੂੰ ਯੂਜ਼ ਕਰ ਰਹੇ ਨੇ। ਪਲੇਅਰ ਕੋਈ ਚੰਗਾ ਵੀ ਹੋਵੇ ਨਾ, ਮੋਸਟਲੀ ਸਾਰੇ ਪਲੇਅਰ ਹੀ ਚੰਗੇ ਹੁੰਦੇ ਨੇ। ਹੁਣ ਮੰਨ ਲਓ 2 ਪਲੇਅਰ ਨੇ, 2 ਪਲੇਅਰਾਂ ਦੇ ਵਿੱਚੋਂ ਇੱਕ ਨੂੰ ਆਪਸ਼ਨ ਦਿੱਤੀ, ਦੋਨਾਂ ਨੂੰ ਆਪਸ਼ਨ ਦਿੱਤੀ ਜਾਂਦੀ ਵੀ ਤੂੰ ਟੀਕਾ ਲਾ ਕੇ ਖੇਡਣਾ, ਇੱਕ ਪਲੇਅਰ ਕਹਿੰਦਾ ਜੀ ਮੈਂ ਨਹੀਂ ਖੇਡਣਾ ਟੀਕਾ ਲਾ ਕੇ, ਦੂਜਾ ਕਹਿੰਦਾ ਚਲੋ ਮੈਂ ਖੇਡ ਲੈਂਦਾ। ਹੁਣ ਜਿਹੜਾ ਟੀਕਾ ਲਾ ਕੇ ਖੇਡ ਰਿਹਾ ਉਹਦੀ ਬੱਲੇ ਬੱਲੇ ਹੋ ਰਹੀ, ਉਹਦੀ ਵੇਲਾਂ ਹੋ ਰਹੀਆਂ, ਉਹਦੇ ਪੈਸੇ ਸਿੱਟੇ ਜਾ ਰਹੇ ਨੇ, ਉਹਦੇ ਸਟਾਪ ਤੇ ਜਾਓ ਰੇਟ ਤੇ ਪੈਸੇ ਸਿੱਟੇ ਜਾ ਰਹੇ ਨੇ ਕਿਉਂਕਿ ਉਹਦੀ ਪਰਫਾਰਮੈਂਸ ਵੱਧ ਗਈ ਹੈ। ਤੇ ਜਿਹੜਾ ਜਿਹੜਾ ਨਸ਼ਾ ਕਰਕੇ ਨਹੀਂ ਖੇਡ ਰਿਹਾ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਹੁਣ ਅਗਲੇ ਨੂੰ ਤਾਂ ਇੰਪ੍ਰੈਸ਼ਨ ਇਹ ਜਾਊਗਾ ਨਾ ਵੀ ਚੱਲ ਮੈਂ ਵੀ ਇਹ ਕੰਮ ਸ਼ੁਰੂ ਕਰ ਦਿੰਦਾ, ਜੋ ਤੁਸੀਂ ਕਲਚਰ ਹੀ ਕ੍ਰੀਏਟ ਕਰ ਦਿੰਦੇ ਆ। ਰਾਤੀ ਹੁਣ ਮੈਂ AFL ਦੀ ਗੇਮ ਖੇ ਦੇਖ ਰਿਹਾ ਸੀ, ਜਿਹੜੇ ਅਸੀਂ ਕਹਿੰਦੇ ਨਾ ਇੰਨੀਆਂ ਫੁਕਰੀਆਂ ਮਾਰਦੇ ਆ ਕਬੱਡੀ ਆਹ ਗੇਮ ਆ, ਕਦੀ AFL NRL ਦੀ ਗੇਮ ਦੇਖਿਓ, 80 ਮਿੰਟ ਚ ਅਗਲੇ ਦਾ ਧੂੰਆਂ ਨਿਕਲ ਜਾਂਦਾ ਤੇ ਉਹਨਾਂ ਦੇ ਸਰੀਰ ਦੇਖਿਓ ਕਿਤੇ, ਸਾਡੇ ਢਿੱਡ ਕੱਢ ਕੇ ਐਡੇ ਐਡੇ ਕਬੱਡੀਆਂ ਅਸੀਂ ਖੇਡ ਰਹੇ ਹਾਂ, ਬਰੇਟਾਂ ਪਾ ਰਹੇ ਹਾਂ, ਸਟੋਪ ਕਰ ਰਹੇ ਹਾਂ। ਦੂਜੀ ਗੱਲ ਜਿਹੜੀ ਗਰਾਊਂਡ ਆ ਉਹ ਭਾਜੀ ਤੁਸੀਂ, ਮੈਂ ਕਬੱਡੀ ਥੋੜਾ ਚਿਰ ਖੇਡੀ ਆ, ਉਹ ਤਾਂ ਇਹ ਜਿਹੜੀ ਗਰਾਊਂਡ ਇਹ ਘਾਹ ਤੇ ਕਬੱਡੀ ਖਿਡਾਉਂਦੇ ਨੇ, ਪਹਿਲੀ ਗੱਲ ਤਾਂ ਇਹ ਆ, ਉਹ ਵੀ ਰੋਂਗ ਆ। ਉਹਦੇ ਵਾਸਤੇ ਤਾਂ ਸੋਫਟ ਗਰਾਊਂਡ ਹੁੰਦੀ ਆ ਜਿਹੜੀ ਆਪਾਂ ਜਦੋਂ ਖੇਤਾਂ ਦੇ ਵਿੱਚ ਵਾਹੁਣ ਤੋਂ ਬਾਅਦ, ਹਾਂ ਉਹ ਕਈ ਲੈ ਕੇ ਅਸੀਂ ਉਹਨੂੰ ਸੋਫਟ ਕਰਦੇ ਹੁੰਦੇ ਸੀ, ਉਹਦਾ ਪਰਪਸ ਇਹ ਹੁੰਦਾ ਵੀ ਸਲਿਪਰ ਵੀ ਤੁਸੀਂ ਸਲਿਪ ਨੀ ਕਰੋਗੇ, ਹਾਂ ਤੁਹਾਡੇ ਰਗੜ ਰੁਗੜ ਉਦਾਂ ਲੱਗ ਜੂਗੀ ਪਰ ਤੁਸੀਂ ਸਲਿਪ ਨੀ ਕਰੋਗੇ।
ਗੁਰਪ੍ਰੀਤ ਇਹ ਮੈਂ ਗਰਾਊਂਡਾਂ ਤੇ ਗੱਲ ਕਰਦਾ ਹਾਂ, ਜਿਹੜੀ ਕਬੱਡੀ ਟ੍ਰੈਡੀਸ਼ਨਲੀ ਘੋਲ ਦੇ ਨਾਲ ਮਿਲਦੀ ਜੁਲਦੀ ਆ ਰੈਸਲਿੰਗ ਦੇ ਨਾਲ। ਹੁਣ ਰੈਸਲਿੰਗ ਵੀ ਮਿੱਟੀ 'ਚ ਹੁੰਦੀ ਆ ਨਾ ਜਾਂ ਡਰਟ 'ਚ ਹੁੰਦੀ ਆ ਜਾਂ ਉਸ ਨੂੰ ਹੁਣ ਮਾਡਰਨਾਈਜ਼ ਕਰਕੇ ਗੱਦਿਆਂ 'ਤੇ ਹੁੰਦੀ ਆ, ਠੀਕ ਹੈ, ਜਿੱਥੇ ਕਿਉਂਕਿ ਇਹ ਕੰਟੈਕਟ ਸਪੋਰਟ ਹੈ, ਡਿੱਗਣਾ ਆ, ਲੱਤਾਂ ਰਗੜ ਹੋਣੀ ਆ, ਸਾਰਾ ਕੁਛ ਹੋਣਾ ਆ, ਅਤੇ ਇਸ ਕਰਕੇ ਇਹਦਾ ਜਿਹੜਾ ਨੈਚੁਰਲ ਫਾਰਮੈਟ ਹੈ ਉਹ ਹੈਗਾ ਕਿ ਸੈਮੀ ਹਾਰਡ ਗਰਾਊਂਡ ਅਤੇ ਜਾਂ ਫਿਰ ਗੱਦਿਆਂ ਦੇ ਉੱਤੇ ਅਤੇ ਜਾਂ ਫਿਰ ਡਰਟ ਦੇ ਉੱਤੇ, ਜੇ ਆਪਾਂ ਨੈਚੁਰਲੀ ਜਾਣ, ਜਿੱਦਾਂ ਹੁਣ ਟੈਨਿਸ ਆ ਉਹ ਕਲੇ, ਜਾਂ ਤਾਂ ਕਲੇ ਗਰਾਊਂਡ 'ਤੇ ਹੁੰਦੀ, ਕਲੇ 'ਤੇ ਹੁੰਦੀ ਆ ਜਾਂ ਫਿਰ ਕੌਂਕਰੀਟ 'ਤੇ ਹੁੰਦੀ ਹੈ ਨਾ, ਸੋ ਟ੍ਰੈਡੀਸ਼ਨਲੀ ਕਲੇ 'ਤੇ ਹੋ ਰਹੀ ਆ। ਪਰ ਮੋਸਟਲੀ ਪਲੇਅਰ ਸਾਨੂੰ ਇੱਕ ਦੋ ਮਿਲੇ ਵੀ ਆ ਉਹ ਇਹੀ ਕਹਿੰਦੇ ਉਹ ਗਰਾਊਂਡ ਜਿਹੜੀ ਆ ਉਹ ਅਨਸੇਫ ਸੀਗੀ, ਅਨਸੇਫ ਹੈ ਉਹ, ਕਬੱਡੀ ਦੀ ਗਰਾਊਂਡ ਨਹੀਂ, ਉਹ ਸੌਕਰ ਦੀ ਗਰਾਊਂਡ ਹੈ, ਅਤੇ ਉਹ ਐਡਾ, ਮੈਨੂੰ ਆਪਣੇ ਢਿੱਲੋਂ ਭਾਅ ਜੀ ਹੈ ਨਾ ਪੁਲਿਸ ਵਾਲੇ, ਉਹ ਕਹਿੰਦੇ ਬਈ ਉਹ ਐਡਾ ਵਧੀਆ ਗਰਾਊਂਡ ਆ, ਉਹ ਜਿੱਦਾਂ ਦਾ ਘਾਹ ਆ ਉੱਥੇ ਇੱਦਾਂ ਦਾ ਲੋਕ ਜੂਸ ਕੱਢ ਕੇ ਪੀਂਦੇ ਆ ਘਾਹ ਦਾ, ਜਿੰਨਾ ਉੱਥੇ ਕਬੱਡੀ ਖੇਡ ਰਹੇ ਨੇ। ਉਹ ਇਹ ਕਮੈਂਟ ਵਾਲੇ ਲੋਕ ਵੀ ਕਹਿ ਰਹੇ ਨੇ ਇਟਸ ਵੈਰੀ ਸਲਿਪਰੀ ਹੈ ਨਾ ਪੇ ਕਬੱਡੀ ਦਾ, ਕਿਉਂਕਿ ਉਹ ਮੀਂਹ ਪੈ ਰਿਹਾ, ਗਿੱਲਾ ਵੀ ਆ ਔਨ ਟੋਪ ਆਫ ਇਟ, ਜੇ ਤਰੇਲ ਵੀ ਪਈ ਆ ਤਾਂ ਵੀ ਨਹੀਂ ਖੇਡ ਸਕਦੇ ਉਹਦੇ 'ਤੇ ਹੈ ਨਾ। ਸੋ ਇਹ ਆਪਾਂ ਨੂੰ,
ਤੁਸੀਂ ਇਹ ਵੀ ਦੇਖੋ ਨਾ ਫਿਰ ਤੁਸੀਂ ਨੰਗੇ ਪੈਰੀਂ ਅਗਲਿਆਂ ਨੂੰ, ਤੁਸੀਂ ਕਹਿ ਰਹੇ ਹੋ ਵੀ ਖੇਡੋ, ਉਹਨਾਂ ਨੇ ਕੋਈ ਸ਼ੂ ਵੀ ਨਹੀਂ ਪਾਏ ਹੋਏ, ਗ੍ਰਿਪ ਵਾਲੇ ਸ਼ੂ ਹੁੰਦੇ ਨੇ, ਤੁਸੀਂ ਉਹ ਵੀ ਪਵਾ ਸਕਦੇ ਹੋ, ਪਰ ਨਹੀਂ ਉਹ ਕੁਛ ਨਹੀਂ ਕਰਨਾ। ਕਬੱਡੀ ਭਾਜੀ ਤੁਹਾਨੂੰ ਮੈਂ ਦੱਸ ਦਿੰਦਾ, ਪੰਜਾਬੀ ਖੇਡਾਂ ਦਾ ਇਹ ਮਸ਼ਹੂਰ ਬਣ ਗਈ ਆ, ਸਿੰਪਲ ਇਜ਼ ਦੈਟ। ਪਹਿਲਾਂ ਤਾਂ ਕਬੱਡੀ ਖੇਡਣੀ ਸੇਫ ਨਹੀਂ ਸੀ ਹੁੰਦੀ, ਹੁਣ ਕਬੱਡੀ ਦੇਖਣੀ ਸੇਫ ਨਹੀਂ ਹੈਗੀ। ਹੁਣ ਤਾਂ ਸ਼ਰੇਆਮ ਤੁਹਾਡੇ ਸਾਹਮਣੇ, ਉਹ ਪਿੱਛੇ ਜੇ ਕੋ ਉਹ ਪਲੇਅਰ ਨੂੰ ਮਾਰਿਆ, ਸ਼ਰੇਆਮ ਗੋਲੀਆਂ ਚੱਲ ਰਹੀਆਂ ਨੇ। ਹੁਣ ਸਪੋਜ਼ ਕਰੋ ਉਹ ਗੋਲੀ ਚੱਲ ਰਹੀ ਹੈ, ਉੱਥੇ ਬੈਠਾ ਕੋਈ ਜਵਾਕ ਆਲੇ ਦੁਆਲੇ ਬੈਠਾ, ਤੁਸੀਂ ਬੈਠੋ, ਤੁਹਾਡੇ ਲੱਗ ਜੂਗੀ, ਤੁਸੀਂ ਤਾਂ ਭੰਗ ਦਪਾੜੇ ਚੱਲ ਗਏ ਨਾ। ਇਹ ਤਾਂ ਹੁਣ ਵੀ ਇਹਨਾਂ ਇਹ ਕਲਚਰ ਕਿੰਨੇ ਬਣਾਏ ਆ, ਪਲੇਅਰ ਤਾਂ ਇਕੱਲੇ ਕਲਚਰ ਬਣਾਉਂਦੇ ਨੀ, ਇਹ ਜਿਹੜੇ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਲੇ, ਜੀ ਮੈਂ ਇਸ ਕਬੱਡੀ ਕਲੱਬ ਦਾ ਪ੍ਰਧਾਨ ਆ ਤੇ ਮੈਂ ਇਹਦਾ ਪ੍ਰਧਾਨ ਆ, ਮੈਂ ਸਾਰੇ ਪ੍ਰਧਾਨਾਂ ਨੂੰ ਹੱਥ ਜੋੜ ਕੇ ਬੇਨਤੀ ਮੈਂ ਕਰਦਾ, ਭਾਜੀ ਕੋਈ ਤੁਹਾਡੀ ਪਰਵਾਹ ਨਹੀਂ ਕਰਦਾ ਤੁਸੀਂ ਕਿਹੜੇ ਕਲੱਬ ਦੇ ਪ੍ਰਧਾਨ ਹੋ, ਨੋ ਵਨ ਕੇਅਰਸ। ਸਿਰਫ ਤੁਹਾਡੇ ਆਲੇ ਦੁਆਲੇ ਦੇ ਮਾੜੇ ਮੋਟੇ ਲੋਕ ਕਹਿੰਦੇ ਨੇ ਜੀ ਇਹ ਫਲਾਣੇ ਕਲੱਬ ਦਾ ਪ੍ਰਧਾਨ ਹੈ। ਨੋਰਮਲ ਲਾਈਫ 'ਚ, ਜਨਰਲ ਲਾਈਫ 'ਚ ਤੁਸੀਂ ਪੰਪ 'ਤੇ ਤੇਲ ਪਾਉਣ ਚੱਲ ਜਾਓ ਨਾ ਕਿਸੇ ਗੋਰੇ ਨੂੰ, ਕਿਹਾ ਮੈਂ ਆਹ ਫਲਾਣੇ ਕਲੱਬ ਕਬੱਡੀ ਕਲੱਬ ਦਾ ਪ੍ਰਧਾਨ, ਉਹਨੇ ਕਹਿਣਾ ਵੀ ਆਈ ਡੋਂਟ ਕੇਅਰ ਨਾ, ਉਹਨੇ ਚਲੋ ਮੈਂ ਰਿਊਡ ਭਾਸ਼ਾ ਨਹੀਂ ਮੈਂ ਵਰਤਦਾ, ਪਰ ਇਹ ਜਿਹੜੀ ਖੁਮਾਰੀ ਚੜੀ ਹੋਈ ਨੇ ਸਿਰ 'ਚ ਵੀ ਹਾਂ ਵੀ ਮੈਂ ਇਸ ਕਬੱਡੀ ਕਲੱਬ ਦਾ ਪ੍ਰਧਾਨ ਆ ਅਤੇ ਮੇਰਾ ਕਲੱਬ ਜਿੱਤਣਾ ਚਾਹੀਦਾ, ਇਹ ਤੁਸੀਂ ਬੜੀ ਛੋਟੀ ਸੋਚ ਲਈ ਫਿਰਦੇ ਹੋ, ਨੋ ਵਨ ਕੇਅਰਸ। ਲੋਕ ਬੜੇ ਉੱਤੇ ਦੇ ਉੱਤੇ ਬੈਠੇ ਨੇ, ਲੋਕ ਇੰਨੇ ਉੱਤੇ ਦੇ ਉੱਤੇ ਬੈਠੇ ਨੇ ਵੀ ਯੂ ਕਾਂਟ ਈਵਨ ਇਮੈਜਿਨ। ਤੁਸੀਂ ਜਿਹੜੀ ਧੱਕੇ ਨਾਲ ਸਾਰੇ ਪਾਸੇ ਕਬਜ਼ੇ ਕਰ ਰਹੇ ਹੋ ਨਾ, ਵੀ 4,400 ਪਲੇਅਰ ਆਉਂਦਾ ਅਤੇ ਉਹਦੇ ਵਿੱਚੋਂ ਸਿਰਫ 30-40 ਪਲੇਅਰਾਂ ਲਈ ਸਾਰਾ ਤੁਸੀਂ ਟੂਰਨਾਮੈਂਟ ਹੈਕ ਕਰ ਲੈਂਦੇ ਹੋ, ਇਹ ਬਹੁਤ ਹੀ ਗਲਤ ਗੱਲ ਆ ਅਤੇ ਇਟ ਹੈਜ਼ ਟੂ ਗੋ। ਕਬੱਡੀ ਨੂੰ ਸੈਪਰੇਟ ਕਰਨਾ ਪੈਣਾ, ਜਿੰਨੇ ਆਪਣੇ ਕੱਪ ਕਰਾਉਣੇ ਆ ਵੀ ਸਾਰੇ ਕਲੱਬਾਂ ਦਾ ਵੀ ਹਾਂ ਵੀ ਅਸੀਂ ਇੱਕ ਜੁਆਇੰਟ ਟੂਰਨਾਮੈਂਟ ਕਰਾ ਲਈਏ, ਜੀ ਸੱਦ ਕੇ ਕਰਾਓ, ਜਿਹੜੇ ਲੋਕਾਂ ਦੀ ਪ੍ਰੈਫਰੈਂਸ ਉੱਥੇ ਜਾਣਾ ਦੇਖਣਾ, ਜੀ ਸੱਦ ਕੇ ਕਰਨ, ਅਤੇ ਪਰ ਇਹ ਬਾਕੀ ਗੇਮਾਂ ਨੂੰ ਪਲੀਜ਼ ਹਾਈਜੈਕ ਨਾ ਕਰੋ। ਬੜਾ ਦਿਲ ਦੁਖਦਾ, ਮੈਂ ਉੱਥੇ ਮੈਂ ਸੌਕਰ ਦਾ ਮੈਚ ਦੇਖਣ ਦਿਆ ਸੀ, ਫਾਈਨਲ ਹੋਇਆ, ਫਾਈਨਲ ਸਟਾਰਟ ਕਰਨ ਲਈ ਨਾ ਕੋਈ ਉੱਥੇ ਪ੍ਰਧਾਨ ਗੇਮਾਂ ਦਾ ਆਇਆ, ਨਾ ਲੋਕਲ ਕਮੇਟੀ ਦਾ ਕੋਈ ਆਇਆ, ਵੀ ਉਹ ਅਸੀਂ ਉਹਨਾਂ ਨੂੰ ਇੱਦਾਂ ਟ੍ਰੀਟ ਕਰਦੇ ਹਾਂ ਜਿੱਦਾਂ ਨਾ ਉਹ ਅਨਾਥ ਹੁੰਦੇ ਨੇ, ਵੀ ਉਹ ਸਿਰਫ ਭਰਪਾਈ ਕਰਨ ਲਈ ਆਏ ਨੇ। ਵੀ ਕਿਉਂ ਵੀ ਜੇ ਸੌਕਰ ਦਾ ਕੋਈ ਵਧੀਆ ਪਲੇਅਰ ਹੋਊਗਾ ਕੱਲ ਨੂੰ ਉਹ ਏ ਲੀਗ ਦੇ ਵਿੱਚ ਖੇਡੂਗਾ, ਅਸੀਂ ਇਹ ਤਾਂ ਕਹਿ ਸਕਦੇ ਨਾ ਵੀ ਉਹ ਸਿੱਖ ਗੇਮਾਂ ਦੇ ਵਿੱਚੋਂ ਖੇਡ ਕੇ ਉੱਥੇ ਪਹੁੰਚਿਆ। ਕਬੱਡੀ ਦਾ ਅਸੀਂ ਕੀ ਕਰ ਲਾਂਗੇ?
ਨਹੀਂ ਦੇਖੋ, ਨਹੀਂ ਤੱਕ ਲੈ ਜਾਂਗੇ ਕਬੱਡੀ ਦੀ ਇੱਕ ਜਿਹੜੀ ਸਮੱਸਿਆ ਜਿਹੜੀ ਬਣਦੀ ਜਾ ਰਹੀ ਆ, ਇੱਕ ਤਾਂ ਸਾਰੇ ਮਤਲਬ ਇਹ ਮੈਂ ਹੁਣ ਇੱਦਾਂ ਨਹੀਂ ਕਹਿ ਰਿਹਾ ਕਿ ਮੈਂ ਪਾਰਟ ਆਫ ਦਾ ਮੈਨੇਜਮੈਂਟ ਸੀਗਾ ਜਾਂ ਹੈਗਾ ਆ ਜਾਂ ਐਸਪੀਰੈਂਟ ਹੈ ਮੈਂ, ਜਿਹੜੀ ਪਬਲਿਕ ਰਾਏ ਆ ਕਿ ਜਿਹੜਾ ਐਕਸਪੈਰੀਮੈਂਟ ਕੀਤਾ ਗਿਆ ਸੀ ਇੰਟਰਨੈਸ਼ਨਲ ਪਲੇਅਰ ਦਾ, ਉਦੋਂ ਮੈਂ ਆਈ ਵਾਜ਼ ਲੀਡਿੰਗ, ਮੈਂ ਪ੍ਰੈਜੀਡੈਂਟ ਸੀਗਾ, ਪਰ ਸਾਰੇ ਕਬੱਡੀ ਕਲੱਬਾਂ ਨੇ ਸਾਈਨ ਕਰਕੇ ਦਿੱਤੇ ਵੀ ਸਾਨੂੰ ਜੀ ਦੋ ਪਲੇਅਰ ਚਾਹੀਦੇ ਚਾਹੀਦੇ ਆ। ਸੋ ਟੈਕਨੀਕਲੀ ਕੋਨਸਟੀਟਿਊਸ਼ਨਲੀ ਵੀ ਕੁੰਡ ਸੇ ਨੋ ਹੈ ਨਾ, ਕਿਉਂਕਿ ਸਾਰੇ 100% ਸਹਿਮਤ ਹੈ, ਅਤੇ ਉਹ ਜਿਹੜਾ ਐਕਸਪੈਰੀਮੈਂਟ ਹੈ ਉਹ ਮਤਲਬ ਪਹਿਲੇ ਸਾਲ ਹੀ ਫੇਲ ਹੁੰਦਾ ਦਿਖਾਈ ਦਿੱਤਾ, ਹੁਣ ਜਮ੍ਹਾਂ ਹੀ ਫੇਲ ਹੈ ਸਾਰੇ ਕਲੱਬ ਜਿਹੜੇ ਆ, ਹੁਣ ਕਲੱਬਾਂ ਦੇ ਪੁਆਇੰਟ ਆ ਵੀ ਉਹਨਾਂ ਨੂੰ $30,000-$40,000 ਕੋਸਟ ਕਰ ਰਿਹਾ ਸਿੱਖ ਖੇਡਾਂ, ਮਤਲਬ ਉਹ 30-40
ਮਾਡਲ ਹੀ ਹੈ ਨਹੀਂ ਭਾਜੀ,
ਬਿਜ਼ਨਸ ਮਾਡਲ ਉਸ ਅਨਸਸਟੇਨੇਬਲ ਹੈ, ਮਤਲਬ ਪੈਸੇ ਪਾ ਪਾ ਕੇ ਤੁਸੀਂ ਕਿੰਨੀ ਕੁ ਦੇਰ ਫੀਡ ਕਰੀ ਜਾਓਗੇ, ਅਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਵੀ ਆਸਟ੍ਰੇਲੀਆ 'ਚ ਨਹੀਂ ਰਹਿ ਰਿਹਾ, ਸਾਡੇ ਪਲੇਅਰ ਜਿਹੜੇ ਆ ਉਹ ਨਹੀਂ ਸਿੱਖ ਰਹੇ। ਹੋਣਾ ਤਾਂ ਇੱਦਾਂ ਚਾਹੀਦਾ, ਜਿਹੜਾ ਆਰਗੂਮੈਂਟ ਇਹ ਸੀਗਾ ਕਿ ਅਸੀਂ ਜੀ ਪਲੇਅਰ ਮੰਗਾਵਾਂਗੇ ਦੋ, ਉਹ 3 ਮਹੀਨੇ ਇੱਥੇ ਰਹੂਗੇ, ਉਹ ਸਾਡੇ ਜਿਹੜੇ ਹੋਰ ਪਲੇਅਰ ਆ ਉਹ ਉਹਨਾਂ ਨਾਲ ਖੇਡੂਗੇ 2-3 ਟੂਰਨਾਮੈਂਟ, ਉਹਨਾਂ ਦਾ ਸਟੈਂਡਰਡ ਅੱਪ ਹੋਏਗਾ, ਅਤੇ ਚਲੋ ਜੀ ਮਤਲਬ ਆਸਟ੍ਰੇਲੀਆ ਦੀ ਕਬੱਡੀ ਉੱਪਰ ਨੂੰ ਜਾਏਗੀ। ਅਤੇ ਆਸਟ੍ਰੇਲੀਆ ਦੇ ਪਲੇਅਰ ਤਾਂ ਲੁਪਤ ਹੀ ਹੋ ਗਏ, ਈਵਨ ਮਤਲਬ ਬਹੁਤ ਸਾਰੇ ਇਹੋ ਜਿਹੇ ਪਲੇਅਰ ਮੈਂ ਕਰਾਊਡ ਦੇ ਵਿੱਚ ਘੁੰਮਦੇ ਦੇਖੇ ਨੇ, ਮਿਲੇ ਆ ਮੈਨੂੰ
ਬਾਜੀ, ਉਹ ਰੌਲਾ ਹੀ ਇਹ ਰੌਲਾ ਹੀ ਇਹ ਨਾ ਕਈਆਂ ਦੇ ਹੁਣ ਦੇਖੋ ਮੈਂ ਐਜ਼ ਆ ਪਲੇਅਰ ਮੈਂ ਅਸੀਂ ਕ੍ਰਿਕਟ ਵੀ ਖੇਡੀ ਸਾਰਾ ਕੁਛ ਕੀਤਾ ਐਜ਼ ਆ ਪਲੇਅਰ ਆਪਣੇ ਤੁਹਾਡੇ ਮੋਰਲ ਡਿਸੀਜ਼ਨ ਹੁੰਦੇ ਨੇ ਹੁਣ ਅਗਲਾ ਕਹਿੰਦਾ ਮੈਂ ਯਾਰ ਨਹੀਂ ਟੀਕਾ ਲਾਉਣਾ ਮੈਂ ਨਹੀਂ ਇੱਦਾਂ ਦਾ ਕੰਮ ਕਰਨਾ ਨਾ ਹੁਣ ਉਹ ਕਿੰਨਾ ਕੁ ਚਿਰ ਉਸ ਟੀਮ ਦੇ ਵਿੱਚ ਰਹਿ ਜੂਗਾ ਜਿੱਥੇ ਕਲਚਰ ਹੀ ਟੀਕੇ ਲਾਉਣ ਦਾ ਬਣ ਗਿਆ ਭਾਵੇਂ ਜਿੰਨਾ ਮਰਜ਼ੀ ਵਧੀਆ ਪਲੇਅਰ ਹੋਵੇ ਹੁਣ ਫਿਰ ਮੈਂ ਮੁੜ ਖੇਡ ਕੇ ਉੱਥੇ ਆਉਂਦਾ ਹੁਣ ਦੂਜਾ ਏ ਐਫ ਐਲ ਹੋ ਗਈ ਐਨ ਆਰ ਐਲ ਹੋ ਗਈ ਇਹਨਾਂ ਦੇ 80 ਮਿੰਟ ਭਾਜੀ ਉਹ ਭੱਜਦੇ ਨੇ 80 ਮਿੰਟ ਤੇ ਸਾਡੇ ਕੀ ਉਹ ਥੋੜਾ ਜਿਹਾ ਦੌੜ ਭੱਜ ਕੇ ਤੇ ਅਸੀਂ ਵਾਹ ਵਾਹ ਕਰ ਦਿੰਦੇ ਹਾਂ ਇਹ ਬਹੁਤ ਹੀ ਰੋਂਗ ਕਲਚਰ ਹੈ ਤੁਹਾਨੂੰ ਮੈਂ ਦੱਸ ਦਿੰਦਾ ਇਹਨੇ ਸਾਨੂੰ ਕੁਛ ਨਹੀਂ ਦੇਣਾ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਪਤਾ ਨੀ 50 ਸਾਲ ਤੋਂ ਕਬੱਡੀਆਂ ਪੈ ਰਹੀਆਂ ਨੇ ਮੈਨੂੰ ਕੋਈ ਰਿਜ਼ਲਟ ਕੱਢ ਕੇ ਦੇ ਦਿਓ ਵੀ ਹਾਂ ਕਿਸੇ ਦਾ ਭਵਿੱਖ ਬਣ ਗਿਆ ਹੋਵੇ ਉੱਥੇ ਇੱਕ ਅੱਧੇ ਪਲੇਅਰ ਨੂੰ ਤਾਂ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਗੱਲ ਹੋਣੀ ਚਾਹੀਦੀ ਵੀ 4400 ਪਲੇਅਰ ਆਇਆ ਘੱਟੋ ਘੱਟ ਉਹਦੀ ਸਾਨੂੰ 2-3% ਦਾ ਰਿਟਰਨ ਹੋਵੇ ਵਿੱਚੋਂ
ਬਿਲਕੁਲ
ਉਹਦੇ ਵਿੱਚੋਂ ਘੱਟੋ ਘੱਟ ਸਾਨੂੰ 40-50 ਪਲੇਅਰ ਤਾਂ ਇਹ ਹੁਣ ਵੀ ਉਹਨਾਂ ਦੀ ਐਸਪੀਰੇਸ਼ਨ ਬਣੇ ਉਹ ਅਗਲੇ ਕਲੱਬਾਂ ਦੇ ਵਿੱਚ ਜਾਣ ਜੀ ਹਾਕੀ ਵਿੱਚ ਆ ਰਹੇ ਨੇ ਸੋਕਰ ਵਿੱਚ ਆ ਰਹੇ ਨੇ ਨੈੱਟਬਾਲ ਦੇ ਵਿੱਚ ਆ ਰਹੇ ਨੇ ਵੀ ਉਹ ਜਿਹੜੇ ਆਪਣੇ ਲੋਕਲ ਕਲੱਬ ਦੇ ਵਿੱਚ ਵੀ ਹੈਗੇ ਉੱਥੇ ਜਾ ਕੇ ਯੋਗਦਾਨ ਪਾਉਣ
ਦੇਖੋ
ਪੈਸਾ ਤਾਂ ਸਾਰਾ ਕਬੱਡੀ ਤੇ ਲੱਗ ਰਿਹਾ ਕਬੱਡੀ 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 ਲੋਕਾਂ ਨੂੰ ਧੱਕੇ ਨਾਲ ਉੱਥੇ ਬਿਠਾਇਆ ਜਾ ਰਿਹਾ ਕਿਉਂਕਿ ਜਿਹੜਾ ਮੇਨ ਸਟੇਡੀਅਮ ਉਹਦੇ ਵਿੱਚ ਤੁਸੀਂ ਸਿਰਫ ਕਬੱਡੀ ਹੀ ਦਿਖਾ ਰਹੇ ਹੋ ਕਿੰਨੀ ਇੱਕ ਨਾ ਸ਼ਰਮਨਾਕ ਗੱਲ ਆ ਵੀ ਤੁਸੀਂ ਉੱਥੇ ਨਾ ਤੁਸੀਂ ਅਥਲੈਟਿਕ ਕਰਾ ਰਹੇ ਹੋ ਨਾ ਤੁਸੀਂ ਕੋਈ ਹੋਰ ਗੇਮ ਉੱਥੇ ਕਰਵਾ ਰਹੇ ਹੋ ਵੀ ਲੋਕ ਹੋਰ ਕੁਛ ਦੇਖ ਸਕਣ ਧੱਕੇ ਨਾਲ ਉੱਥੇ ਲੋਕਾਂ ਨੂੰ ਮੇਨ ਸਟੇਡੀਅਮ ਚ ਬਿਠਾ ਕੇ ਪਰੋਸਿਆ ਜਾ ਰਿਹਾ ਵੀ ਹਾਂ ਤੁਸੀਂ ਕਬੱਡੀ ਦੇਖੋ
ਹਾਲਾਂਕਿ
ਨਹੀਂ ਕਬੱਡੀ ਦੇਖੋ ਮੈਨੂੰ ਕਹਿ ਲਓ ਤੁਸੀਂ ਪੰਜਾਬ ਦਾ ਪੁੱਤ ਨਹੀਂ ਹਾਂ ਠੀਕ ਹੈ ਮੈਂ ਨਹੀਂ ਹੈਗਾ ਜੇ ਤੁਹਾਡਾ ਇਹ ਸਟੈਂਡਰਡ ਆ ਵੀ ਕਬੱਡੀ ਨੂੰ ਤੁਸੀਂ ਧੱਕੇ ਨਾਲ ਪਿਆਰ ਕਰਵਾ ਰਹੇ ਹੋ ਨਹੀਂ ਯਾਰ ਮੈਂ ਨਹੀਂ ਕਰਨਾ
ਨਹੀਂ ਹਾਲਾਂਕਿ ਉਹ ਜਿਹੜੀ ਗਰਾਊਂਡ ਹੈ ਉਹ ਹੈਗੀ ਵੀ ਸੋਕਰ ਦੀ ਆ ਉੱਥੇ ਫੁੱਟਬਾਲ ਖੇਡਣ ਲਈ ਬਣਾਈ ਗਈ ਹੈ ਤੇ ਉੱਥੇ ਫੁੱਟਬਾਲ ਹੀ ਹੋਣਾ ਚਾਹੀਦਾ ਤੇ ਉਨਾ ਹੀ ਕਰਾਊਡ ਉੱਥੇ ਹੋਣਾ ਚਾਹੀਦਾ ਸੀ ਤੇ ਦੇਖੋ ਗੁਰਪ੍ਰੀਤ ਇਸ ਪ੍ਰੋਬਲਮ ਨੂੰ ਲੈ ਕੇ ਹੁਣ ਇਹ ਘਰ ਘਰ ਦੀ ਇਹੀ ਗੱਲ ਚੱਲ ਰਹੀ ਹੈ ਕਿ ਸਿੱਖ ਗੇਮਸ ਨੂੰ ਜਾਂ ਸਾਡੇ ਜਿਹੜੇ ਕਲਚਰ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਕਿ ਬੈਕ ਸਾਡਾ ਫੋਕਸ ਆਸਟ੍ਰੇਲੀਅਨ ਸਿੱਖ ਗੇਮਸ ਆਸਟ੍ਰੇਲੀਅਨ ਬੱਚੇ ਹੋਣੇ ਚਾਹੀਦੇ ਆ ਇੱਥੋਂ ਦੇ ਹੈ ਨਾ ਹੁਣ ਇਹ ਸਾਰਾ ਹੀ ਸਰਮਾਇਆ ਦੇਖ ਆਈ ਫੀਲ ਸੋਰੀ ਫੋਰ ਦ ਕਲੱਬਸ ਟੂ ਜਿਹੜੇ ਕਲੱਬ ਕਬੱਡੀ ਦੇ ਵਿੱਚ ਇਨਵੋਲਵ ਹੋਏ ਆ ਮੈਂ ਉਹਨਾਂ ਲਈ ਵੀ ਫੀਲ ਕਰਦਾ ਕਿ ਉਹ ਵੀ ਆਪਣਾ 80-90% ਜਿਹੜਾ ਪੈਸਾ ਇਕੱਠਾ ਕਰ ਕਰਕੇ ਸਪੋਂਸਰਸ਼ਿਪਾਂ ਇਕੱਠਾ ਕਰ ਕਰਕੇ ਪਲੇਅਰਾਂ ਨੂੰ ਦਿੰਦੇ ਨੇ ਉਹ 3 ਦਿਨ ਲਈ ਖੇਡਣ ਆਉਂਦੇ ਨੇ 4 ਦਿਨ ਦੇ ਲਈ ਬਾਕੀ ਜਿਹੜੇ ਇੱਥੋਂ ਦੇ ਨਿਆਣੇ ਨੇ ਉਹਨਾਂ ਨੂੰ ਕੋਈ ਉਹਦਾ ਦਾ ਧਿਆਨ ਨਹੀਂ ਉਹਨਾਂ ਟੀ ਸ਼ਰਟਾਂ ਦੇਣ ਵੇਲੇ ਉਹਨਾਂ ਨੂੰ ਕਲੱਬਾਂ ਨੂੰ ਦੁੱਖ ਲੱਗਦਾ ਵੀ ਅਸੀਂ ਇਹਨਾਂ ਨੂੰ ਟੀ ਸ਼ਰਟਾਂ ਦੇਣੀਆਂ ਇਹਨਾਂ ਦਾ ਕਿਰਾਇਆ ਲਾਉਣਾ ਹੈ ਨਾ ਤੇ ਮਤਲਬ ਦੈਟਸ ਸੈਡ ਸਟੋਰੀ ਮਤਲਬ ਇਹ ਰਿਐਲਿਟੀ ਹੈ ਮੇਰੇ ਨਾਲ ਕੋਈ ਵੀ ਬੰਦਾ ਆ ਕੇ ਗੱਲ ਕਰ ਸਕਦਾ ਮੈਂ ਦੱਸਾਂਗਾ ਕਿ ਸਟੈਟ ਸਟੋਰੀ ਕਿ 40-50 ਹਜ਼ਾਰ ਡਾਲਰ ਅਸੀਂ ਇੰਡੀਆ ਤੋਂ ਪਲੇਅਰਾਂ ਨੂੰ ਉਹਨਾਂ ਨੂੰ ਦੇ ਰਹੇ ਹਾਂ ਇੱਥੇ 3 ਦਿਨ ਖੇਡਣ ਵਾਸਤੇ ਜਿਹੜੇ ਆਪਣੇ ਸਾਡੇ ਫੁੱਟਬਾਲ ਦੀਆਂ ਟੀਮਾਂ ਨੈੱਟਬਾਲ ਦੀਆਂ ਟੀਮਾਂ
ਪਹਿਲੀ ਗੱਲ ਤਾਂ ਭਾਜੀ ਇਹ ਆ ਉਹਨਾਂ ਨੂੰ ਕਿਉਂ ਦੇ ਰਹੇ ਆ ਕਾਹਨੂੰ ਕੀ ਕਰਾਉਣਾ ਉਹਨਾਂ ਤੋਂ ਤੁਸੀਂ ਫੇਕ ਸ਼ੋ ਕਰ ਰਹੇ ਹੋ ਨਾ ਤੁਸੀਂ ਫੇਕ ਹੀ ਚੀਜ਼ਾਂ ਸ਼ੋ ਕਰ ਰਹੇ ਹੋ ਫਿਰ ਵੀ ਕਬੱਡੀ ਕਬੱਡੀ ਤੁਹਾਡੇ ਕੋਲ ਲੋਕਲ ਪਲੇਅਰ ਤਾਂ ਕੋਈ ਹਜੇ ਤੱਕ ਨਹੀਂ ਬਣਿਆ ਫਿਰ
ਨਹੀਂ ਜਿਹੜੇ ਹੈਗੇ ਆ ਨਹੀਂ ਮੈਂ ਤੁਹਾਨੂੰ ਦੱਸਿਆ ਜਿਹੜੇ ਹੈਗੇ ਆ ਉਹ ਕਹਿੰਦੇ ਸਾਨੂੰ ਮੌਕਾ ਹੀ ਨਹੀਂ ਮਿਲ ਰਿਹਾ ਖੇਡਣ ਦਾ ਉਹ ਕਰਾਊਡ ਚ ਘੁੰਮ ਰਹੇ
ਪ੍ਰੈਸ ਕੀਤਾ ਜਾ ਰਿਹਾ ਹੁਣ ਤੁਸੀਂ ਸਟਾਰ ਪਲੇਅਰ ਲੈ ਰਹੇ ਹੋ ਕਾਹਦੇ ਲਈ ਲੈ ਕੇ ਆ ਰਹੇ ਹੋ ਆਪਣੀ ਈਗੋ ਲਈ ਲੈ ਕੇ ਆ ਰਹੇ ਹੋ ਸਿੰਪਲ ਇਜ਼ ਦੈਟ ਮੈਂ ਕਬੱਡੀ ਦੇ ਜੇ ਤੁਸੀਂ ਪਵਾਨ ਨੂੰ ਗ੍ਰੀਨ ਚਿੱਟ ਦੇ ਦਿਓ ਮੈਂ ਜਿੰਨੇ ਸੁਣਦੇ ਨੇ ਨਾ ਮੈਂ ਓਪਨ ਬਹਿਸ ਕਰਨ ਲਈ ਤਿਆਰ ਹਾਂ ਇਹ ਤੁਹਾਡਾ ਜਿਹੜਾ ਤੁਸੀਂ ਖਲਾਰਾ ਪਾਇਆ ਹੋਇਆ ਨਾ ਤੁਹਾਡਾ ਇਹ ਚ ਪਲੇਅਰ ਕੋਈ ਰਿਸਪੋਂਸੀਬਲ ਨਹੀਂ ਹੈਗਾ ਤੁਸੀਂ ਪਲੇਅਰ ਨੂੰ ਜੈਨੂਇਨ ਮੌਕਾ ਦਿਓ ਪਲੇਅਰ ਵਧੀਆ ਕਬੱਡੀ ਤੁਹਾਨੂੰ ਕਰਕੇ ਦਿਖਾਉਣਗੇ ਆਸਟ੍ਰੇਲੀਅਨ ਸਟੈਂਡਰਡ ਦੀ ਕਬੱਡੀ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ ਅਸੀਂ ਨਸ਼ੇ ਤੋਂ ਬਗੈਰ ਖੇਡਾਂ ਇੱਥੇ ਹੁੰਦੀਆਂ ਨੇ ਜਿੰਨੇ 5-6 ਵੱਡੇ ਟੂਰਨਾਮੈਂਟ ਹੁੰਦੇ ਨੇ ਉਹਦੇ ਵਿੱਚ ਅਗਲਿਆਂ ਦੇ ਪ੍ਰੋਪਰ ਡਾਇਟ ਚਾਰਟ ਬਣੇ ਹੁੰਦੇ ਨੇ ਸਪਲੀਮੈਂਟ ਚਾਰਟ ਬਣੇ ਹੁੰਦੇ ਨੇ ਉਹਦੇ ਅਕੋਰਡਿੰਗ ਉਹਨਾਂ ਨੂੰ ਫੀਡ ਕੀਤਾ ਜਾਂਦਾ ਨਾ ਕਿ ਇਹ ਲਾਸਟ ਮੂਮੈਂਟ ਤੇ ਉਹਨੂੰ ਕਿਹਾ ਜਾਂਦਾ ਟੀਕਾ ਲਾ ਲਾ ਤੇ ਤੂੰ ਹੋ ਜਾਏਗਾ ਤਿਆਰ ਨੂੰ ਮੈਨੂੰ ਇਹ ਦੱਸੋ ਏ ਐਫ ਐਲ ਦੇ ਭਾਜੀ ਐਨ ਆਰ ਐਲ ਦੇ ਨਾ ਡਾਟਾ ਕੱਢ ਕੇ ਦੇਖ ਲਓ ਮੈਂ ਤੇ ਰਿਸਰਚ ਕਰਨੀ ਹੁਣ ਵੀ ਕਿੰਨੇ ਕੁ ਪਲੇਅਰ 30 ਸਾਲ ਤੇ 40 ਸਾਲ ਦੀ ਉਮਰ ਵਿੱਚ ਹਾਰਟ ਅਟੈਕ ਦੇ ਨਾਲ ਮਰੇ ਨੇ ਕਬੱਡੀ ਵਾਲੇ ਕਿਉਂ ਮਰ ਰਹੇ ਨੇ ਇਹ ਪ੍ਰੈਸ਼ਰ ਪਾਇਆ ਜਾਂਦਾ ਇਹ ਜਿੰਨੇ ਆ ਸਾਰੇ ਤੁਰੇ ਫਿਰਦੇ ਨੇ ਨਾ ਵੀ ਆਪਣੇ ਕਾਰੋਬਾਰ ਚਲਾ ਰਹੇ ਨੇ ਜਾਂ ਐ ਵੀ ਨਾ ਕੋਈ ਇਹਨਾਂ ਦੀ ਫਿਟਨੈਸ ਵਾਸਤਾ ਜਿਹੜੇ ਕਲੱਬ ਦੇ ਪ੍ਰਧਾਨ ਨੇ ਤੇ ਇੰਡੀਆ ਤੋਂ ਪਲੇਅਰ ਇਸ ਲਈ ਸੱਦ ਨੇ ਵੀ ਇਹਨਾਂ ਦੀ ਬੱਲੇ ਬੱਲੇ ਹੋਵੇ ਪਲੇਅਰਾਂ ਨਾਲ ਤਾਂ ਮਤਲਬ ਹੀ ਹੈ ਨੀ ਜਿਹੜੇ ਮੰਨ ਲਓ 5-10 ਪਲੇਅਰ ਹੋਰ ਨੇ ਉਹਨਾਂ ਨਾਲ ਤਾਂ ਇਹਨਾਂ ਨੂੰ ਕੋਈ ਮਤਲਬ ਨੀ ਉਹਨਾਂ ਨੂੰ ਇੱਕ ਸਟਾਰ ਪਲੇਅਰ ਨਾਲ ਮਤਲਬ ਆ
ਗੁਰਪ੍ਰੀਤ
ਉਹ ਸਾਡੀ ਬੱਲੇ ਬੱਲੇ
ਇਹ ਜਿਹੜੀ ਮਤਲਬ ਸਾਰਿਆਂ ਨੇ ਇਹ ਚੀਜ਼ਾਂ ਨੋਟ ਕੀਤੀਆਂ ਕਰ ਰਹੇ ਨੇ ਮਤਲਬ ਲੋਕੀ ਪਰੇਸ਼ਾਨ ਨੇ ਪਰ ਐਨੀਵੇ ਅਪਰ ਜਿਹੜਾ ਚੇਂਜਸ ਜਿਹੜੀਆਂ ਕਰਨੀਆਂ ਬਹੁਤ ਮੁਸ਼ਕਲ ਹੈ ਕਿਉਂਕਿ ਇੱਕ ਨੈਕਸਸ ਬਣ ਚੁੱਕਾ ਆ ਹੁਣ ਇਸ ਨੂੰ ਤੋੜਦੇ ਹੋਏ ਮੇਰੀ ਪਰਸੋਂ ਹੀ ਗ੍ਰਿਫਤ ਮੈਨੇਜਮੈਂਟ ਨਾਲ ਗੱਲ ਹੋ ਰਹੀ ਸੀਗੀ ਕੁਛ ਸਪੋਂਸਰਸ਼ਿਪਸ ਉਹਨਾਂ ਨੂੰ ਦੇਣੀਆਂ ਸੀਗੀਆਂ ਸਟਾਲ ਬੁੱਕ ਕਰਾਉਣੇ ਸੀ ਤਾਂ ਮੈਂ ਉੱਡਦੀ ਉੱਡਦੀ ਗੱਲ ਸੁਣੀ ਸੀ ਕਿ ਉਹਨਾਂ ਨੇ ਬੜੇ ਐਤਕੀ ਸਖ਼ਤ ਸਟੈਪ ਲਏ ਨੇ, ਖਾਸ ਕਰਕੇ ਕਬੱਡੀ ਨੂੰ ਲੈਂਦੇ ਹੋਏ ਓਵਰਆਲ ਸਟਰਕਚਰ 'ਤੇ, ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਅੱਗੇ ਉਹ ਪਾਰਟੀਸਪੇਸ਼ਨ ਪੈਸੇ ਦਿੰਦੇ ਹੁੰਦੇ ਸੀ ਵੀ ਟੀਮ ਨੇ ਪਾਰਟੀਸਪੇਟ ਕਰਨਾ, ਉਹਨਾਂ ਨੂੰ $1,000, 1500, 2000, ਵਟਐਵਰ ਹੈ ਨਾ, ਉਹਨੀ ਦੇਣਾ। ਇਹ ਮਾਡਲ ਵੈਸੇ ਉਹਨਾਂ ਨੇ ਪਹਿਲਾਂ ਕੀਤਾ ਕਿ ਉਹ ਪਲੇਅਰਾਂ ਨੂੰ ਹੋਟਲ ਵੀ ਦਿੰਦੇ ਹੁੰਦੇ ਸੀਗੇ, ਅੱਜ ਤੋਂ 8-10 ਸਾਲ ਪਹਿਲਾਂ ਹੀ ਬੰਦ ਕੀਤਾ ਉਹਨਾਂ ਨੇ, ਉਹ ਬੰਦ ਕਰਨਾ ਪਿਆ ਕਿਉਂਕਿ ਭੰਨ ਤੋੜ ਬੁਰੇ ਹਾਲ, ਮਤਲਬ ਉਹ ਹੋਟਲਾਂ ਵਾਲੇ ਵੀ ਪਰੇਸ਼ਾਨ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੋਟਲ ਵੀ ਬੰਦ ਕਰਤੇ, ਫਿਰ ਪਾਰਟੀਸਪੇਸ਼ਨ ਪੈਸੇ ਦੇਣ ਲੱਗ ਗਏ, ਅਤੇ ਫਿਰ ਪਾਰਟੀਸਪੇਸ਼ਨ ਜਿਹੜੇ ਆ ਪੈਸੇ ਧੱਕੇ ਨਾਲ ਮੰਗਣ ਲੱਗ ਗਏ ਕਲੱਬ, ਹੈ ਨਾ, ਵੀ ਅਸੀਂ ਤਾਂ ਆਵਾਂਗੇ, ਸਾਡੀ ਫੈਡਰੇਸ਼ਨ ਹੋਊਗੀ, ਸਾਡੇ ਗਰੁੱਪ ਹੋਊਗੇ, ਜੇ ਉਹ ਗਰੁੱਪ ਹੋਊਗਾ ਤਾਂ ਉਹ ਨਹੀਂ। ਉਹ ਆਪਸ 'ਚ ਜਿਹੜੀਆਂ ਲੜਾਈਆਂ ਉਹਨਾਂ ਦੀਆਂ ਸ਼ਹਿਰਾਂ ਦੀਆਂ, ਅਤੇ ਉਹ ਗ੍ਰਿਫਤ ਟੂਰਨਾਮੈਂਟ ਦੇ ਵਿੱਚ ਝਾੜਨ ਲੱਗ ਗਏ, ਅਤੇ ਹੁਣ 2019 'ਚ ਇੱਕ ਪੂਰੀ ਫੈਡਰੇਸ਼ਨ ਨੇ ਬਾਈਕਾਟ ਕੀਤਾ ਉਹਨਾਂ ਦਾ, ਪਰ ਲੋਕ ਜਿਹੜੇ ਨੇ ਜਿਹੜੇ ਪਿਛਲੇ 16,000 ਸੀ ਪਿਛਲੇ ਸਾਲ, ਉਦੋਂ 21,000 ਲੋਕ ਉੱਥੇ ਪਹੁੰਚ ਗਿਆ। ਸੋ ਇਹ ਇੱਕ ਵੱਡਾ ਸਟੈਪ ਸੀਗਾ, ਪਰ ਹੁਣ ਉਹਨਾਂ ਨੇ ਗੱਲ ਦੱਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਸੱਦੀ ਗਈ ਪੂਰੀ ਵੱਡੀ, ਅਤੇ ਉਸ ਦੇ ਵਿੱਚ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਸਵਾਲ ਪੁੱਛੇ ਲੋਕਾਂ ਨੂੰ ਵੀ ਤੁਸੀਂ ਕੀ ਚਾਹੁੰਦੇ ਹੋ, ਅਤੇ ਉਹ ਕਹਿੰਦੇ ਰਿਟਨ ਅਸੀਂ ਸਾਰੇ ਸੰਗਤ ਦੇ ਗ੍ਰਿਫਤ ਨੇ ਸਾਈਨ ਕੀਤੇ, ਔਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਗ੍ਰਿਫਤ ਖੇਡਾਂ ਦੇ ਵਿੱਚ ਕੋਈ ਵੀ ਇੰਟਰਨੈਸ਼ਨਲ ਪਲੇਅਰ ਨਹੀਂ ਘਲਾਉਣਾ ਆਪਣੀਆਂ ਟੀਮਾਂ 'ਚ, ਆਸਟ੍ਰੇਲੀਅਨ ਟੀਮਾਂ 'ਚ। ਸੋ ਜਿਹੜੀ ਟੀਮ ਐਂਟਰ ਹੋਏਗੀ ਉਸ ਦੇ ਵਿੱਚ ਆਸਟ੍ਰੇਲੀਅਨ ਪਲੇਅਰ ਹੋਣਗੇ, ਜਿਹੜੇ ਇੱਥੋਂ ਰਹਿ ਰਹੇ ਨੇ ਜਾਂ ਇੱਥੇ ਦੇ PR ਹੈ ਜਾਂ ਮਤਲਬ ਪ੍ਰੋਪਰ ਇੱਥੇ ਰਹਿ ਰਹੇ ਨੇ, ਉਹ ਕਾਨੂੰਨ ਉੱਥੇ ਲਾਗੂ ਹੋਏਗਾ, ਕੋਈ ਇੰਟਰਨੈਸ਼ਨਲ ਪਲੇਅਰ ਨੌਨ ਸਿਟੀਜ਼ਨ ਨਹੀਂ ਖੇਡੇਗਾ, ਨੌਨ PR। ਇੱਕ ਤਾਂ ਇਹ ਬਹੁਤ ਵੱਡਾ ਫੈਸਲਾ, ਦੂਜਾ ਉਹਨਾਂ ਨੇ ਵੱਡਾ ਫੈਸਲਾ ਇਹ ਲਿਆ ਕਿ ਕਿਸੇ ਨੂੰ ਪਾਰਟੀਸਪੇਸ਼ਨ ਪੈਸਾ ਨਹੀਂ ਦਿੱਤਾ ਜਾਏਗਾ, ਜਿਹਨੇ ਆਉਣਾ ਜਿਹੜੇ ਨੇ ਆਵੇ, ਨਹੀਂ ਆਉਣਾ ਨਾ ਆਵੇ। ਉਹ ਕਹਿੰਦੇ ਜੇ ਇੱਕ ਵੀ ਟੀਮ ਨਹੀਂ ਆਈ ਨਾ ਤੇ ਅਸੀਂ ਉੱਥੋਂ ਲੋਕਲ ਮੁੰਡੇ ਖੜੇ ਕਰਕੇ ਘਲਾ ਦੇਣੇ ਆ, ਅਸੀਂ ਇਹ ਕਲੀਨ ਅਪ ਕਰਨਾ, 2 ਸਾਲ ਨਾ ਆਊਗੀਆਂ ਟੀਮਾਂ, ਕੋਈ ਪ੍ਰੋਬਲਮ ਨਹੀਂ। ਪਰ ਉਹਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਇਹ ਡਿਕਲੇਅਰ ਕੀਤਾ ਵੀ ਜਿਹੜੀ ਪਹਿਲੀ ਟੀਮ ਜਿੱਤੇਗੀ ਉਹਨੂੰ $7,500 ਫਸਟ ਪ੍ਰਾਈਜ਼ ਰੱਖਿਆ ਆ ਉਹਨਾਂ ਨੇ, ਜਿਹੜਾ ਕਿ ਸ਼ਾਇਦ ਸਿਡਨੀ ਤੋਂ ਕਿਸੇ ਨੇ ਸਪੋਂਸਰ ਕੀਤਾ। ਸੈਕਿੰਡ ਪ੍ਰਾਈਜ਼ 5,000, ਉਹ ਵੀ ਸਪੋਂਸਰ ਹੋ ਰਿਹਾ, ਥਰਡ ਪ੍ਰਾਈਜ਼ $4,000। ਸੋ $20,000 ਉਹਨਾਂ ਨੇ ਕਬੱਡੀ ਵਾਸਤੇ ਰੱਖਿਆ, ਨੀਟ ਐਂਡ ਕਲੀਨ ਕਬੱਡੀ ਵਾਸਤੇ। ਇੱਦਾਂ ਹੀ ਫੁੱਟਬਾਲ ਦੇ ਵਿੱਚ, ਸੋਕਰ ਦੇ ਵਿੱਚ, ਇੱਦਾਂ ਹੀ ਵਾਲੀਬਾਲ ਦੇ ਵਿੱਚ ਪ੍ਰਾਈਜ਼ ਮਨੀ ਰੱਖੇ ਆ। ਕਹਿੰਦੇ ਐਂਟਰੀਆਂ ਦਓ, ਆਪਣੀ ਹਿੱਕ ਦੇ ਜ਼ੋਰ ਨਾਲ ਖੇਡੋ, ਜਿੱਤ ਕੇ ਲੈ ਜਾਓ। ਮਤਲਬ ਪ੍ਰਾਈਜ਼, ਮਤਲਬ ਪਾਰਟੀਸਪੇਸ਼ਨ ਮਨੀ ਦਾ ਤਾਂ ਕੋਈ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ, ਉਹ ਤਾਂ ਫਿਰ ਉਹ ਗਰੰਟੀਡ ਹੋ ਗਿਆ ਨਾ ਵੀ ਜਾਓ ਉੱਥੇ, ਹਾਰ ਗਏ ਤਾਂ ਵੀ ਪੈਸੇ ਮਿਲਣੇ ਆ, ਨਹੀਂ ਹਾਰ ਗਏ ਜਿੱਤ ਗਏ ਤਾਂ ਵੀ ਪੈਸੇ ਮਿਲਣੇ ਆ। ਸੋ ਉਹ ਬੜੀ ਡਰਾਸਟਿਕ ਚੇਂਜਿਸ ਲੈ ਰਹੇ ਨੇ, ਅਤੇ ਆਪਾਂ ਤਾਂ ਪੂਰਾ ਸਾਥ ਦੇ ਰਹੇ ਹਾਂ ਉਹਨਾਂ ਦਾ ਕਿ ਅਗਰ ਇਹ ਤਜਰਬਾ ਪਾਸ ਹੋ ਗਿਆ ਤਾਂ ਇਹ ਹੌਲੀ ਹੌਲੀ ਸਾਰੇ ਪਾਸੇ ਲੱਗੇਗਾ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਗੁਰਪ੍ਰੀਤ?
ਭਾਜੀ ਮੈਂ ਪਹਿਲੋਂ ਵੀ ਕਿਹਾ ਹੁਣ ਵੀ ਕਹਿੰਦਾ, ਜਿਹੜੇ ਦਰਸ਼ਕ ਨੇ ਨਾ ਉਹ ਨੀ ਪਰਵਾਹ ਕਰਦੇ ਵੀ ਕਿਹੜੀ ਟੀਮ ਸਾਹਮਣੇ ਖੇਡਣ ਦੀ ਹੈ, ਉਹ ਸਿਰਫ ਉਹਨਾਂ ਨੇ ਕਬੱਡੀ ਦੇਖਣੀ ਆ, ਠੀਕ ਹੈ ਨਾ। ਹੁਣ ਇਹ ਜ਼ਰੂਰੀ ਨਹੀਂ ਹੈ ਵੀ ਜਿਹੜਾ ਤੁਹਾਡਾ ਸਟਾਰ ਪਲੇਅਰ ਆ ਜਿਹੜੇ ਕਲੱਬ ਲਈ ਫਿਰਦੇ ਨੇ ਉਹਨੂੰ ਹੀ ਰੇਟ ਪਾਉਣੀ ਆਉਂਦੀ ਹੈ ਤੇ ਜਾਂ ਉਹਨੂੰ ਹੀ ਸਟਾਪ ਕਰਨਾ ਆਉਂਦਾ, ਇਹ ਜ਼ਰੂਰੀ ਨਹੀਂ ਹੈਗਾ। ਬਾਕੀ ਪਲੇਅਰ ਵੀ ਕਰ ਸਕਦੇ ਨੇ, ਹਾਂ ਇਹ ਆ ਵੀ ਬਾਕੀ ਪਲੇਅਰ ਥੋੜਾ ਜਿਹਾ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਗੇ, ਉਹ ਇਸ ਚੀਜ਼ ਤੇ ਨਹੀਂ ਕਰਨਗੇ ਵੀ ਹਾਂ ਵੀ ਦੂਜਾ ਲੈ ਕੇ ਅਗਲੇ ਦੇ ਉਦਾਂ ਹੀ ਚਪੇੜਾ ਮਾਰੀ ਜਾਓ ਤੇ ਵੀ ਅਗਲੇ ਨੂੰ ਉਦਾਂ ਹੀ ਧੱਕਾ ਕਰੀ ਜਾਓ। ਇਹ ਤੁਸੀਂ ਦੇਖ ਲਓ ਜੇ ਲੋਕਾਂ ਨੂੰ ਜਿਹੜੇ ਉਹੀ ਕਲੱਬਾਂ ਦੇ ਪ੍ਰਬੰਧਕ ਨੇ ਨਾ ਵੀ ਉਹ ਇਹਨਾਂ ਦਾ ਉਹ ਕੁੱਕੜਾਂ ਵਾਲਾ ਹਾਲ ਹੋਇਆ ਪਿਆ ਵੀ ਕੁੱਕੜ ਨੂੰ ਭੁਲੇਖਾ ਪੈ ਜਾਂਦਾ ਵੀ ਮੇਰੀ ਬਾਂਗ ਤੋਂ ਬਗੈਰ ਨਾ ਸੂਰਜ ਨਹੀਂ ਚੜ੍ਹਦਾ। ਤੇ ਹੁਣ ਇਹ ਗ੍ਰਿਫਤ ਦੀ ਕਬੱਡੀ 'ਚ ਇਹ ਪ੍ਰਬੰਧਕ ਦੇਖ ਲੈਣ ਵੀ ਇਹਨਾਂ ਦੇ ਉਹ ਬਗੈਰ ਇਹਨਾਂ ਦੇ ਟੀਮਾਂ ਤੋਂ ਬਗੈਰ ਉੱਥੇ ਕਬੱਡੀਆਂ ਪੈਣਗੀਆਂ, ਠੀਕ ਆ, ਲੋਕ ਦੇਖਣਗੇ ਤੇ ਲੋਕ ਇੰਜੋਏ ਵੀ ਕਰਨਗੇ। ਤੇ ਜੇ ਗ੍ਰਿਫਤ ਵਾਲੇ ਇਹ ਵੀ ਸ਼ੋਰ ਕਰ ਦਿੰਦੇ ਵੀ ਇਹ ਨਸ਼ਾ ਰਹਿਤ ਕਬੱਡੀ ਹੋਊਗੀ ਤੇ ਲੋਕ ਹੋਰ ਜ਼ਿਆਦਾ ਇੰਜੋਏ ਕਰਨਗੇ
ਜੀ। ਦੇਖੋ ਉਹ ਕਾਫੀ ਵਧੀਆ ਸਟੈਪ ਲੈ ਰਹੇ ਨੇ ਤੇ ਆਪਾਂ ਸਾਥ ਵੀ ਦੇ ਰਹੇ ਹਾਂ, ਸਾਰੇ ਸਾਥ ਵੀ ਦੇ ਰਹੇ, ਸ਼ਲਾਘਾ ਹੋ ਰਹੀ ਹੈ ਮੇਰੀ ਚਰਨਾਵਤ ਬਾਈ ਨਾਲ ਗੱਲ ਹੋਈ ਜੀ, ਕਹਿੰਦੇ ਵੀ ਬਹੁਤ ਵਧੀਆ। ਦੇਖੋ ਗਰਾਊਂਡ ਲੈਵਲ ਤੇ ਅਸੀਂ ਵਿਚਰਦੇ ਹਾਂ, ਅਸੀਂ ਮੀਡੀਆ ਚਲਾ ਰਹੇ ਹਾਂ, ਲੋਕਾਂ ਨਾਲ ਕਨਵਰਸੇਸ਼ਨ ਕਰਦੇ ਹਾਂ ਤੇ ਦੈਟਸ ਅ ਡਿਮਾਂਡ, ਹੈ ਨਾ, ਇਹ ਡਿਮਾਂਡ ਹੈ। ਤੇ ਦੂਜੀ ਗੱਲ, ਮਤਲਬ ਮੇਰੀ ਸਰਕਾਰੀ ਦਰਬਾਰੇ ਵਾਲਿਆਂ ਨਾਲ ਵੀ ਗੱਲ ਹੋਈ ਆ ਤੇ ਉਹ ਵੀ ਇਹੀ ਕਹਿ ਰਿਹਾ ਕਿ ਵੀ ਨੀਡ ਟੂ ਸੈਪਰੇਟ ਕਬੱਡੀ ਫਰੋਮ ਸਿੱਖ ਗੇਮਸ, ਜੇ ਇੱਦਾਂ ਹੀ ਚਲਾਉਣੀ ਆ, ਜੇ ਤਾਂ ਪ੍ਰੋਪਰ ਚਲਾਉਣੀ ਆਸਟ੍ਰੇਲੀਅਨ ਸਟਾਈਲ ਫਿਰ ਤਾਂ ਠੀਕ ਹੈ, ਜੇ ਇਹਨੂੰ ਕਬੱਡੀ ਕੱਪ ਦੇ ਵਜੋਂ ਵਰਤਣ ਦੀ ਕੋਸ਼ਿਸ਼ ਕਰਨੀ ਤਾਂ ਇਹਨੂੰ ਵੱਖਰਾ ਕਰਾਉਣਾ ਚਾਹੀਦਾ, ਕਿਉਂਕਿ ਜਿਹੜੇ ਬਾਕੀ 4,400 ਪਲੇਅਰ ਹੈ ਉਹਨਾਂ ਨੂੰ ਤਾਂ ਕਿਤੇ ਥਾਂ ਵੀ ਨਹੀਂ ਮਿਲਦਾ, ਉਹਨਾਂ ਨੂੰ ਤਾਂ ਮਤਲਬ ਪਾਣੀ ਦਾ ਘੁੱਟ ਨਹੀਂ ਕੋਈ ਪੁੱਛਦਾ, ਹੈ ਨਾ, ਉਹਨਾਂ ਦਾ ਕੀ ਕਸੂਰ ਹੈ ਇੰਨਾ ਖਰਚਾ ਕਰ?
ਮੈਂ ਤਾਂ ਦੇਖੋ, ਮੈਂ ਤਾਂ ਇਸ ਹੱਕ ਵਿੱਚ ਹਾਂ, ਮੈਂ ਤਾਂ ਕਹਿੰਦਾ ਵੀ ਭਵਾਂ ਤੁਸੀਂ ਆਨਲਾਈਨ ਵੋਟਿੰਗ ਹੀ ਕਰਾ ਲਓ ਨਾ ਇੱਕ ਫੋਰਮ ਤੇ, ਵੀ ਕਬੱਡੀ ਬਾਹਰ ਹੋਣੀ ਚਾਹੀਦੀ ਹੈ, ਕਬੱਡੀ ਸਿੱਖ ਕੇ ਮਜ ਰਹਿਣੀ ਚਾਹੀਦੀ ਹੈ। ਮੈਂ ਤਾਂ ਉਹਦੇ ਹੱਕ 'ਚ ਵੋਟ ਪਾਊਂਗਾ ਵੀ ਕਬੱਡੀ ਬਾਹਰ ਹੋਣੀ ਚਾਹੀਦੀ, ਸਿੰਪਲ ਇਜ਼ ਦੈਟ। ਕਿਉਂਕਿ ਬਹੁਤ ਜ਼ਿਆਦਾ ਹਰੇਕ ਵਾਰੀ ਭਾਜੀ ਤੁਸੀਂ ਮੈਨੂੰ ਇਹ ਦੱਸੋ, ਉੱਥੇ ਨਾ ਉਹ ਸੋਕਰ ਦਾ ਮੈਚ ਹੋਇਆ, ਐਗਜੈਕਟ 3:30 ਤੇ ਸ਼ੁਰੂ ਹੋਇਆ, ਮੀਂਹ ਪੈਣ ਦਿਆ ਪੂਰਾ, 3:30 ਦੇ ਪੂਰੇ ਐਗਜੈਕਟ 3:30 ਦੇ ਸ਼ੁਰੂ ਹੋ ਗਿਆ ਮੈਚ।
ਅੱਛਾ,
ਮੈਂ ਓਪਨਲੀ ਚੈਲੰਜ ਕਰਦਾ ਕਬੱਡੀ ਦੇ ਫੈਨਸ ਨੂੰ, ਮੈਨੂੰ ਅੱਜ ਤੱਕ ਦੁਨੀਆਂ ਦਾ ਇੱਕ ਵੀ ਮੈਚ ਦਿਖਾ ਦਿਓ ਕਬੱਡੀ ਦਾ ਜਿਹੜਾ ਟਾਈਮ ਤੇ ਸ਼ੁਰੂ ਹੋਇਆ ਹੋਵੇ, ਇੱਕ ਵੀ। ਮੈਂ ਕਹਿੰਦਾ ਹਰੇਕ ਵਾਰੀ ਇਹ ਨਾ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਵੀ ਆ ਗਏ ਆ ਗਏ ਪਲੇਅਰ ਆ ਗਏ ਆ ਗਏ। ਬਾਈ ਪਲੇਅਰ ਆ ਕਿੱਥੋਂ ਰਹੇ ਨੇ, ਕਿੱਥੋਂ ਆ ਰਹੇ ਨੇ ਪਲੇਅਰ, ਨਾਲ ਦੇ ਕਮਰੇ 'ਚ ਤਾਂ ਬੈਠੇ ਸਟੇਡੀਅਮ 'ਚ। ਤੁਸੀਂ ਲੋਕਾਂ ਨੂੰ ਮੂਰਖ ਸਮਝਦੇ ਹੋ ਵੀ ਉਹਨਾਂ ਦੇ ਘੰਟਾ ਘੰਟਾ ਡੇਢ ਡੇਢ ਘੰਟਾ ਉਹਨਾਂ ਦਾ ਖਰਾਬ ਕਰ ਰਹੇ ਹੋ ਉੱਥੇ ਬਿਠਾ ਕੇ ਉਹਨਾਂ ਨੂੰ, ਤੇ ਫਿਰ ਪ੍ਰਬੰਧਕ ਜਿਹੜੇ ਕਮੈਂਟਰੀ ਵਾਲਿਆਂ ਨੇ ਉਹ ਬੇਨਤੀਆਂ ਕਰੀ ਜਾਣਗੇ ਵੀ ਆ ਜਾਓ ਯਾਰ ਆ ਜਾਓ। ਇਹ ਇਹ ਕਿਹੜਾ ਕਲਚਰ ਆ ਵੀ ਤੁਸੀਂ ਕਿਉਂ ਨੀ ਆ ਰਹੇ? ਦਰਦਾਰੇ ਟਾਈਮ ਤੇ ਕਬੱਡੀ ਪੈਣ ਦਾ ਹੈਗਾ ਵੀ 3:30 ਵਜੇ, ਸਪੋਜ਼ ਕਰੋ 4 ਵਜੇ ਮੈਚ ਸ਼ੁਰੂ ਹੋਣਾ ਆ, ਤੇ ਤੁਸੀਂ 4 ਵਜੇ ਮੈਚ ਸ਼ੁਰੂ ਕਿਉਂ ਨੀ ਕਰਵਾ ਰਹੇ? ਹੁਣ ਇੱਥੋਂ ਦੇ ਬੱਚੇ, ਮੇਰਾ ਬੇਟਾ ਹੈ, ਉਹ ਕਹੂਗਾ ਵੀ ਕੀ ਹੋ ਰਿਹਾ? ਮੈਨੂੰ ਮੇਰਾ ਬੇਟਾ ਮੈਨੂੰ ਕਹਿਣ ਦਿਆ ਸੀ ਵੀ ਪਾਪਾ ਆਪਾਂ ਕੀ ਦੇਖ ਰਹੇ ਹਾਂ? ਮੈਂ ਕਿਹਾ ਮੈਚ ਸ਼ੁਰੂ ਹੋਣਾ, ਕਹਿੰਦਾ ਪਲੇਅਰ ਕਿੱਥੇ ਆ? ਮੈਂ ਕਿਹਾ ਪਲੇਅਰ ਆ ਰਹੇ ਆ, ਕਹਿੰਦਾ ਕਿਉਂ ਨੀ ਆ ਰਹੇ? ਹੁਣ ਮੈਂ ਇਹਦਾ ਕੀ ਜਵਾਬ ਦਵਾਂ ਦੱਸੋ?
ਨਹੀਂ ਤੁਸੀਂ ਉਹ ਤਾਂ ਆਉਣਾ ਚਾਹੁੰਦੇ ਆ, ਉਹ ਤਾਂ ਆਉਣਾ ਚਾਹੁੰਦੇ ਆ ਜਿਹੜੇ ਜਿੱਦਾਂ ਚੌਧਰੀ ਆ ਨਾਲ ਉਹਨਾਂ ਦੇ ਮੈਨੇਜਰ ਆ, ਉਹ ਨੀ ਹਜੇ ਰੈਡੀ। ਸਾਡੇ ਨਾਲ ਪ੍ਰੋਬਲਮ ਕੀ ਰਹੀ ਆ, ਅਸੀਂ ਇਹ ਸਾਰੇ ਕੁਛ ਇਲੀਮੀਨੇਟ ਕੀਤਾ, ਕਿਸੇ ਨੂੰ ਗਰਾਊਂਡ ਚ ਨਹੀਂ ਆਉਣ ਦਿੱਤਾ, ਟਾਈਮ ਸਿਰ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ, ਡਰੱਗ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤੇ ਇਹ ਮਾਫਿਕ ਨਹੀਂ ਬੈਠਿਆ। ਇਹ ਜਿਹੜੇ ਬੰਦੇ ਹੈਗੇ ਆ ਜਿਹੜੇ ਗਿੱਜੇ ਹੋਇਆ ਸ਼ੁਰੂ ਤੋਂ ਹੀ, ਤੇ ਉਹ ਸਪੋਰਟਸਮੈਨਸ਼ਿਪ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਹੈ ਨਾ, ਟਾਈਮ ਦੀ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਸੋ ਇਸ ਕਰਕੇ ਹੁਣ ਲੋਕ ਜਿਹੜੇ ਨੇ ਉਹ ਅੱਕ ਗਏ ਨੇ ਕਿ ਉਹਨਾਂ ਨੇ ਘਰਾਂ ਨੂੰ ਵੀ ਜਾਣਾ ਹੁੰਦਾ, ਉਹਨਾਂ ਨੇ ਸੀਟਾਂ ਬੁੱਕ ਕਰਾਈਆਂ ਹੁੰਦੀਆਂ ਵੀ 4 ਵਜੇ ਫਿਨਿਸ਼ ਹੋ ਜਾਣਾ, 3 ਵਜੇ ਤੋਂ 4 ਵਜੇ। ਹੁਣ ਐਡਲੇਡ ਦੇਖੋ, ਬੜਾ ਸੋਹਣਾ ਟਾਈਮ ਸਿਰ ਮੈਚ ਸਾਰੇ ਖਤਮ ਹੋਏ, ਹੈ ਨਾ। ਸਿਡਨੀ ਦੇ ਵਿੱਚ ਵੀ 1.5 ਘੰਟਾ ਡਿਲੇ ਹੋਇਆ, ਪਰ ਫਿਰ ਵੀ ਟਾਈਮ ਸਿਰ ਸਮਾਪਤ ਹੋਇਆ। ਮੈਲਬਨ ਦੇ ਵਿੱਚ ਬੜਾ ਸੋਹਣਾ ਸਮਾਪਤ ਹੋਇਆ, ਤੇ ਹੁਣ ਤੁਸੀਂ ਦੇਖ ਲਓ ਵੀ ਹੁਣ ਕੀ ਚੱਲ ਰਿਹਾ, ਹੁਣ ਗਾਂਹ ਕੀ ਚੱਲਣਾ ਆ। ਹੁਣ ਗ੍ਰਿਫਤ ਦੇਖਿਓ ਤੁਸੀਂ, ਗ੍ਰਿਫਤ ਬੜਾ ਸੋਹਣਾ ਟਾਈਮ ਸਿਰ ਸਾਰਾ ਕੁਛ ਹੋਣਾ, ਕਿਉਂਕਿ ਉਹ ਤੋਂ ਬਾਅਦ ਵਾਈਂਡ ਅਪ ਵੀ ਕਰਨਾ ਹੁੰਦਾ ਨਾ। ਜਿਹੜੇ ਪ੍ਰਬੰਧਕ ਹੈ ਜਿਨ੍ਹਾਂ ਨੇ ਜਾਣਾ ਮੁੜ ਕੇ, ਉਹਨਾਂ ਦੀਆਂ ਟਿਕਟਾਂ ਹੁੰਦੀਆਂ, ਸੀਟਾਂ ਹੁੰਦੀਆਂ, ਹੋਟਲ ਹੁੰਦੇ ਆ, ਚੈੱਕਆਊਟ ਹੁੰਦੇ, ਹੋਰ ਕਮਿਟਮੈਂਟਸ ਹੁੰਦੀਆਂ। ਸੋ ਪੀਪਲ ਨੀਡ ਟੂ ਲਿਫਟ ਦੇਅਰ ਸਟੈਂਡਰਡਸ, ਖਾਸ ਕਰਕੇ ਜਿਹੜੇ ਕਲੱਬਾਂ ਦੇ ਮੈਨੇਜਰਸ ਹੈ ਜਿਹੜੇ, ਉਹਨਾਂ ਨੂੰ ਥੋੜ੍ਹਾ ਜਿਹਾ ਇੱਥੇ ਖਿਆਲ ਰੱਖਣਾ। ਮੈਂ ਦੇਖਿਆ ਇਹ ਗੁਰਪ੍ਰੀਤ ਕਿ ਆਊਟ ਆਫ ਕੰਟਰੋਲ ਹੋਇਆ ਆ ਕੰਮ। ਔਰ ਚਲੋ, ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਵਰਜੀਨੀਆ ਵਾਲੇ ਕਿ ਮੇਰੇ ਪਿੰਡ ਦੇ ਨੌਜਵਾਨ ਫੁੱਟਬਾਲ ਵਿੱਚ ਵਧੀਆ ਕਮਾਈ ਕਰ ਰਹੇ ਨੇ ਬਾਹਰਲੀਆਂ ਸਟੇਟਾਂ ਵਿੱਚ, ਪਰ ਕਬੱਡੀ ਵਾਲੇ ਡਰੱਗੀ ਬਣ ਗਏ ਨੇ, ਇਹ ਗਰਾਊਂਡ ਰਿਐਲਿਟੀ ਆ।
ਤੇ ਬਿਲਕੁਲ ਭਾਜੀ ਸਹਿਮਤ ਹੈ ਇਹਨਾਂ ਨਾਲ, ਬਿਲਕੁਲ ਸਹਿਮਤ ਆ। ਇਸ ਕਰਕੇ ਦੇਖੋ, ਮੈਨੂੰ ਜਿੱਦਾਂ ਇੱਕ ਮੇਰਾ ਫਰੈਂਡ ਹੈਗਾ, ਕਹਿੰਦਾ ਗਿੱਲ ਤੂੰ ਕਾਮਰੇਡਾਂ ਦਾ ਵੀ ਗਾਣਾ ਖਾਂਦਾ ਤੇ ਕੱਟੜਵਾਦੀਆਂ ਦੇ ਵੀ ਗਾਣਾ ਕਰਨਾ, ਤੇ ਮੈਨੂੰ ਲੱਗਦਾ ਹੁਣ ਤੀਜੇ ਕਬੱਡੀ ਵਾਲੇ ਆਏ ਨੇ ਇਸ ਕੈਟਾਗਰੀ 'ਚ। ਤੇ ਪਰ ਰੌਲਾ ਇਹ ਹੈ ਨਾ ਭਾਜੀ, ਹੁਣ ਅਗਲੇ ਨੂੰ ਤੁਸੀਂ ਸ਼ੀਸ਼ਾ ਦਿਖਾਓ ਨਾ, ਹੁਣ ਆਪਣੇ ਵਾਲੇ ਕੀ ਹੈ, ਸ਼ੀਸ਼ੇ ਤੋਂ ਨੁਕਸ ਕੱਢਦੇ ਨੇ। ਇਹ ਨੀ ਕਹਿੰਦੇ ਵੀ ਹਾਂ ਅਸੀਂ ਇੰਪਰੂਵ ਕਰਾਂਗੇ ਇਸ ਚੀਜ਼ ਨੂੰ। ਕਿਸੇ ਵੀ ਕਬੱਡੀ ਕਲੱਬ ਦੇ ਪ੍ਰਧਾਨ ਨੇ ਤੁਹਾਨੂੰ ਫੋਨ ਕਰਕੇ ਜਾਂ ਮੈਨੂੰ ਫੋਨ ਕਰਕੇ ਇਹ ਗੱਲ ਨੀ ਕਹੂਗੇ ਵੀ ਭਾਜੀ ਤੁਹਾਡੀ ਗੱਲਬਾਤ ਸੁਣੀ ਆ ਤੇ ਸਾਨੂੰ ਲੱਗਦਾ ਵੀ ਸਾਨੂੰ ਇੰਪਰੂਵ ਕਰਨਾ ਚਾਹੀਦਾ ਇਸ ਵਿੱਚ। ਉਹਨਾਂ ਨੇ ਸਾਨੂੰ ਕੁਐਸਚਨ ਕਰਨਾ, ਤੂੰ ਕਿੰਨੀ ਕਬੱਡੀ ਕਿਤੇ ਖੇਡੀ ਆ, ਤੂੰ ਤੂੰ ਕੀ ਕਰਦਾ ਰਿਹਾ, ਆਹ ਕੀ ਤੈਨੂੰ ਪਤਾ ਐ ਹੁੰਦਾ ਭਾਜੀ, ਜੋ ਪਿੱਛੇ ਚੱਲਦਾ ਨਾ ਤੁਹਾਡੇ ਕਲੱਬ ਦੇ ਵਿੱਚ ਕਿਸੇ ਨੂੰ ਕੁਛ ਪਤਾ ਨੀ ਹੁੰਦਾ। ਜੋ ਤੁਸੀਂ ਜਾ ਕੇ ਗਰਾਊਂਡ ਚ ਪਰਫਾਰਮ ਕਰਦੇ ਹੋ ਨਾ, ਲੋਕ ਉਹੀ ਦੇਖਦੇ ਨੇ। ਜੇ ਤੁਸੀਂ ਉੱਥੇ ਝੱਲ ਖਿਲਾਰਦੇ ਹੋ, ਲੋਕਾਂ ਨੇ ਤੁਹਾਡੀ ਝੱਲ ਦੇਖਣੀ ਹੈ। ਜੇ ਤੁਸੀਂ ਅਨੁਸ਼ਾਸਨ ਦਿਖਾਉਂਦੇ ਹੋ, ਲੋਕਾਂ ਨੂੰ ਡਿਸਿਪਲਿਨ ਦਿਖਾਉਂਦੇ ਹੋ, ਵਧੀਆ ਕਬੱਡੀ ਦਿਖਾਉਂਦੇ ਹੋ, ਲੋਕਾਂ ਨੇ ਉਹ ਦੇਖਣੀ ਹੈ। ਤੁਹਾਡੇ ਪਿੱਛੇ ਕੀ ਚੱਲ ਰਿਹਾ, ਨੋ ਮਨ ਕੇਅਰਸ। ਇਹ ਸਿਰਫ ਉਹ ਵਾਲੀ ਗੱਲ ਹੈ ਵੀ ਤੁਹਾਡੇ ਘਰ 'ਚ ਕੀ ਹੋ ਰਿਹਾ ਤੁਹਾਡੇ ਗੁਆਂਢੀ ਨੂੰ ਪਤਾ ਨਹੀਂ ਹੁੰਦਾ, ਪਰ ਜੇ ਤੁਸੀਂ ਉਹੀ ਝੱਲ ਲਾ ਕੇ ਤੁਸੀਂ ਸੜਕ ਤੇ ਦਿਖਾਉਣਾ ਸ਼ੁਰੂ ਕਰਦੇ ਹੋ ਨਾ, ਫਿਰ ਸਾਰਾ ਮਹੱਲਾ ਦੇਖਦਾ ਹੁੰਦਾ। ਹੁਣ ਕਬੱਡੀ ਦਾ ਉਹ ਹਾਲ ਹੋਇਆ ਪਿਆ ਵੀ ਸਾਰਾ ਮਹੱਲਾ ਹੀ ਇਹਨਾਂ ਦੇ ਜਿਹੜੇ ਝੱਲ ਖਿਲਰ ਰਹੇ ਨੇ ਨਾ, ਉਹਦੇ ਬਾਰੇ ਦੇਖ ਰਿਹਾ, ਤੇ ਜਿਹੜੀਆਂ ਨਾਲ ਦੀਆਂ ਗੇਮਾਂ ਨੇ ਉਹ ਸਫ਼ਰ ਕਰ ਰਹੀਆਂ ਨੇ। ਬਾਕੀ ਮੈਂ ਹੋਰ ਵੀ ਸਿੱਖ ਗੇਮਸ, ਤੁਸੀਂ ਵੀ ਜੋ ਪ੍ਰਧਾਨ ਰਹੇ ਹੋ, ਮੇਰੀ ਬੇਨਤੀ ਹੈ ਵੀ ਇਹਨੂੰ ਨਾ ਘੱਟੋ ਘੱਟ ਬੱਚਿਆਂ ਤੱਕ ਦੀ ਗੇਮ ਰੱਖੋ, ਅੰਡਰ 19 ਅੰਡਰ 20 ਰੱਖੋ। ਮੈਂ ਆਪਣੇ ਬੇਟੇ ਨੂੰ ਹਾਕੀ ਦਿਖਾਉਣ ਲੈ ਗਿਆ,
ਉੱਥੇ ਵੀ 40-45 ਸਾਲ ਦੇ ਵੀਰ ਹਾਕੀ ਖੇਡਣ ਦੇ, ਉਹ ਬੱਚੇ ਨੂੰ ਤੁਸੀਂ ਕੀ ਇੰਸਪਾਇਰ ਕਰੋਗੇ? ਬੱਚੇ ਕਿੱਥੇ ਹਾਕੀ
ਕਿਤੇ ਲੱਭ ਲੁੱਭ ਕੇ ਬੰਦਾ ਜਾਂਦਾ, ਉਹ ਸੀਨੀਅਰ ਮੈਚ ਚੱਲਦਾ ਹੋਣਾ ਤੇ,
ਪਰ ਉਹ
ਕਾਫੀ ਰਿਸਪੈਕਟ ਕਰਦਾ, ਇੱਥੋਂ ਕਾਫੀ ਹਾਈ ਪ੍ਰੋਫਾਈਲ ਜੋਬ ਵੀ ਕਰ ਰਹੇ ਨੇ ਤੇ ਉਹ ਬੜਾ ਮਤਲਬ ਹੁਣ ਵੈਸੇ ਉਹ ਸ਼ਾਇਦ ਲੀਡ ਵੀ ਕਰ ਰਹੇ ਨੇ, ਤਾਂ ਉਹ ਕਹਿੰਦੇ ਵੀ ਗੱਲਾਂ ਚੱਲ ਰਹੀਆਂ ਦੋ ਤਿੰਨ ਬੰਦਿਆਂ ਦੀਆਂ ਵੀ ਇਹ ਨਾ ਜਿਹੜਾ ਕਬੱਡੀ ਦਾ ਹੈਗਾ ਆ ਇਹਨੂੰ ਨਾ ਉਹ ਬੰਦਾ ਨਾ ਕਾਫੀ ਕਹਿ ਰਿਹਾ ਇਹਨੂੰ ਕੰਟਰੋਲ ਕਰੋ, ਇਹਨੂੰ ਐਂ ਕਰੋ, ਹਨਾ ਵੀ ਕਾਫੀ ਅਨੁਸ਼ਾਸਨ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਵੀ ਉਹਦਾ ਕੀ ਕਰਨਾ ਆ। ਇਹ ਆਪਸ ਨਾ ਦੋ ਤਿੰਨ ਜਣੇ ਗੱਲਾਂ ਕਰ ਰਹੇ ਨੇ ਮੇਰੇ ਸਾਹਮਣੇ, ਤਾਂ ਮੈਂ ਕਿਹਾ ਵੀ ਮੈਂ ਸੁਣੀ ਗਿਆ ਉਹਨਾਂ ਦੀ ਗੱਲਾਂ ਵੀ ਇੱਕ ਬੰਦੇ ਨੇ ਇਹ ਗੱਲ ਕਹੀ ਵੀ ਉਹ ਬੰਦਾ ਨਾ ਤੰਗ ਕਰ ਰਿਹਾ ਆ ਵੀ ਇਹ ਕਬੱਡੀ 'ਚ ਅਨੁਸ਼ਾਸਨ ਹੋਣਾ ਚਾਹੀਦਾ ਆ। ਤਾਂ ਮੈਂ ਕਿਹਾ ਠੀਕ ਹੈ ਇਹਦਾ ਆਂਸਰ ਕੀ ਹੋਏਗਾ? ਦੂਜਾ ਬੰਦਾ ਪਤਾ ਕੀ ਕਹਿੰਦਾ, ਭਾਜੀ ਉਹ ਜੇ ਉਹ ਤੰਗ ਕਰਦਾ ਨਾ ਅਸੀਂ ਐਸਾ ਲਾ ਕੇ ਮਾਰਨਾ ਉਹਨੂੰ, ਬਦਲ ਦੇਣਾ ਅਗਲੇ ਸਾਲ। ਮਤਲਬ ਆਹ ਐਟੀਚਿਊਡ ਹੈ ਜਿਹੜਾ ਬੰਦਾ ਰਿਫੋਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ ਉਹਨੂੰ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਪਿੱਛੇ ਬੰਦੇ ਉਹਦੇ ਉਲਟ ਕੈਂਪੇਨ ਸ਼ੁਰੂ ਕਰ ਰਹੇ ਆ ਕਿ ਇਹਨੂੰ ਆਪਾਂ ਐਸਾ ਲਾ ਦੇਣਾ ਹੈ ਕਿ
ਉਹੀ ਤਾਂ ਝੱਲ ਖਿਲਾ
ਰਹੇ ਹਾਂ ਪੂਰੀ ਮਤਲਬ
ਦੇ ਦੂੰਗੇ ਸਾਡੇ ਸਿਆਣੇ ਮੂਰਖ ਬਣੇ ਪਏ ਨੇ ਆਸਟ੍ਰੇਲੀਆ ਦੀ ਜੇ ਉਹਨੂੰ ਪਤਾ ਲੱਗ ਜਾਵੇ ਵੀ ਸਾਡੇ ਜਿਹੜੇ ਇੱਥੇ ਟੂਰਨਾਮੈਂਟ ਹੋ ਰਹੇ ਨੇ ਉਹ ਨਸ਼ੇ ਕਰਕੇ ਖਿਡਾਰੀ ਖੇਡ ਰਹੇ ਨੇ ਫੇਰ ਤੁਹਾਨੂੰ ਭਾਈਦਿਆਂ ਨੂੰ ਰਾਹ ਨੀ, ਅਗਲਿਆਂ ਨੇ ਕਲੱਬਾਂ ਵਾਲਿਆਂ ਨੂੰ ਘੇਰਨਾ, ਉਹਨਾਂ ਨੇ ਪਹਿਲੋਂ ਪਲੇਅਰਾਂ ਨੂੰ ਨੀ ਫੜਨਾ, ਉਹਨਾਂ ਨੇ ਕਲੱਬਾਂ ਵਾਲਿਆਂ ਨੂੰ ਘੇਰਨਾ।
ਕਬੱਡੀ ਤੋਂ ਇਲਾਵਾ ਬਾਕੀ ਕਿਸੇ ਵੀ ਪਲੇਅਰ ਨੂੰ ਪ੍ਰੈਜੈਂਟੇਸ਼ਨ ਦੀ ਕੋਈ ਫੀਲਿੰਗ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਵੇਖਣ ਲਈ ਉੱਥੇ ਕੋਈ ਨਹੀਂ ਹੁੰਦਾ, ਕੋਈ ਦਰਸ਼ਕ ਤੇ ਨਾ ਕੋਈ ਪ੍ਰਬੰਧਕ ਹੁੰਦਾ ਹੈ ਤੇ ਉਹ ਵਿਚਾਰੇ ਆਪਣੇ ਆਪ ਇੱਧਰ ਉੱਧਰ ਟਰਾਫੀਆਂ ਉਹਨਾਂ ਨੂੰ ਮਿਲਦੀਆਂ ਹੁੰਦੀਆਂ, ਸੋ ਇਹ ਵੀ ਇੱਕ ਤ੍ਰਾਸਦੀ ਹੈ। ਤੇ ਬਾਕੀ ਪੰਧੇਰੋਂ ਨਹੀਂ ਕਹਿ ਰਹੇ ਨੇ ਕਮੈਂਟਰੀ ਦਾ ਤੜਕਾ ਲਗਾਉਣ ਤੋਂ ਬਿਨਾਂ ਕਬੱਡੀ ਕਰਾ ਕੇ ਦੇਖ ਲਓ, ਕਿਸੇ ਨੇ ਨਹੀਂ ਦੇਖਣ ਜਾਣਾ। ਤੇ ਸਮੀਰ ਪੌਲ ਕਹਿ ਰਹੇ ਨੇ ਆਸਟ੍ਰੇਲੀਆ ਤੋਂ, ਕਹਿੰਦੇ ਆਪ ਜੀ ਦੀ ਗੱਲ ਸੁਣ ਕੇ ਇਹ ਗੱਲ ਲੱਗੀ ਜਿਵੇਂ ਡੇਜਾਬੂ, ਬਿਲਕੁਲ ਉਹੀ ਗੱਲਬਾਤ ਜੋ ਲਾਸਟ ਸਿੱਖ ਖੇਡਾਂ 'ਤੇ ਆਪਾਂ ਕੀਤੀਆਂ ਸਨ, ਇਸ ਦਾ ਮਤਲਬ ਕੋਈ ਫਰਕ ਨਹੀਂ ਪਿਆ ਇੰਨੇ ਸਮੇਂ ਹੋਣ ਦੇ ਬਾਵਜੂਦ। ਨਹੀਂ ਜੀ, ਕੋਈ ਫਰਕ ਨਹੀਂ ਪੈਣਾ। ਅਤੇ ਜੋਗਿੰਦਰ ਸੋਈ ਵੀ ਬਹੁਤ ਸਾਰੀਆਂ ਤਸਵੀਰਾਂ ਭੇਜ ਰਹੇ ਨੇ ਸਾਨੂੰ ਅਤੇ ਕਹਿੰਦੇ ਇਹਨਾਂ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਸੋ ਗੁਰਪ੍ਰੀਤ, ਆਉਣ ਵਾਲੇ ਸਮੇਂ ਦੇ ਵਿੱਚ ਚੇਂਜਿਸ ਤਾਂ ਹੋਣਗੀਆਂ, ਜੇ ਮਤਲਬ ਇਹ ਜਿਹੜਾ ਕਲਚਰ ਹੈ ਇਹਨੂੰ ਸਹੀ ਨਾ ਕੀਤਾ ਗਿਆ ਟੋਪ ਲੈਵਲ 'ਤੇ, ਤਾਂ ਇਹ 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 ਔਲਰੇਡੀ ਪੁੱਠੇ ਪਾਸੇ ਨੂੰ ਚੱਲ ਪਿਆ ਕੰਮ ਅਤੇ ਗਾਂਹ ਵੀ ਚੱਲੇਗਾ। ਪਰ ਮੈਂ ਸ਼ਲਾਘਾ ਕਰਦਾ ਗ੍ਰਿਫਤ ਵਾਲਿਆਂ ਦੀ ਕਿ ਉਹਨਾਂ ਨੇ ਸਮੇਂ ਦੇ ਉਲਟ, ਵਹਾਅ ਦੇ ਉਲਟ ਚੱਲ ਕੇ ਬਿਲਕੁਲ ਦਰੁਸਤ ਫੈਸਲੇ ਲੈ ਰਹੇ ਨੇ ਉਹ। ਕੋਈ ਗੱਲ ਨਹੀਂ, ਆਪਾਂ ਰੱਜ ਕੇ ਸਾਥ ਦੇਣਾ ਉਹਨਾਂ ਦਾ, ਅਤੇ ਬਿਲਕੁਲ ਸਾਥ ਦੇਣਾ। ਅਤੇ ਹੋਰ ਵੀ ਆਪਾਂ ਜਿਹੜੇ ਪ੍ਰਮੋਟਰ ਨੇ ਜਾਂ ਟੂਰਨਾਮੈਂਟ ਕਰਾ ਰਹੇ ਨੇ ਕਮਿਊਨਿਟੀਜ਼, ਉਹਨਾਂ ਨੂੰ ਕਹਿਣਾ ਆਪਣੇ ਬੱਚਿਆਂ ਵੱਲ ਧਿਆਨ ਦਈਏ, ਨਾ ਕਿ ਇਹ ਫੁਕਰਾਪੰਥੀ ਵੱਲ ਨੂੰ ਚੱਲੀਏ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ
ਭਾਜੀ? ਦੇਖੋ IPL ਦੇ ਵਿੱਚ ਨਾ ਸਿਰਫ ਚਾਰ ਜਿਹੜੇ ਬਾਹਰਲੇ ਲੋਕ, ਬਾਹਰਲੇ ਪਲੇਅਰ ਅਲਾਊਡ ਨੇ, ਸਿਰਫ ਚਾਰ।
ਅੱਛਾ,
ਠੀਕ ਹੈ ਜੀ। ਉਹ ਇਸ ਕਰਕੇ ਅਲਾਊਡ ਨੇ ਵੀ ਜਿਹੜੇ ਰਹਿੰਦੇ ਸੱਤ ਪਲੇਅਰ ਨੇ ਨਾ, ਉਹ ਸਿਰਫ ਇੰਡੀਆ ਦੇ ਖੇਡਣ, ਤੇ ਉਹਦੇ ਨਾਲ ਕ੍ਰਿਕਟ ਨੂੰ ਇੰਨਾ ਕੁ ਮੌਕਾ ਮਿਲਿਆ ਨਾ ਵੀ ਗਰੀਬ ਘਰਾਂ ਦੇ ਲੋਕ, ਬੱਚੇ ਜਿਹਨਾਂ ਨੂੰ ਕਦੀ ਸਟੇਡੀਅਮ ਦੇ ਨੇੜੇ ਕੋਈ ਲੱਗਣ ਨਹੀਂ ਸੀ ਦਿੰਦਾ, ਉਹ IPL ਦੇ ਵਿੱਚ 2-2, 3-3 ਕਰੋੜ ਦੇ ਆਪਣੇ ਕੰਟਰੈਕਟ ਦੇ ਨਾਲ ਖੇਡ ਰਹੇ ਨੇ। ਠੀਕ ਹੈ, ਇਹਦਾ ਫਾਇਦਾ ਤਾਂ ਹੁੰਦਾ ਆ, ਫਾਇਦਾ ਇਹ ਹੁਣ ਅਗਲਾ ਤੁਹਾਡੇ ਇਹਦੇ ਸਾਹਮਣੇ ਦੇਖ ਲਓ, EPL ਆ ਆਪਣੀ ਗੋਰਿਆਂ ਦੀ ਸੋਕਰ ਇੰਗਲੈਂਡ ਦੇ ਵਿੱਚ, ਉਹਨਾਂ ਦੀ ਇਹ ਪਾਲਿਸੀ ਹੈ ਨੀ ਗੀ, ਉਹ ਸਾਰੇ ਪਲੇਅਰ ਉਹਨਾਂ ਦੇ ਮੋਸਟਲੀ ਇੱਕ ਟਾਈਮ ਤੇ ਆਰਸਨਲ ਦੇ ਵਿੱਚ 10 ਪਲੇਅਰ ਬਾਹਰੋਂ ਖੇਡ ਰਹੇ ਸੀ, ਬਾਹਰਲੀ ਕੰਟਰੀਆਂ ਤੋਂ। ਉਹਦਾ ਫਰਕ ਕੀ ਪਿਆ? ਇੰਗਲੈਂਡ ਦੀ ਸੋਕਰ ਟੀਮ ਦੇਖ ਲਓ ਕਿੱਥੇ ਖੜੀ ਹੈ, ਵੀ ਉਹ ਕਿਤੇ ਨਾ ਕਿਤੇ ਨੀ ਉਹਨਾਂ ਦਾ, ਵੀ ਉਹ ਪਹੁੰਚਦੇ ਨੀ ਨੇੜੇ ਤੇੜੇ ਸੈਮੀਫਾਈਨਲ ਤੇ। ਉਹਦੇ ਕੰਪੇਅਰ ਤੁਸੀਂ ਸਪੇਨ ਦੇਖ ਲਓ, ਜਰਮਨੀ ਦੇਖ ਲਓ,
ਈਵਨ ਕਿ ਬੈਲਜੀਅਮ ਦੇਖ ਲਓ, ਨਿੱਕੇ ਨਿੱਕੇ ਦੇਸ਼ ਆ ਉਹ ਜਦੋਂ ਇਹ ਵਰਲਡ ਲੈਵਲ ਤੇ ਪਰਫਾਰਮ ਕਰਦੇ ਨੇ ਉਹਨਾਂ ਦੇ ਪਲੇਅਰ ਬੋਲਦੇ ਨੇ ਉੱਥੇ, ਕਿਉਂਕਿ ਉਹ ਪੈਸਾ ਲਾ ਰਹੇ ਨੇ ਆਪਣੇ ਪਲੇਅਰਸ ਦੇ ਉੱਤੇ ਤੇ ਉਹਨਾਂ ਨੇ ਲੀਗਸ ਨੂੰ ਕੰਟਰੋਲ ਕਰਕੇ ਰੱਖਿਆ। ਇਹੀ ਕਬੱਡੀ ਦੇ ਵਿੱਚ ਹੋਣਾ ਚਾਹੀਦਾ, ਤੁਸੀਂ ਜੀ ਸੱਦ ਕੇ ਕਬੱਡੀ ਖੇਡੋ, ਅਸੀਂ ਕਬੱਡੀ ਦੇ ਅਗੇਂਸਟ ਨਹੀਂ ਹੈਗੇ, ਪਰ ਜਿਹੜੀ ਤੁਹਾਡੀ ਕਬੱਡੀ ਦਾ ਸਟਰਕਚਰ ਬਣਿਆ ਹੋਇਆ ਨਾ ਇਸ ਵੇਲੇ ਫੁਕਰਾ ਪੰਥੀ ਵਾਲਾ, ਵੀ ਉਹ ਮੇਰਾ ਪਲੇਅਰ ਆ, ਪਲੇਅਰ ਤੁਹਾਡਾ ਨਹੀਂ ਹੈਗਾ, ਤੁਸੀਂ ਕਲੱਬ ਚਲਾ ਰਹੇ ਹੋ, ਪਲੇਅਰ ਕਲੱਬ ਦਾ ਹਿੱਸਾ ਹੁੰਦਾ, ਪਲੇਅਰ ਕਿਸੇ ਦਾ, ਇਹ ਨਹੀਂ ਹੁੰਦਾ ਵੀ ਤੁਸੀਂ ਪਲੇਅਰ ਨੂੰ ਈਵਨ ਕਿ ਤੁਸੀਂ ਖਰੀਦਿਆ ਵੀ ਉਹਨੂੰ ਪੈਸੇ ਵੀ ਦਿੱਤੇ ਹੋਣ, ਪਲੇਅਰ ਸਟਿਲ ਪਲੇਅਰ ਹੁੰਦਾ, ਉਹਨੇ ਆਪਣੀ ਗੇਮ ਖੇਡਣੀ ਹੁੰਦੀ, ਉਹਨੇ ਤੁਹਾਡੀ ਗੇਮ ਨਹੀਂ ਖੇਡਣੀ ਹੁੰਦੀ, ਤੁਸੀਂ ਉਹਨੂੰ ਧੱਕਾ ਨਹੀਂ ਕਰ ਸਕਦੇ ਵੀ ਤੂੰ ਟੀਕਾ ਲਾ ਲਾ ਆਹ ਕਰ ਲਾ ਉਹ ਕਰ ਲਾ, ਨਾ ਇਹ ਇਹ ਕਲਚਰ ਨੂੰ ਤੁਹਾਨੂੰ ਨਾ ਕਰਨੀ ਪੈਣੀ ਆ। ਜਿਵੇਂ ਜਿਹੜੇ ਡਿਵੈਲਪਰ ਨੇ ਮੈਲਬਰ ਦੇ, ਉਹਨਾਂ ਦੀਆਂ ਕੱਚੀਆਂ ਚਿੱਠੀਆਂ ਨਾ ਖੁੱਲ ਰਹੀਆਂ ਨੇ ਏਜ ਦੇ ਵਿੱਚ, ਇਹ ਕੱਲ ਨੂੰ ਇਹ ਨਾ ਹੋਵੇ ਵੀ ਇਹ ਇਹ ਕਬੱਡੀ ਵਾਲਿਆਂ ਦੀ ਵੀ ਖੁੱਲਣ ਲੱਪਣ, ਫਿਰ ਇਹ ਸਾਡੇ ਵਰਗੇ ਲੋਕਾਂ ਦੇ ਇਲਜ਼ਾਮ ਲਾਉਣਗੇ ਵੀ ਇਹ ਸਾਨੂੰ ਬਦਨਾਮ ਕਰ ਰਹੇ ਨੇ। ਬਦਨਾਮੀ ਵਾਲਾ ਬਾਈ ਕੰਮ ਹੀ ਨਾ ਕਰੋ, ਬਦਨਾਮ ਕੌਣ ਕਰ ਲੂਗਾ ਜਦੋਂ ਤੁਸੀਂ ਕੰਮ ਕੀਤਾ ਨੀ, ਬਦਨਾਮੀ ਵਾਲਾ ਤੁਹਾਨੂੰ ਬਦਨਾਮ ਕੌਣ ਕਰ ਲੂਗਾ? ਤੁਸੀਂ ਤੁਸੀਂ ਉਹ ਉਹ ਤੁਸੀਂ ਫੋਲਡਰ ਆਪਣਾ ਪਿੱਛੇ ਛੱਡਦੇ ਕਿਉਂ ਬਦਨਾਮੀ ਵਾਲਾ? ਤੁਸੀਂ ਉਹਨੂੰ ਸਿੱਧਾ ਕਿਉਂ ਨੀ ਚੱਲਦੇ? ਠੀਕ ਹੈ, ਇੱਕ ਕਲੱਬ ਇਹ ਐਦਾ ਕਰ ਲਵੇ ਵੀ ਅਸੀਂ ਇੱਥੋਂ ਦੇ ਪਲੇਅਰ ਖਿਡਾਉਣੇ ਨੇ, ਸਟੂਡੈਂਟ ਹੀ ਭਾਵੇਂ ਇੱਥੋਂ ਤੇ ਖਿਡਾਈ ਜਾਓ, ਦੈਟ ਸਟਿਲ ਓਕੇ। ਤੁਸੀਂ ਇੰਡੀਆ ਤੋਂ ਪਲੇਅਰ ਮੰਗਾ ਕੇ ਸਾਬਿਤ ਕੀ ਕਰਨਾ ਚਾਹੁੰਦੇ ਹੋ ਵੀ ਹਾਂ ਵੀ ਸਾਡੇ ਕੋਲ ਬਹੁਤ ਪੈਸਾ? ਇਹ ਇੱਕ ਇੱਕ ਪਲੇਅਰ ਤੇ ਤੁਸੀਂ 40,000 ਲਾ ਰਹੇ ਹੋ, ਬਾਕੀ ਸਾਰੀ ਟੀਮ ਤੇ ਤੁਹਾਡੇ ਕੋਲ $5,000 ਲਾਉਣ ਨੂੰ ਹੈਗਾ?
ਨਹੀਂ ਉਹ ਨਹੀਂ ਨਹੀਂ ਉਹ ਦੂਜੀਆਂ ਟੀਮਾਂ ਦੀਆਂ ਟੀ ਸ਼ਰਟਾਂ ਤੇ ਵੀ ਦੁੱਖ ਲੱਗਦਾ ਆ ਉਹਨਾਂ ਦੇ।
ਹਾਂ ਉਹੀ ਨਾ, ਇਹ ਇਹ ਚੀਜ਼ ਨੂੰ ਜਾਣਾ ਪੈਣਾ, ਨਹੀਂ ਤਾਂ ਹੋਰ ਕਾਰਨ ਇਹ ਨਾ ਹੋਵੇ ਵੀ, ਮੈਂ ਤਾਂ ਕਹਿੰਦਾ ਹੋਵੇ ਹੋਣਾ ਚਾਹੀਦਾ ਵੀ ਸਿੱਖ ਗੇਮਾਂ ਦੇ ਵਿੱਚੋਂ ਕਬੱਡੀ ਨਿਕਲਣੀ ਚਾਹੀਦੀ ਆ, ਇੱਕ ਇਹ ਬਹੁਤ ਵੱਡਾ।
ਨਹੀਂ ਮੈਂ ਇਹਦੇ ਨਾਲ ਸਹਿਮਤ ਨਹੀਂ, ਨਿਕਲਣੀ ਚਾਹੀਦੀ ਨਹੀਂ, ਮੈਂ ਇਹ ਕਹਿੰਦਾ ਵੀ ਜਿੱਦਾਂ ਪਹਿਲਾਂ ਰਿਸਟੋਰ ਕਰਨੀ ਚਾਹੀਦੀ, ਜਿੱਦਾਂ ਪਹਿਲਾਂ ਸੀ ਆਪਣੇ ਮੁੰਡੇ ਖੇਡਦੇ ਸੀ, ਆਪਣੇ ਪਲੇਅਰ ਖੇਡਦੇ ਸੀ। ਹਰਪ੍ਰੀਤ ਐਲਬਰੀ ਤੋਂ ਵੀ ਇਹੀ ਕਹਿ ਰਹੇ ਕਿ ਪਲੇਅਰ ਦੇ ਪੇਰੈਂਟਸ ਹੀ ਦੇਖਦੇ ਆ ਜ਼ਿਆਦਾ, ਉਹਨਾਂ ਦੇ ਰਿਸ਼ਤੇਦਾਰ ਦੇਖਦੇ ਆ, ਇੱਕ ਪਲੇਅਰ ਦੇ ਮਗਰ ਪੰਜ ਪੰਜ ਦਸ ਦਸ ਲੋਕਲ ਰਿਸ਼ਤੇਦਾਰ ਆਏ ਹੁੰਦੇ ਆ, ਅਤੇ ਉਹ ਉਹ ਜਾਂਦੇ। ਮੈਂ ਤਾਂ ਇਸ ਗੱਲ 'ਚ ਹੈ ਵੀ ਕਬੱਡੀ ਮੁੜ ਕੇ ਰਿਸਟੋਰ ਕਰਨੀ ਚਾਹੀਦੀ ਆ, ਜਿਹੜੇ ਇਹ ਕਲੱਬਾਂ ਨੂੰ ਇਹ ਜਿੱਦ ਛੱਡ ਦੇਣੀ ਚਾਹੀਦੀ ਆ, ਕਿਉਂਕਿ ਹੁਣ ਕਲੱਬ ਸਾਰੇ ਰਲੂਗੇ, ਪਹਿਲਾਂ ਵੀ ਰਲ ਕੇ ਘਲਾਇਆ ਸੀ ਅਤੇ ਰਲ ਕੇ ਹੀ ਇਹ ਚੀਜ਼ ਬੰਦ ਕਰਨੀ ਚਾਹੀਦੀ ਆ, ਅਤੇ ਉਹਨਾਂ ਨੂੰ ਆਪਣੀਆਂ ਟੀਮਾਂ ਲੌਂਗ ਟਰਮ ਮੇਨਟੇਨ ਰੱਖਣੀਆਂ ਚਾਹੀਦੀਆਂ, ਪਲੇਅਰਸ 'ਤੇ ਪੈਸੇ ਖਰਚਣੇ ਚਾਹੀਦੇ, ਨਾ ਕਿ ਬਸ 10 ਦਿਨ ਪਹਿਲਾਂ ਪਲੇਅਰ ਚੱਕੋ, ਕਬੱਡੀ ਬੱਲੇ ਬੱਲੇ ਕਰਾਓ, 2 ਦਿਨ ਤੱਕ ਘਰਾਂ ਨੂੰ ਜਾਓ, ਹੈ ਨਾ? ਇਹ 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 'ਚ ਕੋਈ ਫਾਇਦਾ ਨਹੀਂ ਹੈਗਾ। ਜੇ ਇੱਦਾਂ ਕਰਾਉਣਾ ਤਾਂ ਆਪਣੇ ਕੱਪ ਜਿੰਨੇ ਮਰਜ਼ੀ ਕਰਾ ਲਓ, ਕੋਈ ਚੱਕਰ ਨਹੀਂ।
ਕਿਸੇ ਨੂੰ ਬੱਲੇ ਬੱਲੇ ਤਾਂ ਨਹੀਂ ਕੋਈ ਹੈਗਾ ਰੌਲਾ, ਬੱਲੇ ਬੱਲੇ ਦਾ ਕੀ ਤਾਂ ਇਹ ਭੁਲੇਖੇ ਤੁਰੇ ਫਿਰਦੇ ਨੇ ਸਾਡੀ ਬੱਲੇ ਬੱਲੇ ਹੋ ਰਹੀ ਹੈ, ਕੋਈ ਬੱਲੇ ਬੱਲੇ ਨਹੀਂ। ਜਿਹੜਾ ਜਿਹੜਾ ਆਮ ਦਰਸ਼ਕ ਹੈ ਨਾ, ਉਹਨੂੰ ਤੁਹਾਡੇ ਕਲੱਬ ਨਾਲ ਕੋਈ ਸਰੋਕਾਰ ਨਹੀਂ ਹੈ ਨੀਗਾ, ਉਹਨੇ ਕਬੱਡੀ ਦੇਖਣੀ। ਤੁਸੀਂ ਹੁਣ ਪੰਜਾਬ ਤੋਂ ਪਲੇਅਰ ਲਿਆ ਕੇ ਇੱਥੇ ਕਬੱਡੀ ਕਰਵਾ ਰਹੇ ਹੋ, ਚਲੋ ਇਹ ਵੀ ਇਹ 'ਚ ਕੋਈ ਓਬਜੈਕਸ਼ਨ ਨਹੀਂ, ਠੀਕ ਹੈ ਨਾ? ਪਰ ਜਿਹੜੇ ਨਾਲ ਵਿਚਾਰੇ ਖੇਡ ਰਹੇ ਨੇ, ਫਿਰ ਜਾਂ ਉਹਨਾਂ ਨੂੰ ਕਹੋ ਤੁਸੀਂ ਬਹਿ ਜਾਓ। ਉਹ ਜਿੱਦਾਂ ਇੱਕ ਗੇਮ ਨੀ ਸੀ ਸਕਰੀਮਿੰਗ ਸੋਕਰ, ਪਤਾ ਨੀ ਕਿਕਿੰਗ ਐਂਡ ਸਕਰੀਮਿੰਗ ਸੋਕਰ ਦੇ ਉੱਤੇ ਸੀ, ਉਹ 'ਚ ਕੋਚ 2 ਇਟਾਲੀਅਨ ਮੁੰਡੇ ਵੀ, ਇਟਾਲੀਅਨ ਬੈਕਗ੍ਰਾਉਂਡ ਦੇ ਮੁੰਡੇ ਹਾਇਰ ਕਰ ਲੈਂਦਾ US ਵਿੱਚ ਬੱਚਿਆਂ ਦੇ ਨਾਲ। ਉਹ ਸਾਰੇ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਇਟਾਲੀਅਨ ਨੂੰ ਬਾਲ ਪਾਸ ਕਰਨੀ ਹੈ ਖੇਡਣ ਵੇਲੇ, ਇਟਾਲੀਅਨ ਨੂੰ ਬਾਲ ਪਾਸ ਕਰਨੀ, ਇਟਾਲੀਅਨ ਨੂੰ, ਉਹ ਗੋਲ ਕਰੀ ਜਾਂਦੇ ਨੇ। ਉਹ ਇੱਕ ਪੁਆਇੰਟ ਤੇ ਆ ਕੇ ਨਾ ਬੱਚੇ ਸਾਰੇ ਬਹਿ ਜਾਂਦੇ, ਕਹਿੰਦੇ 2 ਇਟਾਲੀਅਨ ਖੇਡ ਲੈਣ, ਅਸੀਂ ਨਹੀਂ ਖੇਡਣਾ। ਹਾਂ ਵੀ ਹੁਣ ਵੀ ਤੁਸੀਂ ਡਿਵੈਲਪ ਕਰੋ ਨਾ ਕਬੱਡੀ ਨੂੰ, ਇਟਸ ਅ ਲੌਂਗ ਪ੍ਰੋਸੈਸ। AFL 150 ਸਾਲ ਤੋਂ ਭਾਈ ਚੱਲ ਰਹੀ ਆ, ਉਹਨਾਂ ਨੇ ਇਹ ਥੋੜੀ ਕਿਰਤ ਕਰਤਾ ਵੀ ਹਾਂ ਇਹ ਗੇਮ ਨੂੰ ਅਸੀਂ ਡਿਵੈਲਪ ਨਹੀਂ ਕਰਨਾ, ਉਹ ਡਿਵੈਲਪ ਕਰਦੇ ਨੇ। ਉਹਨਾਂ ਨੇ ਜਿਹੜੀਆਂ ਉਨਤਾਈਆਂ ਨੇ ਕੱਢੀਆਂ ਨੇ, ਨਸ਼ੇ ਕੱਢੇ ਨੇ ਉਹਦੇ ਵਿੱਚੋਂ, ਅਗਲੇ ਰਿਫੋਰਮ ਲਿਆਉਂਦੇ ਨੇ, ਠੀਕ ਹੈ ਨਾ? ਅਗਲੇ ਨੇ ਸੈਲਰੀ ਕੈਪ ਰੱਖੇ ਹੋਏ ਨੇ। AFL ਤੇ NRL ਦੇ ਵਿੱਚ ਇੰਨੀ ਸਖਤੀ ਆ ਵੀ ਤੁਸੀਂ ਇੱਕ ਪਲੇਅਰ ਨੂੰ ਦੂਜੇ ਪਲੇਅਰ ਨਾਲੋਂ ਜ਼ਿਆਦਾ ਪੈਸਾ ਨਹੀਂ ਦੇ ਸਕਦੇ, ਅਗਲੇ ਨੇ ਕੈਪ ਲਾਇਆ ਹੋਇਆ, ਉਹ ਇਸ ਕਰਕੇ ਵੀ ਡਿਸਕ੍ਰਿਮੀਨੇਸ਼ਨ ਨਾ ਹੋਵੇ, ਦੂਜੇ ਪਲੇਅਰ ਨੂੰ ਇਹ ਨਾ ਲੱਗੇ ਵੀ ਹਾਂ ਵੀ ਇਹਨੂੰ ਇਹਨੂੰ ਸਟਾਰ ਬਣਾ ਦਿੱਤਾ। ਇਸੇ ਕਰਕੇ ਹਰੇਕ ਸਾਲ ਅਲੱਗ ਕਲੱਬ ਜਿੱਤਦਾ ਮੈਚ, ਇਹ ਵੀ ਤੁਸੀਂ ਦੇਖਿਓ,
ਬਿਲਕੁਲ
ਇਹ ਫਰਕ ਪੈਂਦਾ। ਸਟਾਰ ਕਲਚਰ ਨੂੰ ਬੰਦ ਕੀਤਾ ਅਗਲਿਆਂ ਨੇ। ਕਬੱਡੀ ਵਾਲਿਆਂ ਨੂੰ ਤੁਸੀਂ ਜੀ ਸਦ ਕੇ ਕਰਾਓ, ਪਰ ਇਹ ਨਹੀਂ ਹੈ ਤੁਹਾਨੂੰ ਥੋੜਾ ਬਹੁਤਾ ਰਿਫੋਰਮ ਕਰਨਾ ਪੈਣਾ, ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਬੈਕ ਟੂ ਸਪੇਅਰ ਜ਼ੀਰੋ ਆਪਾਂ ਕਹਿ ਲਈਏ ਉੱਤੇ ਜਾਣਾ ਪੈਣਾ, ਤੁਹਾਨੂੰ ਉੱਥੋਂ ਦੁਬਾਰਾ ਸ਼ੁਰੂ ਕਰਨਾ ਪੈਣਾ ਇਸ ਚੀਜ਼ ਨੂੰ। ਨਹੀਂ ਤਾਂ ਲੋਕਾਂ ਨੇ ਤਾਂ ਵੀ ਕਹਿਣਾ ਹੀ ਆ, ਹੁਣ ਸਾਰੇ ਕਹਿੰਦੇ ਨੇ, ਬਹੁਤ ਕਹਿ ਰਹੇ ਨੇ ਵੀ ਹਾਂ ਵੀ ਕਬੱਡੀ ਇਸ ਟੋਟਲੀ ਆਊਟ ਆਫ ਕੰਟਰੋਲ, ਮਾਫੀਆ, ਨਸ਼ੇ, ਗੋਲੀਆਂ, ਧੜੇਬੰਦੀ, ਇਹ ਇਹ ਖੇਡ ਦਾ ਹਿੱਸਾ ਨਹੀਂ ਹੈ। ਇਹ ਪਤਾ ਨਹੀਂ ਕਿਹੜਾ ਤੁਸੀਂ ਕਲੱਬ ਕਲਚਰ ਲੈ ਗਿਆ, ਖੇਡਾਂ ਦੇ ਵਿੱਚ ਨਹੀਂ ਹੁੰਦਾ।
ਠੀਕ ਹੈ ਗੁਰਪ੍ਰੀਤ, ਥੈਂਕ ਯੂ ਬਹੁਤ ਬਹੁਤ, ਤੇ ਮਿਲਦੇ ਹਾਂ ਜੀ ਨੈਕਸਟ ਵੀਕ। ਸ਼ੁਕਰਾਨਾ,
ਹਾਂਜੀ ਧੰਨਵਾਦ।
ਹਾਂਜੀ, ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸੀ, ਜੈਜ਼ ਪੌਲੀ ਵਾਲੇ ਭਾਜੀ ਕਹਿੰਦੇ ਨੇ ਕਿ ਭਾਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸ਼ੁਕਰਾਨਾ ਭਾਜੀ। ਰਮਨਦੀਪ ਅਟਵਾਲ ਫੈਮਿਲੀ ਰਿਵਰਲੈਂਡ ਸਾਡੇ ਕੈਰਸਕ ਜੀ ਸੰਧੂ ਸੁੱਖ ਸੰਧੂ ਕਹਿ ਰਹੇ ਨੇ ਕਿ 100% ਅਗਰੀ ਵਿਦ ਗੁਰਪ੍ਰੀਤ ਗਿੱਲ ਜੀ, ਥੈਂਕ ਯੂ। ਅਤੇ ਪੁਸ਼ਪ ਡਡਵਾਲ ਜੀ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਇੰਜੋਏ ਕਰ ਰਹੇ ਹਾਂ ਜੀ। 28 ਅਪ੍ਰੈਲ ਨੂੰ ਮੇਰਾ ਕਨੇਡਾ ਵਿਜ਼ਿਟ ਹੈ ਜੀ 10 ਦਿਨ ਵਾਸਤੇ, ਵੈਨਕੂਵਰ ਅਤੇ ਟੋਰੋਂਟੋ ਓਨਲੀ। ਕੁਛ ਦੱਸੋ ਬੈਸਟ ਵਿਜ਼ਿਟ ਪਲੇਸ, ਅਤੇ ਅਗਰ ਕੋਈ ਵੀਰ ਬੰਦੂ ਮਦਦ ਕਰ ਸਕਦਾ ਤਾਂ ਦੱਸਿਓ। ਹਾਂਜੀ, 28 ਅਪ੍ਰੈਲ ਤੋਂ ਅਗਲੇ ਹਫ਼ਤੇ ਜਾ ਰਹੇ ਹਾਂ। ਅਤੇ ਟੋਰੋਂਟੋ ਦੇਖੋ, ਉੱਥੇ ਜਿਹੜਾ ਟਾਵਰ ਹੈ ਉਹ ਦੇਖਣ ਵਾਲਾ ਆ, ਅਤੇ ਇੱਦਾਂ ਹੀ ਸਰੀ ਆਪਣੇ ਆਪ 'ਚ ਹੀ ਦੇਖਣ ਵਾਲਾ ਆ। ਸੋ ਉੱਥੇ ਜਿਹੜਾ ਆਪਣਾ ਕਲਚਰ ਹੈ, ਅਤੇ ਐਬਟ ਫੋਰਡ ਲਾਗੇ ਖੇਤ ਆ, ਜਿਹੜੇ ਲਾਗੇ ਬੇਰੀ ਫਾਰਮ ਹੈ ਉਹ ਵੀ ਦੇਖਣ ਵਾਲੇ ਨੇ। ਅਤੇ ਬੈਸਟ ਵਿਸ਼ਿਜ਼ ਜੀ। ਸੁਖਦੇਵ ਪੰਗੂ ਭਾਅ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਤੇ ਸਾਡੇ ਅਜਮੇਰ ਸਿੰਘ ਜੀ ਸਤਿਕਾਰਤ ਸਰੋਤੇ ਕੈਨਬਰਾ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਦੇਖੋ ਜਿਹੜੀਆਂ ਅੱਜ ਆਪਾਂ ਗੱਲਾਂ ਕੀਤੀਆਂ ਹਰ ਵਿਸ਼ੇ 'ਤੇ, ਖਾਸ ਕਰਕੇ ਸਪੋਰਟਸ ਦੇ ਵਿਸ਼ੇ 'ਤੇ, ਚੇਂਜਿਸ ਨਾਲ ਦੀ ਨਾਲ ਕਰਨ ਦੀ ਲੋੜ ਹੁੰਦੀ। ਅਗਰ ਕੋਈ ਇੱਕ ਐਕਸਪੈਰੀਮੈਂਟ ਫੇਲ ਹੁੰਦਾ ਤਾਂ ਉਸ 'ਤੇ ਵਿਚਾਰ ਕਰਕੇ ਉਹਨੂੰ ਦਰੁਸਤ ਕਰਨ ਦੀ ਜਿਹੜੀ ਆ ਕੋਸ਼ਿਸ਼ ਹੋਣੀ ਚਾਹੀਦੀ ਆ। ਜੋ ਲੋਕ ਰਾਏ ਆ ਉਹ ਵੀ ਆਪਾਂ ਨੂੰ ਲੈਣੀ ਚਾਹੀਦੀ ਆ, ਅਤੇ ਉਸ ਦੇ ਉੱਤੇ ਚੇਂਜਿਸ ਜਿਹੜੀਆਂ ਐਡਜਸਟਮੈਂਟਸ ਨਾਲ ਦੀ ਨਾਲ ਹੋਣੀਆਂ ਚਾਹੀਦੀਆਂ ਆ। ਇੰਨਾ ਕੁਛ ਕਹਿੰਦੇ ਮੈਂ ਪ੍ਰੋਗਰਾਮ 'ਚ ਹੁਣ ਇਜਾਜ਼ਤ ਲੈਂਦਾ, ਪੋਡਕਾਸਟ 'ਤੇ ਬੜੀ ਛੇਤੀ ਪਾ ਦਿੱਤਾ ਜਾਵੇਗਾ। ਕੱਲ੍ਹ ਦਾ ਪ੍ਰੋਗਰਾਮ ਆਪਾਂ ਬਿੱਟਾ ਸਾਹਿਬ ਦੇ ਨਾਲ ਕਰਾਂਗੇ, ਅਤੇ ਗਿਆਨੀ ਜੀ ਵੀ ਸਾਡੇ ਨਾਲ ਸ਼ਾਮਿਲ ਹੋਣਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਅਤੇ ਮਿਲਦੇ ਹਾਂ ਜੀ ਫਿਰ ਆਪਾਂ ਸਾਰੇ ਰਲ ਕੇ ਕੱਲ੍ਹ ਨੂੰ ਫਿਰ ਪ੍ਰੋਗਰਾਮ ਕਰਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਰੱਬ ਰਾਖਾ।